ਕਰ ਰਹੇ ਹਾਂ, ਸਿੱਧਾ ਆਸਟ੍ਰੇਲੀਆ ਵੱਲ ਰੁਕ ਕਰਦੇ ਹਾਂ। ਅਮਰੀਕਾ, ਫਰਾਂਸ, ਬ੍ਰਿਟੇਨ ਅਸੀਂ ਤੁਹਾਡੇ ਲਈ ਕਵਰ ਕਰ ਦਿੱਤਾ, ਕੈਨੇਡਾ ਵੀ ਕਵਰ ਕਰ ਦਿੱਤਾ ਤੁਹਾਡੇ ਲਈ। ਸੋ ਕੈਨੇਡਾ, ਅਮਰੀਕਾ, ਫਰਾਂਸ, ਬ੍ਰਿਟੇਨ ਤੋਂ ਬਾਅਦ ਅਸੀਂ ਪੰਜਵੀਂ ਕੰਟਰੀ ਜਿਹੜਾ ਆਸਟ੍ਰੇਲੀਆ ਚੱਲਦੇ, ਉੱਥੋਂ ਦੋ ਬੜੀਆਂ ਖਬਰਾਂ ਨੇ। ਇੱਕ ਤੇ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਇੱਕ ਯੰਗ ਲੜਕੀ, ਆਪਣੀ ਪੰਜਾਬੀ ਲੜਕੀ ਹੈ ਇਹ, ਇਹਨਾਂ ਦੀ ਤਸਵੀਰ ਅਸੀਂ ਤੁਹਾਨੂੰ ਇਸ ਵੇਲੇ ਚੈਨਲ ਵਾਈ ਦੇ ਉੱਤੇ ਦਿਖਾ ਰਹੇ ਹੈਗੇ ਆ। ਇਹਨਾਂ ਦੀ ਫਲਾਈਟ ਦੇ ਵਿੱਚ ਬੈਠਦਿਆਂ ਹੀ ਜਿਹੜੀ ਆ ਉਹ ਡੈਥ ਹੋ ਗਈ, ਟਿਊਬਰਕਲੋਸਿਸ ਟੀਬੀ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈਗਾ ਇਹਨਾਂ ਦਾ। 24 ਸਾਲ ਦੀ ਇਹਨਾਂ ਦੀ ਉਮਰ ਹੈਗੀ ਆ। ਇਹ ਫਲਾਈਟ ਇਹ ਲੈ ਰਹੇ ਸੀਗੇ, ਆਪਣੇ ਕੁਆਂਟਸ ਦੀ ਫਲਾਈਟ ਸੀਗੀ ਮੈਲਬੋਰਨ ਤੋਂ ਲੈ ਕੇ ਦਿੱਲੀ ਤੱਕ। ਮਨਪ੍ਰੀਤ ਕੌਰ ਇਹਨਾਂ ਦਾ ਨਾਮ ਹੈਗਾ ਔਰ ਇਹ 4 ਸਾਲ ਦੇ ਵਿੱਚ ਪਹਿਲੀ ਵਾਰੀ ਇਹ ਵਾਪਸ ਇੰਡੀਆ ਆਪਣੇ ਪੇਰੈਂਟਸ ਨੂੰ ਮਿਲਣ ਜਿਹੜਾ ਆ ਰਹੇ ਸੀਗੇ। ਸੋ ਮਨਪ੍ਰੀਤ ਕੌਰ ਜਿਹੜੇ ਇਹਨਾਂ ਨੂੰ ਫਿਲਹਾਲ ਕਨਫਰਮ ਤਾਂ ਨਹੀਂ ਹੈ ਪਰ ਮੰਨਿਆ ਜਾ ਰਿਹਾ ਕਿ ਟੀਬੀ ਦੀ ਇਹਨਾਂ ਨੂੰ ਸ਼ਿਕਾਇਤ ਸੀਗੀ ਔਰ ਇਸ ਦਰਮਿਆਨ ਸ਼ਾਇਦ ਇਹਨਾਂ ਦੀ ਮੈਡੀਕਲ ਕੰਡੀਸ਼ਨ ਜਿਹੜੀ ਆ ਥੋੜੀ ਵਰਸ ਹੋ ਗਈ। ਫਲਾਈਟ ਦੇ ਉੱਤੇ ਬੈਠਦਿਆਂ ਜਿਹੜਾ ਇਹਨਾਂ ਦਾ ਟੀਬੀ ਹੈ ਉਹ ਵਰਸ ਹੋ ਗਿਆ। ਸੋ ਇਸ ਕਾਰਨ ਉੱਥੇ ਇਹਨਾਂ ਨੂੰ ਮਦਦ ਜ਼ਰੂਰ ਪਹੁੰਚਾਈ ਗਈ ਲੇਕਿਨ ਮਨਪ੍ਰੀਤ ਕੌਰ 24 ਸਾਲ ਦੀ ਇਹਨਾਂ ਦੀ ਉਮਰ, ਇਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ, ਇਹਨਾਂ ਦੀ ਡੈਥ ਹੋ ਗਈ ਹੈ। ਇਹਨਾਂ ਦੀ ਅਸੀਂ ਦੱਸ ਦਈਏ ਕਿ ਇਹਨਾਂ ਦੇ ਜਿਹੜੇ ਰੂਮਮੇਟ ਨੇ ਕੁਲਦੀਪ, ਉਹਨਾਂ ਦਾ ਕਹਿਣਾ ਹੈ ਕਿ ਇਹ ਉੱਥੇ ਜਿੱਦਾਂ ਇੱਥੇ ਕੈਨੇਡਾ ਪੋਸਟ ਉੱਥੇ ਆਸਟ੍ਰੇਲੀਆ ਪੋਸਟ ਹੈ, ਆਸਟ੍ਰੇਲੀਆ ਪੋਸਟ ਦੇ ਵਿੱਚ ਇਹ ਕੰਮ ਕਰਦੇ ਸੀਗੇ, ਕੁੱਕਰੀ ਦਾ ਇਹ ਕੋਰਸ ਉੱਥੇ ਕਰ ਰਹੇ ਸੀਗੇ ਔਰ ਇੱਕ ਦਿਨ ਬਹੁਤ ਬੜਾ ਸ਼ੈਫ ਬਣਨ ਦਾ ਇਹਨਾਂ ਦਾ ਸੁਪਨਾ ਸੀਗਾ ਔਰ ਟਰੈਵਲ ਕਰਨਾ ਇਹ ਪਸੰਦ ਕਰਦੇ ਸੀਗੇ। ਹੁਣ ਇਹਨਾਂ ਦੇ ਮਦਦ ਲਈ ਇਹ ਗੋ ਫੰਡਮੀ ਜਿਹੜਾ ਪੇਜ ਹੈ ਉਹ ਕ੍ਰੀਏਟ ਕੀਤਾ ਗਿਆ। ਆਸਟ੍ਰੇਲੀਆ ਤੋਂ ਹੀ ਅਸੀਂ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਕਿ ਆਸਟ੍ਰੇਲੀਆ ਨੇ ਵੀ ਜਿਹੜੀ ਮਾਈਗ੍ਰੇਸ਼ਨ ਹੈਗੀ ਆ ਉਹਦੇ ਵਿੱਚ ਕੁਛ ਕਟੌਤੀ ਕਰਨ ਦੀ ਗੱਲ ਕਰ ਰਹੇ ਆ ਔਰ ਇਸ ਦਰਮਿਆਨ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਉੱਤੇ ਜਾ ਰਹੇ ਸੀ ਉਹਨਾਂ ਦੀ ਜਿਹੜੀ ਫੀਸ ਹੈਗੀ ਆ ਉਹ ਵੀ ਉਹਨਾਂ ਨੇ ਜਿਹੜੀ ਆ ਉਹ ਡਬਲ ਕਰ ਦਿੱਤੀ ਹੈਗੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਵੀ ਦੇਖ ਰਿਹਾ ਕਿ ਜੀ ਹੁਣ ਜਿਹੜੀ ਇਮੀਗ੍ਰੇਸ਼ਨ ਹੈ ਜਾਂ ਜਿਹੜੇ ਮਾਈਗ੍ਰੈਂਟਸ ਨੇ ਉਹ ਥੋੜੇ ਜਿਹੇ ਘੱਟ ਲੈ ਕੇ ਆਉਣੇ ਨੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਆਪਣੇ ਇੰਟਰਨਲ ਚੈਲੰਜਸ ਜਿਹੜੇ ਨੇ ਉਹ ਵੱਧ ਰਹੇ ਨੇ। ਅਸੀਂ ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਆਲਰੇਡੀ ਐਜੂਕੇਸ਼ਨ ਹੈ ਉਹ ਕੈਨੇਡਾ ਔਰ ਅਮਰੀਕਾ ਤੋਂ ਪਹਿਲਾਂ ਤੋਂ ਹੀ ਜ਼ਿਆਦਾ ਐਕਸਪੈਂਸਿਵ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਨੇ ਜਿਹੜੀਆਂ ਇੰਗਲਿਸ਼ ਲੈਂਗੁਏਜ ਦੀਆਂ ਰਿਕੁਆਇਰਮੈਂਟ ਸੀਗੀਆਂ ਮਾਰਚ ਦੇ ਵਿੱਚ ਇਸੇ ਸਾਲ ਹੋਰ ਜ਼ਿਆਦਾ ਤੇਜ਼ ਕਰ ਦਿੱਤੀਆਂ ਸੀਗੀਆਂ। ਫਿਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਵੀਜ਼ਾ ਫੀਸ ਸੀਗੀ ਵੀ ਸੇਵਿੰਗ ਕਿੰਨੀ ਤੁਸੀਂ ਲੈ ਕੇ ਆਉਣੀ ਆ ਉਹ ਵੀ ਉਹਨਾਂ ਨੇ ਉੱਥੇ ਵਧਾ ਦਿੱਤੀਆਂ ਸੀਗੀਆਂ ਔਰ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਦੇ ਉੱਤੇ ਵੀ ਸਰਕਾਰ ਆਪਣੀਆਂ ਇਹਨਾਂ ਪਾਲਿਸੀਜ਼ ਦੇ ਜ਼ਰੀਏ ਹੋਰ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਵਧਾ ਰਹੀ ਹੈ। ਖਬਰਾਂ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਰਿਕਾਰਡਡ ਬ੍ਰੇਕ ਦਾ ਸਾਨੂੰ ਇਸ਼ਾਰਾ, ਇੱਥੇ ਰਿਕਾਰਡਡ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਾਰੀ ਹੈ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-999-9999, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI Bank GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਇਸ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-7240-241
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3G ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ। ਕੁਇਕ ਟਰੱਕ ਲਿਊਬ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਜ਼ਾਇਕਾ ਸ਼ੌਰਮਾ ਜੋ ਕਿ ਇੱਕ ਫੁੱਲ ਫਲੈਜ ਈਟਰੀ ਹੈ ਆਪਕੇ ਲਈ। ਸ਼ੌਰਮਾ ਕੇ ਸਾਥ ਸਾਥ ਕਬਾਬ, ਕੋਫਤੇ, ਫਿਸ਼, ਪੀਤਾ ਔਰ ਰਾਈਸ, ਮਤਲਬ ਪੂਰਾ ਜ਼ਾਇਕਾ ਹੋਣੇ ਵਾਲਾ ਹੈ। ਜ਼ਾਇਕਾ ਸ਼ੌਰਮਾ ਆਪਕੋ ਪਲੇਟਸ ਵੀ ਸਰਵ ਕਰਤੇ ਹੈ ਐਂਡ ਗ੍ਰੈਂਡ ਓਪਨਿੰਗ ਕੀ ਖੁਸ਼ੀ ਮੇ 1 ਜੁਲਾਈ ਸੇ ਲੈ ਕੇ 7 ਜੁਲਾਈ ਤੱਕ ਆਪਕੋ ਮਿਲੇਗਾ 30%। ਜੀ ਬਿਲਕੁਲ, 30% ਕਾ ਡਿਸਕਾਊਂਟ। ਤੋ ਕਿਸ ਬਾਤ ਕਾ ਇੰਤਜ਼ਾਰ ਹੈ, ਜਲਦੀ ਜਲਦੀ ਪਹੁੰਚਿਏ। 10510 ਟੋਰਬ੍ਰਮ ਰੋਡ, ਮੇਜਰ ਇੰਟਰਸੈਕਸ਼ਨ ਟੋਰਬ੍ਰਮ ਐਂਡ ਸੈਂਡਲਵੁੱਡ, ਬ੍ਰੈਂਪਟਨ, ਏਸ਼ੀਅਨ ਫੂਡ ਸੈਂਟਰ ਵਾਲੇ ਪਲਾਜ਼ੇ ਮੇ। ਕੋਈ ਵੀ ਜਾਣਕਾਰੀ ਆਪਕੋ ਚਾਹੀਏ, ਆਪ ਕਾਲ ਕਰ ਸਕਤੇ ਹੈਂ ਜ਼ਾਇਕਾ ਸ਼ੌਰਮਾ ਕੋ 9052308899 ਪੇ। 9052308899 ਪੇ।
ਗੱਲ ਮਿੱਠੀ ਮਿੱਠੀ ਬੋਲ,
ਹੁਣ ਤਾਂ ਗੱਲਾਂ ਮਿੱਠੀਆਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਵੀ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਤੇ ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਢੋਲ ਵਜਾ ਕੇ ਦੱਸੋ ਸਾਰਿਆਂ ਨੂੰ। ਪਹੁੰਚਣਾ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ 3 ਲੋਕੇਸ਼ਨ ਤੋਂ, ਬ੍ਰਾਂਪਟਨ, ਮੇਜਰ ਇੰਟਰਸੈਕਸ਼ਨ, ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ, ਦੂਜੀ ਇਨਸਾਈਡ ਫਰੈਸ਼ ਕੋ ਮਿਲਟਨ ਅਤੇ ਇਨਸਾਈਡ ਚਲੋ ਫਰੈਸ਼ ਕੋ ਬ੍ਰਾਂਪਟਨ, ਚਿੰਕੂਜ਼ੀ ਰੋਡ ਐਂਡ ਕੁਈਨ ਸਟਰੀਟ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰ ਸਕਦੇ ਹੋ ਗਿੱਲ ਸਵੀਟ ਫੈਕਟਰੀ .com। ਦੈਟ ਇਜ਼ ਗਿੱਲ ਸਵੀਟ ਫੈਕਟਰੀ .com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਮੰਡੀ ਦੀ ਨਵੀਂ ਲੋਕੇਸ਼ਨ ਜੋ ਕਿ ਹੈ ਐਟ ਬਾਰਡਰ ਆਫ ਕੈਲਡਨ ਐਂਡ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਮੇਫੀਲਡ ਐਂਡ ਗੋਲਵੇ ਰੋਡ ਤੇ। ਤੁਹਾਡੀ ਸਾਰੀ ਗ੍ਰੋਸਰੀ ਨੀਡਸ ਜਿਵੇਂ ਕਿ ਫਰੈਸ਼ ਫਰੂਟਸ, ਵੈਜੀਟੇਬਲ, ਸਵੀਟਸ, ਮੀਟ ਐਂਡ ਟੇਕ ਆਊਟ ਸਭ ਇੱਕੋ ਜਗ੍ਹਾ ਦੇ ਅੰਦਰ। ਰੀਜ਼ਨੇਬਲ ਰੇਟ ਤੇ ਗ੍ਰੋਸਰੀ ਕਰਨ ਲਈ ਜ਼ਰੂਰ ਵਿਜ਼ਿਟ ਕਰੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ, ਸਬਜ਼ੀ ਮੰਡੀ ਮੇਫੀਲਡ ਐਂਡ ਗੋਲਵੇ ਮੇਜਰ ਇੰਟਰਸੈਕਸ਼ਨ ਤੇ, 6465 ਮੇਫੀਲਡ ਰੋਡ, ਬ੍ਰੈਂਪਟਨ। ਕਾਲ ਕਰੋ 9059130000, ਦੈਟ ਇਜ਼ 9059130000। ਕਪਿਲਾ ਟ੍ਰਾਂਸਪੋਰਟ ਫਲੈਟ ਬੈਡ ਲੋਡ ਸਪੈਸ਼ਲਿਸਟ ਨੇ ਅਕ੍ਰੋਸ ਕੈਨੇਡਾ US ਕੰਮ ਕਰਦੇ ਨੇ। ਦੇ ਹਾਇਰਿੰਗ ਟਰੱਕ ਓਨਰ, ਆਪਰੇਟਰਸ ਐਂਡ ਡਰਾਈਵਰਸ। ਕਾਲ ਕਰੋ ਹੁਣੀ ਉਹਨਾਂ ਨੂੰ 2898012237 ਤੇ, 2898012237 ਤੇ। ਆਪਕੇ ਘਰ ਕੀ ਖੂਬਸੂਰਤੀ ਹੈ ਇਨਕੇ ਪਾਸ, ਮਾਇਰਾਨ ਟਾਇਲ ਐਂਡ ਸਟੋਨ। ਲੇਟੈਸਟ ਟਾਇਲਸ ਐਂਡ ਬੈਕ ਸਪਲੈਸ਼ ਕੇ ਲਈ ਕਸਟਮ ਵੈਨਿਟੀਜ, ਕਾਊਂਟਰ ਟੋਪਸ, ਲਾਰਜ ਇਟਾਲੀਅਨ ਪੋਰਸਿਲੇਨ ਸਲੈਬਸ, ਮਾਡਰਨ ਫੋਸੈਟਸ ਕੀ ਹੋ ਬਾਤ, ਮਾਇਰਾਨ ਟਾਇਲ ਐਂਡ ਸਟੋਨ। ਇਨਕੇ ਸਾਰੇ ਪ੍ਰੋਡਕਟਸ ਹੈ ਹਾਈ ਕੁਆਲਿਟੀ, ਮੇਨਲੀ ਯੂਰੋਪੀਅਨ, ਪਰਸਨਲਾਈਜ਼ਡ ਡਿਜ਼ਾਈਨ, ਕੰਪੈਟੀਟਿਵ ਪ੍ਰਾਈਸਿੰਗ। ਆਜ ਹੀ ਕੀਜੀਏ ਕਾਲ ਮਾਇਰਾਨ ਟਾਇਲ ਐਂਡ ਸਟੋਨ, 9056089047 ਔਰ ਵਿਜ਼ਿਟ 403 ਡਿੰਡਾਸ ਇਨ ਮਿਸਿਸਾਗਾ,
945 Lade Road, Unit 4, Mississauga, 905-608-9047. Build your dream with Myron Thailand Stone.
Tio Live and Small World Music presents the legendary musical trio Shankar, Hassan, Loy live in concert. Join us at Meridian Hall in Toronto on July 20th and experience Kiji, an unforgettable evening with India's most successful and popular musical trio. Shankar, Hassan, Loy ne compose kiye hain over 50 soundtracks in multiple languages, jaise ki or
Mitwa kahe dhadkane tujhse kya Mitwa ye khud.
Don't miss this opportunity to see Shankar, Hassan, Loy live in Toronto featuring their unique blend of Indian classical rock and electronica fusion music. Shankar, Hassan, Loy live in concert at Meridian Hall, Toronto on Saturday, July 20th, 7 p.m. onwards. Get your tickets now at tolive.com.
Kia of Brampton, Ontario ke number one car store se paye Kia ki koi bhi gaadi sabse best price pe. Saath hi saath Kia of Brampton pesh karte hain nayi electric cars. Kia EV6 and Niro EV. Hum hai number one in customer service and the most affordable prices. Aur paye bumper to bumper warranty. Kia of Brampton pe hum bolte hain aapki zuban. Chahe wo Hindi ho, Punjabi ho ya ho Urdu. Best deals ke liye aaj hi jaiye Kia of Brampton. Located in Brampton Auto Mall. 85 Canham Crescent, Brampton. 905-457-8410. That's 905-457-8410. Ya visit kijiye kiaofbrampton.ca par. Kia of Brampton. The future is electric.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com. South Asian.
On the radio, Y South Asian Pulse Prime Time, brought to you by Y Media. Sadina Jaldi, Jornige, Group Editor and CEO of Y Media, Yudhvir Jaswal. Prosto Pena Swagat Kardia, Sadina Judehoene, Wireless Land to Mubarak Ji. Welcome to Radio Y Mubarak Ji. Apnea.
Ji, thank you, Tanya Ji. Kya hai aapke tik tak?
Ji, bilkul, bahut vadhiya. Apnea services bare dasso, vadhiya vadhiya mobile deals tusi leke aaye ho. Zarur sade listeners nu dasso unna bare.
ਜੀ ਜ਼ਰੂਰ ਤਾਰੀ ਜੀ, ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਮੋਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਕਿ ਕੁਆਟਰ ਐਂਡ ਹੋ ਰਿਹਾ ਸਾਡੇ ਕੋਲ, ਤੁਹਾਡੀ ਥੋੜੀ ਐਕਸਟੈਂਸ਼ਨ ਦਿੱਤੀ ਜਿਸ ਤਰ੍ਹਾਂ ਲੌਂਗ ਵੀਕਐਂਡ ਆ ਗਿਆ ਸੀ, ਤੁਹਾਡੀ ਮੈਂ ਥੋੜੀ ਡਿਟੇਲ ਦੇਣਾ ਚਾਹਾਂਗਾ ਕਿ ਸਾਡੇ ਕੋਲ ਬਹੁਤ ਹੀ ਸਪੈਸ਼ਲ ਪ੍ਰਮੋਸ਼ਨ ਇਸ ਟਾਈਮ $40 ਦੇ ਵਿੱਚ ਈਚ ਲਾਈਨ, ਉਹਦੇ ਚ 150 GB ਅਨਲਿਮਿਟਿਡ ਡਾਟਾ ਹੈ, ਉਹਦੇ ਚ ਤੁਸੀਂ ਕੈਨੇਡਾ, US ਐਂਡ ਮੈਕਸੀਕੋ ਰੋਮਿੰਗ ਫਰੀ ਟਰੈਵਲ ਕਰ ਸਕਦੇ ਜੇ ਤਿੰਨਾਂ ਕੰਟਰੀਆਂ ਚ ਕੋਈ ਰੋਮਿੰਗ ਨਹੀਂ, ਡਜ਼ਨਟ ਮੈਟਰ ਯੂ ਆਰ ਇਨ ਕੈਨੇਡਾ, ਮੈਕਸੀਕੋ ਆਰ ਇਨ USA, ਤੁਸੀਂ ਕਿਸੇ ਵੀ ਕੰਟਰੀ ਚੋ ਇਹਨਾਂ ਤਿੰਨਾਂ ਕੰਟਰੀ ਚ ਜਿੱਥੇ ਮਰਜ਼ੀ ਕਾਲ ਕਰੋ ਜਾਂ ਵਿਜਿਟ ਕਰੋ, ਟਰੈਵਲ ਕਰੋ, ਕੋਈ ਐਕਸਟਰਾ ਚਾਰਜਿਸ ਨਹੀਂ ਹੈ. $40 ਚ 150 GB ਅਨਲਿਮਿਟਿਡ ਹੈ ਔਰ ਹਰ ਲਾਈਨ ਦੇ ਉੱਤੇ ਸੇਮ ਪਲਾਨ ਆ, ਜਿੰਨੇ ਲਾਈਨਾਂ ਲਓਗੇ ਤੁਸੀਂ ਹਰ ਲਾਈਨ ਤੇ 150 GB ਫਾਸਟ, ਉਸ ਤੋਂ ਬਾਅਦ ਪਲਾਨ ਜਿਹੜਾ ਡਾਟਾ ਸਲੋ ਹੋ ਜਾਏਗਾ, ਔਰ ਜੇ 5G ਪਲੱਸ ਦਾ ਡਾਟਾ ਦੀ ਸਪੀਡ ਆ ਜਿਹੜੀ ਕਿ ਮੈਕਸੀਮਮ ਇਸ ਟਾਈਮ ਪੂਰੇ ਵਰਲਡ ਦੇ ਵਿੱਚ, ਇਹਦੋਂ ਵੱਧ ਨਹੀਂ ਸਪੀਡ ਮਿਲਦੀ. ਔਰ ਤੁਹਾਨੂੰ ਇਹਦੇ ਚ ਇੱਕ ਹੋਰ ਆਪਸ਼ਨ ਹੈ ਕਿ ਤੁਸੀਂ ਇਹਦੇ ਚ ਡਾਟਾ ਸ਼ੇਅਰ ਵੀ ਕਰ ਸਕਦੇ, ਜੇ ਫਾਰ ਐਗਜ਼ਾਮਪਲ 150 ਬਾਅਦ ਲੋਕਾਂ ਵਾਸਤੇ ਘੱਟ ਵਾ, ਤੇ ਤੁਸੀਂ ਇਹਦੇ ਚ ਈਚ ਲਾਈਨ ਜਦੋਂ ਐਡ ਕਰੋਗੇ ਹਰ ਲਾਈਨ ਤੇ 150 ਹੁੰਦਾ ਜਾਏਗਾ, ਤੇ ਉਹ ਤੁਸੀਂ ਟੋਟਲ ਸ਼ੇਅਰ ਕਰ ਸਕਦੇ ਜੇ ਫਾਸਟ ਸਪੀਡ ਦੇ ਵਿੱਚ. ਫਾਰ ਐਗਜ਼ਾਮਪਲ ਦੋ ਲਾਈਨਾਂ ਲੈਂਦੇ ਤੇ 300 GB ਡਾਟਾ ਹੋ ਜਾਏਗਾ, ਸੈਕੰਡ ਮੈਂਬਰ ਜਿਹੜਾ ਅਗਰ ਉਹ ਕੰਮ ਯੂਜ਼ ਕਰਦਾ, ਦੂਸਰਾ ਉਹਦਾ ਡਾਟਾ ਫਾਸਟ ਸਪੀਡ ਨਾਲ ਯੂਜ਼ ਕਰ ਸਕਦਾ. ਤੇ ਇਸ ਤੋਂ ਇਲਾਵਾ ਸਾਡੇ ਕੋਲ ਇਹਦੇ ਵਿੱਚ ਇੱਕ ਹੋਰ ਆਪਸ਼ਨ ਹੈ, ਤੁਸੀਂ ਇੰਡੀਆ ਕਾਲਿੰਗ ਜਿਹੜੀ ਹੈ ਉਹ ਕਰ ਸਕਦੇ ਜੇ 1000 minutes ਐਵਰੀ ਮੰਥ, ਔਰ ਇਹਦੇ 4-5 ਕੰਟਰੀ ਹੋਰ ਵੀ ਨੇ ਜਿਹਦੇ ਚ ਇੰਡੀਆ, UK, ਬੰਗਲਾਦੇਸ਼, ਹਾਂਗਕਾਂਗ ਐਂਡ ਚਾਈਨਾ ਇਨਕਲੂਡਿਡ ਆ, ਤੇ ਤਿੰਨ ਦੂਸਰੀਆਂ ਜਿਹੜੀਆਂ ਕੈਨੇਡਾ, ਮੈਕਸੀਕੋ ਔਰ USA ਤੇ ਆਲਰੇਡੀ ਵਿੱਚ ਹੈ, ਇਹਨੇ ਰੋਮਿੰਗ ਵੀ ਨਾਲ ਉਹਨਾਂ ਦੇ ਆ, ਔਰ ਬਾਕੀ ਤੁਸੀਂ ਇਸ ਤੋਂ ਇਲਾਵਾ ਕਿਸੇ ਹੋਰ ਕੰਟਰੀ ਚ ਰੋਮਿੰਗ ਕਰਦੇ ਜੇ ਤੁਹਾਡੇ ਐਕਸਟਰਾ ਚਾਰਜਿਸ ਨੇ, ਇਹਨਾਂ ਤਿੰਨਾਂ ਕੰਟਰੀਆਂ ਚ ਕੋਈ ਚਾਰਜਿਸ ਨਹੀਂ ਹੈ. ਔਰ ਇਸ ਤੋਂ ਇਲਾਵਾ ਤਾਂ ਹੀ ਸਾਡੇ ਕੋਲ ਬਾਕੀ ਜਿਸ ਤਰ੍ਹਾਂ ਇਹ ਬਿਜ਼ਨਸ ਪਲਾਨ ਆ, ਬਿਜ਼ਨਸ ਪਲਾਨ ਵਾਸਤੇ ਸਾਨੂੰ HST ਨੰਬਰ ਦੀ ਰਿਕੁਆਇਰਮੈਂਟ ਹੁੰਦੀ ਆ, ਔਰ ਅਗਰ ਤੁਸੀਂ ਬਿਜ਼ਨਸ ਨਹੀਂ ਹੈ ਤੁਹਾਡੇ ਕੋਲ, ਸਾਡੇ ਕੋਲ ਰੈਗੂਲਰ ਪਲਾਨ ਬਹੁਤ ਅੱਛੇ ਚੱਲ ਰਹੇ, $30 ਚ 40 GB, $40 ਚ 100 GB, ਇਹ ਬਹੁਤ ਹੀ ਸਪੈਸ਼ਲ ਨੇ. ਔਰ ਅਗਰ ਤੁਸੀਂ ਬੈਲ ਦੀਆਂ ਹੋਮ ਸਰਵਿਸਿਸ ਦਾ ਪਤਾ ਕਰਨਾ ਤੇ ਤੁਸੀਂ ਉਹਦੇ ਵਾਸਤੇ ਜ਼ਰੂਰ ਸਾਨੂੰ ਕਾਲ ਕਰੋ। ਉਹਦੇ ਵਾਸਤੇ ਸਾਡੇ ਕੋਲ ਬਹੁਤ ਸਪੈਸ਼ਲ ਹੈ, ਸਾਡੇ ਕੋਲ $49 ਤੋਂ ਸ਼ੁਰੂ ਹੋ ਰਿਹਾ ਹੋਮ ਬੈਲ ਹੋਮ ਇੰਟਰਨੈਟ ਜਿਹੜਾ ਵਾ 300 ਦੀ ਸਪੀਡ ਦੇ ਨਾਲ, ਔਰ ਇਸ ਤੋਂ ਇਲਾਵਾ ਅਗਰ ਤੁਸੀਂ ਕੁਛ ਨਵੇਂ ਏਰੀਏ ਚ ਮੂਵ ਹੋਏ ਜੇ ਤਾਂ ਉੱਥੇ ਸਾਡੇ ਕੋਲ ਐਕਸਟਰਾ ਸਪੈਸ਼ਲ ਪ੍ਰਮੋਸ਼ਨ ਹੁੰਦੀਆਂ ਨੇ, ਉਹਦੇ ਵਾਸਤੇ ਤੁਹਾਨੂੰ ਕਾਲ ਕਰਨੀ ਪਏਗੀ। ਸਾਨੂੰ ਪੋਸਟਲ ਕੋਡ ਔਰ ਐਡਰੈਸ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਕੀ ਤੁਹਾਨੂੰ ਉੱਥੋਂ ਪ੍ਰਮੋਸ਼ਨ ਮਿਲ ਜਾਏਗੀ। ਔਰ ਦੱਸਣ ਦਾ ਮਕਸਦ ਕਿ ਸਾਡੇ ਕੋਲ ਬੈਲ ਦੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਰਵਿਸ ਚਾਹੀਦੀ, ਜ਼ਰੂਰ ਸਾਨੂੰ ਕੰਟੈਕਟ ਕਰੋ। ਪ੍ਰੀਪੇਡ ਚਾਹੀਦੀ, ਪੋਸਟਪੇਡ ਚਾਹੀਦੀ, ਫੋਨ ਚਾਹੀਦਾ ਨਾਲ, ਫੋਨ ਤੋਂ ਬਗੈਰ ਤੁਹਾਨੂੰ ਚਾਹੀਦੀ ਹੈ। ਅਗਰ ਤੁਸੀਂ ਕੋਈ ਫੋਨ ਰਿਪੇਅਰ ਕਰਾਉਣਾ, ਲਾਕ ਕਰਾਉਣਾ ਜਾਂ ਐਕਸੈਸਰੀਜ਼, ਸਾਰੀਆਂ ਸਰਵਿਸਿਸ ਅਸੀਂ ਇੱਕ ਹੀ ਛੱਤ ਤੇ ਨੀਚੇ ਪ੍ਰੋਵਾਈਡ ਕਰਨੇ ਆ। ਸਾਡਾ ਫੋਨ ਨੰਬਰ ਹੈ 9058404567 905 840 4567, ਤੇ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਜਿਹੜੀ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਅਗਰ ਤੁਸੀਂ ਬੋਵੇਡ ਤੇ ਟਰੈਵਲ ਕਰਦੇ ਜੇ ਵੈਸਟ ਜਾਂਦੇ ਆ, ਤੇ ਕੈਨੇਡੀ ਤੋਂ ਬਾਅਦ ਫਰੈਸ਼ ਵਾਲੇ ਪਲਾਜ਼ੇ ਚ ਅਸੀਂ ਲੋਕੇਟਡ ਹਾਂ। ਸੱਤੋ ਦਿਨ ਖੁੱਲੇ ਆ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਅਗਰ ਤੁਸੀਂ ਵਾਇਰਲੈਸ ਲੈਂਡ ਗੂਗਲ ਕਰੋਗੇ ਉੱਥੋਂ ਤੁਹਾਨੂੰ ਡਾਇਰੈਕਸ਼ਨ ਮਿਲ ਜਾਣਗੀਆਂ। ਤੇ ਨੰਬਰ ਇੱਕ ਵਾਰ ਫਿਰ ਬੋਲਣਾ ਚਾਹਾਂਗਾ 9058404567 905 840 4567। ਥੈਂਕ ਯੂ ਵੈਰੀ ਮਚ ਤਾਨੀਆ ਜੀ ਟਾਈਮ ਦੇਣ ਦਾ।
ਥੈਂਕ ਯੂ ਸੋ ਮਚ ਮੁਬਾਰਕ ਜੀ ਇੱਕ ਵਾਰੀ। ਆਪਣੇ ਸਾਰੇ ਲਿਸਨਰਸ ਲਈ ਨੰਬਰ ਤੇ ਐਡਰੈਸ ਦੁਬਾਰਾ ਦੱਸ ਦਿਓ, ਜੇ ਕਿਸੇ ਨੂੰ ਵੀ ਵਧੀਆ ਵਧੀਆ ਮੋਬਾਈਲ ਪਲਾਨ ਚਾਹੀਦੇ ਨੇ, ਫੋਨ ਚਾਹੀਦੇ ਨੇ ਵਾਇਰਲੈਸ ਲੈਂਡ ਤੋਂ, ਮੁਬਾਰਕ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ। ਮੁਬਾਰਕ ਜੀ
ਜੀ, ਥੈਂਕ ਯੂ ਤਾਨੀਆ ਜੀ। ਸਾਡਾ ਵਾਇਰਲੈਸ ਲੈਂਡ ਜਿਹੜਾ ਵਾ ਬ੍ਰੈਂਪਟਨ ਦੇ ਵਿੱਚ ਲੋਕੇਟਡ ਹੈ, 380 ਬੋਵੇਡ ਡਰਾਈਵ ਈਸਟ ਸਾਡਾ ਐਡਰੈਸ ਹੈ। ਤੁਸੀਂ ਵਾਇਰਲੈਸ ਲੈਂਡ ਅਗਰ ਗੂਗਲ ਕਰਦੇ ਜੇ ਤਾਂ ਤੁਸੀਂ ਉੱਥੋਂ ਵੀ ਡਾਇਰੈਕਸ਼ਨ ਮਿਲ ਜਾਂਦੀਆਂ ਨੇ। ਕੈਨੇਡੀਅਨ ਬੋਵੇਡ ਜਿਹੜਾ ਮੇਨ ਇੰਟਰਸੈਕਸ਼ਨ ਬਣਦਾ, ਐਗਜੈਕਟ ਕੈਨੇਡੀਅਨ ਬੋਵੇਡ ਤੇ ਨਹੀਂ ਹੈ, ਤਕਰੀਬਨ 50 ਮੀਟਰ ਵੈਸਟ ਅਗਰ ਤੁਸੀਂ ਟਰੈਵਲ ਕਰਦੇ ਜੇ ਕੈਨੇਡੀ ਤੋਂ, ਤੇ ਬੋਵੇਡ ਦੇ ਉੱਤੇ ਤੁਹਾਨੂੰ ਫਰੈਸ਼ਕੋ ਵਾਲੇ ਪਲਾਜ਼ੇ ਚ ਅਸੀਂ ਲੋਕੇਟਡ ਹਾਂ। ਤੇ ਅਸੀਂ ਸੱਤੋ ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਔਰ ਸਾਡਾ ਇੱਕ ਹੀ ਨੰਬਰ ਜੇ ਤੁਸੀਂ ਰੀਚ ਕਰ ਸਕਦੇ ਜੇ 905 840 4567, 905 840 4567। ਥੈਂਕ ਯੂ ਵੈਰੀ ਮਚ ਤਾਨੀਆ ਜੀ, ਰੀਲੀ
ਥੈਂਕ ਯੂ। ਥੈਂਕ ਯੂ ਸੋ ਮਚ ਮੁਬਾਰਕ ਜੀ, ਸਾਡੇ ਨਾਲ ਜੁੜੇ ਸੀਗੇ ਮੁਬਾਰਕ ਜੀ ਫਰੋਮ ਵਾਇਰਲੈਸ ਲੈਂਡ, ਐਂਡ ਖਬਰਾਂ ਦਾ ਸਿਲਸਿਲਾ ਅੱਗੇ ਵਧਾਉਣੇ ਆ, ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਣੇ ਆ। ਤੁਸੀਂ ਸੁਣੇ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਬ੍ਰੌਟ ਟੂ ਯੂ ਬਾਈ ਮੀਡੀਆ। ਸਾਡੇ ਨਾਲ ਜੁੜੇ ਹੋਏ ਨੇ ਯੁੱਧਵੀਰ ਜਸਵਾਲ, ਗਰੁੱਪ ਐਡੀਟਰ ਐਂਡ ਸੀਈਓ ਵਾਈ ਮੀਡੀਆ। ਜੀ ਯੁੱਧਵੀਰ ਜੀ,
ਬਹੁਤ ਸ਼ੁਕਰੀਆ ਜੀ, ਔਰ ਅੱਗੇ ਵਧਦੇ ਹਾਂ ਜੀ। ਜੀ, ਕਾਫੀ ਸਾਰੀਆਂ ਖਬਰਾਂ ਹਜੇ ਹੋਰ ਨੇ ਜਿਹੜੀਆਂ ਮੈਂ ਤੁਹਾਨੂੰ ਨਾਲ ਸ਼ੇਅਰ ਕਰਨੀਆਂ ਨੇ। ਸਭ ਤੋਂ ਪਹਿਲਾਂ ਤੇ ਜਿੱਥੇ US ਦੇ ਵਿੱਚ ਜੋ ਕੁਝ ਹੋਇਆ, ਡੋਨਲਡ ਟਰੰਪ ਸਾਹਿਬ ਜੋ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ ਔਰ ਜੋ CNN ਦੀ ਡਿਬੇਟਸ ਹੋਈਆਂ, ਇਹਦੇ ਤੇ ਡਿਟੇਲ ਅਨਾਲਿਸਿਸ ਤੁਹਾਡੇ ਅਸੀਂ ਪੇਸ਼ ਕਰਨਾ। ਔਰ US ਦੀ ਜਦੋਂ ਅਸੀਂ ਅਮਰੀਕਾ ਦੀ ਗੱਲ ਕਰ ਰਹੇ ਹਾਂ, ਤੇ ਦੇਖੋ ਜਿਹੜਾ ਵੀ US ਦਾ ਪ੍ਰੈਜੀਡੈਂਟ ਹੋਏਗਾ ਇਹਦਾ ਅਸਰ ਦੁਨੀਆਂ ਭਰ ਦੇ ਵਿੱਚ ਹੋਏਗਾ, ਕੈਨੇਡਾ ਦੇ ਉੱਤੇ ਤੇ ਹੋਏਗਾ ਹੀ ਹੋਏਗਾ। ਸੋ ਇਹਦੀ ਵੀ ਗੱਲ ਕਰਾਂਗੇ। ਔਰ ਜਿਹੜੀ ਫਾਰਮਰ CIA ਦੀ ਜਿਹੜੀ ਇੱਕ ਮੈਂਬਰ ਹੈਗੇ ਨੇ, ਅਮੈਰੀਕਨ ਇੰਟੈਲੀਜੈਂਸ ਏਜੰਸੀ CIA ਦੀ ਮੈਂਬਰ, ਉਹਨਾਂ ਨੇ ਇੱਕ ਇੰਟਰਵਿਊ ਦੇ ਜਿਹੜੀ ਇਹ ਗੱਲ ਬੜੀ ਓਪਨਲੀ ਕਹਿ ਦਿੱਤੀ ਹੈ ਕਿ ਇੰਡੀਆ ਨੇ $10 million ਦਿੱਤਾ ਔਰ 18 ਬੰਦਿਆਂ ਦੀ ਲਿਸਟ ਜਾਰੀ ਕੀਤੀ ਤਾਲਿਬਾਨ ਨੂੰ ਕਿ ਆਹ ਬੰਦੇ ਮਾਰਨੇ ਆ ਔਰ ਇਹ ਇੰਡੀਆ ਦੇ ਖਿਲਾਫ਼ ਕੰਮ ਕਰਦੇ ਸੀ ਕਸ਼ਮੀਰ ਦੇ ਵਿੱਚ, ਜਾਂ ਇਹਦੇ ਵਿੱਚ ਕੁਝ ਖਾਲਿਸਤਾਨੀ ਵੀ ਸ਼ਾਮਲ ਨੇ। ਸੋ ਇਹ ਬੜੀ ਵੱਡੀ ਗੱਲ ਹੈ, ਇਹਦੀ ਚਰਚਾ ਦੁਨੀਆ ਭਰ ਚੱਲ ਰਹੀ ਹੈ, ਪਰ ਬਹੁਤ ਸਾਰੇ ਸਵਾਲ ਬਰਕਰਾਰ ਨੇ। ਕਿਆ ਵਾਕਈ ਇੰਡੀਆ ਤਾਲਿਬਾਨ ਤੋਂ ਕੰਮ ਕਰਵਾਏਗਾ ਇਹ? ਕਿਆ ਵਾਕਈ ਇੰਡੀਆ ਨੇ $10 million ਤਾਲਿਬਾਨ ਨੂੰ ਦਿੱਤੇ ਹੋਣਗੇ? ਤਾਲਿਬਾਨ ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਦੇ ਕਰੀਬੀ ਰਿਹਾ ਇਨ ਦਾ ਪਾਸਟ, ਔਰ ਇਮਰਾਨ ਖਾਨ ਸਾਹਿਬ ਨੇ ਵੀ ਉਹਨਾਂ ਦੇ ਵਾਸਤੇ ਬੜੀ ਲੌਬੀ ਕੀਤੀ ਸੀ ਕਿ ਤਾਲਿਬਾਨ ਆ ਗਿਆ ਦੁਬਾਰਾ ਤੋਂ ਪਾਵਰ ਦੇ ਵਿੱਚ। ਪਹਿਲੀ ਵਾਰੀ 1996 ਚ 2001 ਤੋਂ ਆਇਆ ਸੀਗਾ, ਦੁਬਾਰਾ ਆ ਗਿਆ ਪਾਵਰ ਦੇ ਵਿੱਚ, ਔਰ ਬੜੀ ਇਹਨੂੰ ਅਹਿਮੀਅਤ ਦਿੱਤੀ ਜਾਵੇ ਤਾਲਿਬਾਨ ਨੂੰ। ਸੋ ਪਾਕਿਸਤਾਨ ਦੇ ਉਸ ਸਮੇਂ ਦੇ ISI ਦੇ ਹੈਡ, ਉਹ ਫੇਮਸ ਵੀਡੀਓਜ਼ ਔਰ ਤਸਵੀਰਾਂ ਤੁਸੀਂ ਦੇਖੀਆਂ ਸੀਗੀਆਂ ਕਿ ਉਹ ਚਾਏ ਦਾ ਕੱਪ ਪੀ ਰਹੇ ਆ ਜਿੱਦਾਂ ਹੀ ਤਾਲਿਬਾਨ ਜਿਹੜਾ ਦੁਬਾਰਾ ਪਾਵਰ ਚ ਆਇਆ ਸੀਗਾ। ਸੋ ਸਭ ਤੋਂ ਪਹਿਲਾਂ ਤੇ ਉੱਥੇ ਵਿਜਿਟ ਕਰਨ ਵਾਲੇ ISI ਦੇ ਹੈਡ ਸੀਗੇ, ਔਰ ਇਮਰਾਨ ਖਾਨ ਸਾਹਿਬ ਸਭ ਜਗ੍ਹਾ ਕਹਿ ਰਹੇ ਸੀਗੇ ਕਿ ਜੀ ਤਾਲਿਬਾਨ ਨੂੰ ਐਕਸੈਪਟ ਕਰੋ, ਤਾਲਿਬਾਨ ਨੂੰ ਐਕਸੈਪਟ ਕਰੋ। ਔਰ ਪਾਕਿਸਤਾਨ ਦੇ ਵਿੱਚ ਤੇ ਲਗਾਤਾਰ ਆਰਟੀਕਲ ਇਹ ਆ ਰਹੇ ਸੀਗੇ ਕਿ ਹੁਣ ਇੰਡੀਆ ਦੀ ਹਾਲਤ ਕਾਫੀ ਖਰਾਬ ਹੋਏਗੀ, ਕਿਉਂਕਿ ਪਿਛਲੀ ਵਾਰ ਵੀ ਕਸ਼ਮੀਰ ਦੇ ਮੁੱਦੇ ਨੂੰ ਬੜੀ ਸਪੋਰਟ ਕੀਤੀ ਸੀ ਤਾਲਿਬਾਨ ਨੇ। ਸੋ ਇਹ ਮਾਮਲਾ ਕੀ ਬਦਲ ਗਿਆ ਹੈ, ਕਿੱਥੇ ਖੜਾ ਹੈ ਮਾਮਲਾ, ਕਿ ISI ਨੇ ਖੜਾ ਕੀਤਾ ਤਾਲਿਬਾਨ ਨੂੰ, ISI ਨੇ ਸਪੋਰਟ ਕੀਤਾ? ਸਭ ਤੋਂ ਪਹਿਲਾਂ ISI ਦੇ ਹੈੱਡ ਜਿਹੜੇ ਨੇ ਜਾ ਕੇ ਉੱਥੇ ਚਾਹ ਪੀਂਦੇ ਨੇ ਔਰ ਖੁਦ ਵੀਡੀਓਜ਼ ਔਰ ਤਸਵੀਰਾਂ ਖਿਚਾ ਕੇ ਭੇਜਦੇ ਨੇ। ਇਮਰਾਨ ਖਾਨ ਸਾਹਿਬ ਵੀ ਸਪੋਰਟ ਕਰ ਰਹੇ ਨੇ, ਔਰ ਅੱਜ CIA ਦੀ ਇੱਕ ਮੈਂਬਰ ਕਹਿ ਰਹੀ ਹੈ, ਅਮਰੀਕਨ ਇੰਟੈਲੀਜੈਂਸੀ ਮੈਂਬਰ ਕਹਿ ਰਹੀ ਹੈ ਕਿ ਜੀ ਤਾਲਿਬਾਨ ਤੋਂ ਹੀ ਉਹ ਇਹ ਕੰਮ ਕਰਵਾ ਰਹੇ ਨੇ, $10 million ਪੈਸੇ ਵੀ ਦੱਸਦੇ ਨੇ ਉਹ, ਤੁਸੀਂ ਵੀ ਸਾਰੇ ਨੇ ਵੀਡੀਓ ਦੇਖਿਆ, ਸ਼ਾਮ ਨੂੰ ਤੁਹਾਨੂੰ ਚੈਨਲ ਵਾਈ ਦੀ ਵੀਡੀਓ ਦਿਖਾ ਦਿਆਂਗੇ, ਉਹ ਇੰਟਰਵਿਊ ਦੇ ਰਹੀ, ਹੋਰ ਕਾਫੀ ਸਾਰੀਆਂ ਚੀਜ਼ਾਂ ਉਹਨਾਂ ਨੇ ਡਿਸਕਸ ਕੀਤੀਆਂ ਨੇ, ਬਟ ਉਹਦੇ ਵਿੱਚ ਜਿਹੜੀ ਮੇਨ ਚੀਜ਼ ਆ ਜਿਹੜੀ ਅਮਰੀਕਾ, ਇੰਡੀਆ, ਕੈਨੇਡਾ, ਅਫਗਾਨਿਸਤਾਨ, ਪਾਕਿਸਤਾਨ ਸਾਰਿਆਂ ਦੇ ਨਾਲ ਸੰਬੰਧਿਤ ਜਿਹੜੀ ਚੀਜ਼ ਹੈ ਇਹ ਹੈ ਬੜੀ ਇੰਪੋਰਟੈਂਟ। ਔਰ ਕਿ ਜੇ ਇਹ ਗੱਲ ਸੱਚੀ ਹੈ ਤਾਂ ਫਿਰ ਇੰਡੀਆ ਕੱਲ ਨੂੰ ਲੋਕ ਸਵਾਲ ਖੜੇ ਕਰਨਗੇ। ਅੱਛਾ, ਇੰਡੀਆ ਨੇ ਅਫੀਸ਼ੀਅਲ ਬਿਆਨ ਹਜੇ ਕੋਈ ਨਹੀਂ ਦਿੱਤਾ ਇਹਦੇ ਉੱਤੇ, ਬਟ ਆਫਕੋਰਸ ਇੰਡੀਆ ਵੱਲੋਂ ਇਸ ਚੀਜ਼ ਨੂੰ ਡਿਨਾਈ ਕੀਤਾ ਜਾਏਗਾ, ਕਿਉਂਕਿ ਭਾਈ ਤਾਲਿਬਾਨ ਨੂੰ $10 million ਦੇ ਕੇ ਤੁਸੀਂ ਆਹ ਕੰਮ ਕਰਵਾ ਰਹੇ ਹੋ। ਸੋ ਇਹਦੇ ਤੇ ਵੀ ਗੱਲ ਕਰਾਂਗੇ ਕਿ ਇਹਦੀ ਸਟੋਰੀ ਬਿਹਾਇੰਡ ਦਾ ਹੈਡਲਾਈਨਸ ਕੀ ਚੀਜ਼ ਹੈ। ਔਰ ਫਿਰ ਇੰਡੀਆ ਦੇ ਵਿੱਚ ਜੋ ਸਿਆਸਤ ਚੱਲਦੀ ਉਹਦੀ ਗੱਲ ਕਰਾਂਗੇ, ਨਵੇਂ ਕਾਨੂੰਨ ਆਏ ਇੰਡੀਆ ਦੇ ਵਿੱਚ ਜਿਹੜੇ ਨਵੇਂ ਕ੍ਰਿਮੀਨਲ ਲਾਅ ਦੀ ਗੱਲ ਉਹਦੀ ਬੜੀ ਚਰਚਾ ਚੱਲ ਰਹੀ ਹੈ, ਉਹਦੀ ਅਪਡੇਟ ਦਵਾਂਗੇ। ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਸ ਸਮੇਂ ਵਿਲ ਅਪਡੇਟ ਯੂ ਔਨ ਦੈਟ, ਔਰ ਕੈਨੇਡਾ ਦੀਆਂ ਕੁਝ ਹੋਰ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜੀ। ਅਸੀਂ ਨਾਲ ਦੀ ਨਾਲ ਦੋ ਦੋ ਤਿੰਨ ਤਿੰਨ ਕਾਲਸ ਲੈਂਦੇ ਚਲੇ ਜਾਵਾਂਗੇ, ਨਾਲ ਦੀ ਨਾਲ ਖਬਰਾਂ ਦਿੰਦੇ ਚਲੇ ਜਾਵਾਂਗੇ, ਕਿਉਂਕਿ ਫਿਰ ਜੇ ਕਾਲ ਸਾਰੀਆਂ ਲੈ ਲਈਆਂ ਫਿਰ ਖਬਰਾਂ ਰਹਿ ਜਾਣਗੀਆਂ, ਔਰ ਜੇ ਖਬਰਾਂ ਕਰਦੇ ਰਹੇ ਫਿਰ ਤੁਹਾਡੇ ਵਿਚਾਰ ਪਿੱਛੇ ਰਹਿ ਜਾਣਗੇ। ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਯੁਧਵੀਰ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਸਰ।
ਯੁਧਵੀਰ ਜੀ, ਮੇਰਾ ਸਵਾਲ ਪਹਿਲਾਂ ਤਾਂ ਥੋੜਾ ਜਿਹਾ ਇੱਥੋਂ ਦਾ ਕਿ ਕੈਨੇਡਾ ਦਾ ਸੰਵਿਧਾਨ ਵੀ ਅਲਾਓ ਕਰਦਾ ਵੀ ਕੋਈ ਵੀ ਬੰਦਾ ਜਿਹੜਾ ਥੋੜਾ ਬਹੁਤ ਜਿਹਨੂੰ ਕਨਵਿਕਸ਼ਨ ਨਹੀਂ ਹੋਈ ਲੇਕਿਨ ਉਹਨੂੰ ਚਾਰਜਿਸ ਵੀ ਲੱਗ ਚੁੱਕੇ ਆ ਤੇ ਉਹ ਜੇਲ੍ਹ ਦੇ ਵਿੱਚ ਹੈ ਤੇ ਉਹ ਆਮ ਇੱਥੇ MP ਜਾਂ MPP ਦੀ ਜਾਂ ਫਿਰ ਕੌਂਸਲਰ ਦੀ ਜਾਂ ਮੇਅਰ ਦੀ ਇਲੈਕਸ਼ਨ ਲੜ ਸਕਦਾ? ਮੇਰੀ ਜਿਹੜੀ ਆਪਣੀ ਹੈ ਨੌਲੇਜ ਥੋੜੀ ਜਿਹੀ ਉਹਦੇ ਮੁਤਾਬਕ ਤਾਂ ਨਹੀਂ, ਪਰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਪ੍ਰੋਫੈਸ਼ਨਲ ਹੋ, ਜਰਨਲਿਸਟ ਹੋ, ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ?
ਨਹੀਂ ਦੇਖੋ, ਜੇ ਤੁਹਾਡੀ ਕਨਵਿਕਸ਼ਨ ਹੋ ਚੁੱਕੀ ਹੈ ਤਾਂ ਫਿਰ ਜੇ ਤੁਹਾਨੂੰ ਸਾਬਿਤ ਹੋ ਚੁੱਕਾ ਤਾਂ ਫਿਰ ਤੁਸੀਂ ਇੱਥੇ ਇਲੈਕਸ਼ਨ ਨਹੀਂ ਲੜ ਸਕਦੇ। ਇੰਡੀਆ ਚ ਵੀ ਇਹ ਹੈ, ਬਟ ਇੰਡੀਆ ਚ ਜਿੱਦਾਂ ਹੁਣ ਜਿਹੜਾ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਉਹ ਇੰਡੀਆ ਚ ਵੀ ਇਹੀ ਹੈ ਕਿ ਜੇ ਤੁਹਾਨੂੰ 2 ਸਾਲ ਦੀ ਸਜ਼ਾ ਹੋ ਗਈ ਫਿਰ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ। ਲੇਕਿਨ ਜੇ ਤੁਸੀਂ ਅੰਮ੍ਰਿਤਪਾਲ ਵੱਲ ਇਸ਼ਾਰਾ ਕਰ ਰਹੇ ਹੋ ਤਾਂ ਉਹਨਾਂ ਦੀ ਕਨਵਿਕਸ਼ਨ ਅਜੇ ਹੋਈ ਨਹੀਂ ਹੈ ਨਾ, ਜੇਲ੍ਹ ਦੇ ਵਿੱਚ ਹੈ, ਹੀ ਇਜ਼ ਬੀਨ ਲੌਚਡ ਇਨ ਦਾ ਜੇਲ੍ਹ, NSA ਲੱਗਾ ਹੈ ਉਹਨਾਂ ਦੇ ਉੱਤੇ। NSA ਆਪਣੇ ਆਪ ਦੇ ਵਿੱਚ ਕੋਈ ਮਤਲਬ ਕਿ ਕੋਈ ਉਹ ਨਹੀਂ ਹੈ, NSA ਇੱਕ ਪ੍ਰੀਵੈਂਟਿਵ ਐਕਟ ਹੈ, ਪ੍ਰੀਵੈਂਟਿਵ ਐਕਟ ਹੈ ਵੀ ਇਹ ਬੰਦਾ ਲੱਗਦਾ ਕਿ ਗੜਬੜੀਆਂ ਕਰ ਰਿਹਾ ਨੇ, ਕਰਨੇ ਪੰਗੇ ਨੇ, ਤੇ NSA ਲਗਾ ਕੇ ਉਹਨਾਂ ਨੂੰ ਜੇਲ੍ਹ ਚ ਪਾ ਦਿੱਤਾ। ਕੱਲ ਨੂੰ ਸਾਬਿਤ ਹੋ ਜਾਏ ਕਿ ਜੀ ਇਹ ਭਾਈ ਸਾਹਿਬ ਨੂੰ ਇਹ ਇਹਨਾਂ ਨੇ ਕੰਮ ਕੀਤੇ ਹੈ, ਕੇਸ ਤੌਰ ਤੇ ਕਈ ਚੱਲ ਰਹੇ ਨੇ, ਤੇ ਕੱਲ ਨੂੰ ਸਾਬਿਤ ਹੋ ਜਾਏ ਕਿ ਜੀ ਇਸ ਕੰਮ ਦੇ ਵਿੱਚ ਇਹਨਾਂ ਨੂੰ ਹੁਣ 3 ਸਾਲ ਦੀ ਸਜ਼ਾ ਹੋ ਗਈ ਹੈ, ਫਿਰ ਤੁਸੀਂ ਨਹੀਂ ਇਲੈਕਸ਼ਨ ਲੜ ਸਕਦੇ।
ਯੁਧਵੀਰ ਜੀ, ਤੁਸੀਂ ਨਹੀਂ ਸਮਝਦੇ ਕਿ ਉੱਥੇ ਤੇ ਇੱਥੇ ਦੇ ਮਾਸ਼ਰੇ ਚ ਬਹੁਤ ਫਰਕ ਹੈ? ਇੱਥੇ ਤਾਂ ਜੇ ਵੈਸੇ ਹੀ ਕਿਸੇ ਦੇ ਥੋੜਾ ਜਿਹਾ ਵੀ ਦਾਗ ਲੱਗ ਜੇ ਜੇ ਥੋੜੀ ਜਿਹੀ ਗੱਲ ਕੋਈ ਬਾਹਰ ਆ ਜੇ ਉਹ ਬੰਦਾ ਨੂੰ ਰਿਜ਼ਾਈਨ ਕਰਨਾ ਪੈ ਜਾਂਦਾ। ਇਲੈਕਸ਼ਨ ਲੜਨ ਤਾਂ ਇੱਕ ਪਾਸੇ ਰਹੀ ਤੇ ਬੰਦਾ ਜੇਲ੍ਹ ਦੇ ਵਿੱਚ ਬੈਠਿਆ ਕਿੱਦਾਂ ਸੋਚ ਸਕਦਾ ਤੁਸੀਂ ਇਲੈਕਸ਼ਨ ਲੜਨੀ ਹੈ? ਰਹੀ ਦੂਸਰੀ ਗੱਲ, ਹੁਣ ਆਪਾਂ ਆ ਜਾਂਦੇ ਇੰਡੀਆ ਦੇ ਟੌਪਿਕ ਤੇ, ਆਪਣੇ ਲੋਕਾਂ ਦੀ ਉੱਥੇ ਸੋਚ ਕਿੱਦਾਂ ਦੀ ਹੈ? ਡਬਲ ਸਟੈਂਡਰਡ ਕਿਉਂ ਹੈ ਆਪਣੇ ਲੋਕ ਇੱਦਾਂ ਦੇ ਕਿ ਦੇਖੋ ਇਹ ਉਹੀ ਅੰਮ੍ਰਿਤਪਾਲ ਹੈ ਜਿਸ ਦੇ ਪਿੱਛੇ ਲੋਕਾਂ ਨੇ ਕੰਪਲੇਂਟ ਇੱਕ ਤੋਂ ਇੱਕ, ਮੈਂ ਅੰਮ੍ਰਿਤ ਫਸਟ ਤੌਰ ਤੇ ਮੈਂ ਕਲੀਅਰ ਕਰਦਾ, ਨਿੱਜੀ ਮੇਰਾ ਅੰਮ੍ਰਿਤਪਾਲ ਦੇ ਨਾਲ ਕੋਈ ਨਾ ਜੈਲਸ ਹੈ ਨਾ ਕੋਈ ਤਾਲਕ ਹੈ ਨਾ ਮੈਂ ਗੱਲ ਉਹਨੇ ਦੇ ਇੰਗੇਜ ਕਰਨਾ ਚਾਹੁੰਦਾ, ਮੈਂ ਸਿਰਫ ਸਿਸਟਮ ਦੀ ਗੱਲ ਕਰ ਰਿਹਾ ਕਿ ਆਪਣੇ ਲੋਕਾਂ ਦੀ ਸੋਚ ਦੀ ਕਿ ਇਹ ਉਹੀ ਇਨਸਾਨ ਹੈ ਨਾ ਜਿਹੜਾ ਪਹਿਲਾਂ ਕੁਰਸੀਆਂ ਤੋੜਦਾ ਸੀ, ਪੁਲਿਸ ਚੌਂਕੀ ਤੇ ਹਮਲਾ ਕੀਤਾ, ਤੇ ਇਹ ਉਹੀ ਸਾਡੀ ਜਨਤਾ ਹੈ ਜਿਹੜੀ ਇਹਨੂੰ ਕਹਿੰਦੀ ਸੀ ਵੀ ਚੱਕ ਕੇ ਅੰਦਰ ਪਾਓ ਜੀ, ਗੌਰਮੈਂਟ ਕੁਛ ਕਰਦੀ ਨੀ, ਚੱਕ ਕੇ ਅੰਦਰ ਪਾਓ। ਜੇ ਹੁਣ ਉਹਨੂੰ ਅੰਦਰ ਪਾਤਾ ਤਾਂ ਹੁਣ ਉਹਨਾਂ ਨੇ ਉਸਨੂੰ ਮੈਜੋਰਟੀ ਨਾਲ ਜਿਤਾਇਆ, ਤੇ ਹੁਣ ਮੈਜੋਰਟੀ ਦੇ ਨਾਲ ਨਾਲ ਇੱਕ ਨੀ ਦੋ ਦੋ ਬੰਦਿਆਂ ਨੂੰ, ਹੁਣ ਅੱਗੇ ਨੂੰ ਹੋਰ ਵੀ ਬੰਦੇ ਖੜੇ ਹੋਣਗੇ ਤੇ ਸ਼ਾਇਦ ਹੋਰ ਵੀ ਜਿੱਤ ਜਾਣ। ਇਹ ਮੇਰਾ ਮਤਲਬ ਸਾਡੀ ਲੋਕਾਂ ਦੀ ਸੋਚ ਕਿੱਥੇ ਜਾ ਕੇ ਰੁਕੂਗੀ? ਕੀ ਇਹ ਆਪਣਾ ਅੱਛਾ ਬੁਰਾ ਸੋਚਦੇ ਨੀ? ਜੇ ਫਿਰ ਅਸੀਂ ਕੋਈ ਵੀ ਇਸ ਟਾਈਪ ਦੇ ਬੰਦੇ ਚੂਜ਼ ਕਰਨੇ ਤੇ ਫਿਰ ਉਹਨਾਂ ਨੂੰ ਅੰਦਰ ਕਿਉਂ ਭੇਜਿਆ ਜਾਵੇ? ਉਹਨਾਂ ਨੂੰ ਬਾਹਰ ਹੀ ਰਹਿਣ ਦਿੱਤਾ ਜਾਵੇ, ਜੋ ਕਰਦੇ ਆ ਉਹਨਾਂ ਨੂੰ ਕਰਨ ਦੋ। ਇਹਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ, ਗੱਲ ਅੰਮ੍ਰਿਤਪਾਲ ਦੀ ਜਿਹੜੀ ਹੈ ਨਾ ਉਹ ਐਸਾ ਹੈ ਕਿ ਪੰਜਾਬੀ ਜਿਹੜੇ ਨੇ ਨਾ, ਕਿਉਂਕਿ ਪੰਜਾਬ ਜਿਹੜੀ ਸਟੇਟ ਹੈ ਉਹ ਇਸ ਸਮੇਂ, ਮੈਂ ਬੜੀ ਜ਼ਿੰਮੇਵਾਰੀ ਨਾਲ ਵਰਡ ਯੂਜ਼ ਕਰਦਾ, ਕੋਈ ਇਸ ਸਮੇਂ ਕ੍ਰਾਈਸਿਸ ਦੀ ਸਿਚੁਏਸ਼ਨ ਚ ਹੈ ਪੰਜਾਬ। ਪੰਜਾਬ ਤੁਸੀਂ ਦੇਖੋ ਕਿ ਜਿਹੜੀ ਲਗਭਗ ਹਰ ਫੀਲਡ ਦੇ ਵਿੱਚ No. 1 ਸਟੇਟ ਸੀਗੀ, ਤੇ ਉਹ ਜਿਹੜਾ ਹੁਣ ਇੰਡੀਆ ਦੀ GDP ਗਰੋਥ ਅੱਜ ਵੀ ਹੋ ਰਹੀ ਹੈ, ਪੰਜਾਬ ਨੇ ਤਾਂ ਉਹ ਸੁੱਖ ਦੇਖਿਆ ਹੀ ਨਹੀਂ। ਪੰਜਾਬ ਦੇ ਵਿੱਚ ਤਾਂ ਉਹੀ ਸਿਲਸਿਲਾ ਚੱਲ ਰਿਹਾ, ਬਲਕਿ ਪੰਜਾਬ ਦੀ ਸਿਚੁਏਸ਼ਨ ਖਰਾਬ ਹੋ ਰਹੀ ਹੈ ਕਿ ਜੀ ਬੱਚਿਆਂ ਨੂੰ ਬਾਹਰ ਪੜ੍ਹਨ ਭੇਜ ਰਹੇ ਆ, ਹੋਰ ਤਾਂ ਕੋਈ ਕਰੀਅਰ ਨਹੀਂ। ਸੋ ਉਹ ਬਦਲਾਵ ਚਾਹੁੰਦੇ ਨੇ। ਅੰਮ੍ਰਿਤਪਾਲ ਐਸਾ ਨਹੀਂ ਹੈ ਕਿ ਜੀ ਹਾਂਜੀ ਕੋਈ ਪਰਟੀਕੁਲਰ ਸੋਚ ਨੂੰ, ਹੁਣ ਬਹੁਤ ਲੋਕ ਇਹਨੂੰ ਇਹਦੇ ਨਾਲ ਵੀ ਜੋੜ ਕੇ ਦੇਖਦੇ ਨੇ ਜੀ ਕਿ ਕਿਆ ਉੱਥੇ ਦੇ ਲੋਕ ਜਿਹੜੇ ਨੇ ਅੰਮ੍ਰਿਤਪਾਲ ਦੀ ਸੋਚ ਦੇ ਨਾਲ ਪ੍ਰਭਾਵਿਤ ਹੋਏ ਨੇ। ਐਸੀ ਕੋਈ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ, ਅਕਾਲੀ ਦਲ ਤੇ ਕਾਂਗਰਸ ਤੋਂ ਲੋਕ ਨਾਰਾਜ਼ ਸੀਗੇ। 2017 ਦੇ ਵਿੱਚ ਉਹਨਾਂ ਨੇ ਇੱਕ ਵਾਰ ਫਿਰ ਮੌਕਾ ਦਿੱਤਾ ਕਾਂਗਰਸ ਨੂੰ, ਅਕਾਲੀ ਦਲ ਨੂੰ ਤਾਂ ਪਹਿਲਾਂ ਹੀ ਦੇਖ 10 ਸਾਲ ਦੇਖ ਲਿਆ, ਅਕਾਲੀ ਦਲ ਤੋਂ ਤਾਂ ਲੋਕ ਬਹੁਤ ਜ਼ਿਆਦਾ ਨਾਰਾਜ਼ ਸੀਗੇ, ਪਰ ਇੱਕ ਵਾਰ ਫਿਰ ਮੌਕਾ ਦਿੱਤਾ 2017 ਦੇ ਵਿੱਚ ਕਾਂਗਰਸ ਨੂੰ। ਪਰ ਜਦ ਦੇਖਿਆ ਕਿ ਅਕਾਲੀ ਦਲ ਦੇ 10 ਸਾਲ ਬੀਤ ਗਏ, ਕਾਂਗਰਸ ਪਹਿਲਾਂ ਵੀ ਰਾਜ ਕਰ ਗਈ, 5 ਸਾਲ ਹੋਰ ਦੇ ਦਿੱਤੇ, ਇਹਨਾਂ ਨੇ ਕੁਛ ਨੀ ਕੀਤਾ। ਉਹਨਾਂ ਨੇ ਦੇਖੋ ਕਿੰਨਾ ਸਟਰੋਂਗ ਮੈਂਡੇਟ ਦਿੱਤਾ, ਇੰਨਾ ਸਟਰੋਂਗ ਮੈਂਡੇਟ ਤਾਂ ਮੈਂ ਦੇਖਿਆ ਨੀ ਅੱਜ ਤੱਕ ਦੇ। 92 ਸੀਟਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ, ਤੇ ਜਦ ਉਹਨਾਂ ਨੇ ਫਿਰ ਆਮ ਆਦਮੀ ਪਾਰਟੀ ਤੋਂ ਵੀ ਨਿਰਾਸ਼ਾ ਉਹਨਾਂ ਨੂੰ ਨਜ਼ਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੀ ਸ਼ਾਇਦ ਉਹ ਕੰਮ ਨਹੀਂ ਕਰ ਪਾ ਰਹੀ ਉਹਨਾਂ ਲਈ, ਪੰਜਾਬ ਦੇ ਲੋਕਾਂ ਲਈ, ਫਿਰ ਉਹਨਾਂ ਨੇ ਮੈਸੇਜ ਦੁਬਾਰਾ 2 ਮੈਸੇਜ ਦਿੱਤੇ। ਇੱਕ ਮੈਸੇਜ ਇਹ ਦਿੱਤਾ ਕਿ ਕਾਂਗਰਸ ਨੂੰ ਫਿਰ ਦੁਬਾਰਾ ਜਿਤਾ ਤਾ, ਤੁਸੀਂ ਅੱਜ ਇਲੈਕਸ਼ਨ ਕਰਾ ਲਓ, 117 ਦੇ ਵਿੱਚੋਂ 38 ਕੌਂਸਟੀਟੂਐਂਸੀ ਇਸ ਟਾਈਮ ਕਾਂਗਰਸ ਅੱਗੇ ਆ, ਜੇ ਅੱਜ ਇਲੈਕਸ਼ਨ ਹੋ ਜਾਣ 92 ਸੀਟਾਂ ਤੇ ਦੂਰ 32 ਸੀਟਾਂ ਆ ਰਹੀਆਂ ਇਹਨਾਂ ਦੀਆਂ, ਅੱਜ 32 ਕੌਂਸਟੀਟੂਐਂਸੀ ਅੱਗੇ ਆ ਸਿਰਫ ਇਹ 117 ਚੋਂ, 117 ਚੋਂ 32 ਰਹਿ ਗਈ ਹੈ ਆਮ ਆਦਮੀ ਪਾਰਟੀ। ਔਰ ਪੋਸੀਬਲ ਹੈ ਕਿ ਜੇ ਅੱਜ ਅਸੈਂਬਲੀ ਇਲੈਕਸ਼ਨ ਪੰਜਾਬ ਚ ਹੋ ਜਾਣ ਤੇ ਕਾਂਗਰਸ ਪਾਰਟੀ ਸਰਕਾਰ ਬਣਾ ਜਾਏਗੀ। ਹੁਣ ਇੱਕ ਤਰਫ਼ ਤੇ ਕਾਂਗਰਸ ਕਹਿੰਦੇ ਆ ਜੀ ਸਿੱਖਾਂ ਦੀ ਕਾਤਲ ਜਮਾਤ, ਕਾਂਗਰਸ ਪਾਰਟੀ ਸਾਡੇ ਗੋਲਡਨ ਟੈਂਪਲ ਤੇ ਅਟੈਕ ਕੀਤਾ, ਕਾਂਗਰਸ ਪਾਰਟੀ ਨੇ 1984 ਸਿੱਖ ਕਤਲੇਆਮ ਦੇ ਵਿੱਚ ਲੀਡ ਰੋਲ ਅਦਾ ਕੀਤਾ, ਤੇ ਉਸੇ ਕਾਂਗਰਸ ਨੂੰ ਤੁਸੀਂ ਦੇਖ ਲਿਆ ਕਿ 7 ਸੀਟਾਂ ਜਿਤਾਈਆਂ ਨੇ ਪੰਜਾਬੀਆਂ ਨੇ। ਸੋ ਉਹ ਸਿਰਫ ਇੱਕ ਮੈਸੇਜ ਦਿੱਤਾ ਅੰਮ੍ਰਿਤਪਾਲ ਦਾ ਵੀ, ਕਿ ਇੱਕ ਮੈਸੇਜ ਦਿੱਤਾ ਕਿ ਜੀ ਹਾਂਜੀ ਚਲੋ ਹੋਰ ਕੋਈ ਨਹੀਂ ਤਾਂ ਚਾਹੇ ਅਸੀਂ ਅੰਮ੍ਰਿਤਪਾਲ ਨੂੰ ਜਿਤਾ ਦਾਂਗੇ, ਪਰ ਹੁਣ ਅਸੀਂ ਇੱਥੇ, ਕਿਉਂਕਿ ਉੱਥੇ ਕਾਂਗਰਸ ਦਾ ਬੰਦਾ ਵੀ ਕੌਣ ਸੀ? ਕੁਲਵੀਰ ਜੀਰਾ। ਕੁਲਵੀਰ ਜੀਰਾ ਕੱਲ ਤੱਕ ਤਾਂ ਉਹਨੂੰ ਇਹ ਨਹੀਂ ਸੀ ਪਤਾ ਮੈਂ ਇਲੈਕਸ਼ਨ ਕਿੱਥੇ ਲੜਨੀ ਹੈ, ਲਿਆ ਕੇ ਖੜਾ ਕਿਹੜਾ ਕਰ ਦਿੱਤਾ ਉੱਥੇ ਕਾਂਗਰਸ ਨੇ? ਤੁਸੀਂ ਦੱਸੋ ਨਾ ਉੱਥੇ ਅਕਾਲੀ ਦਲ ਦਾ ਕੋਈ ਬੇਸ ਹੈ, ਔਰ ਬੀਜੇਪੀ ਦਾ ਤਾਂ ਬਿਲਕੁਲ ਹੀ ਨਹੀਂ ਹੈ ਉੱਥੇ ਬੇਸ, ਖਡੂਰ ਸਾਹਿਬ ਦੇ ਵਿੱਚ। ਸੋ ਬਚਿਆ ਕੌਣ? ਅੰਮ੍ਰਿਤਪਾਲ ਬਚਿਆ। ਇਸੇ ਸੇਮ ਸਿਮਿਲਰ ਸੋਚ ਜੇ ਤੁਸੀਂ ਗੱਲ ਕਰਦੇ ਹੋ, ਵੱਖਵਾਦ ਦੀ ਗੱਲ ਕਰਦੇ ਹੋ, ਤੇ ਤੁਸੀਂ ਦੇਖ ਹੀ ਲਿਆ ਕਿ ਉੱਥੇ ਆਪਣੇ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਹਰਾ ਦਿੱਤਾ ਉਹਨਾਂ ਨੇ, ਸਿਮਰਜੀਤ ਸਿੰਘ ਮਾਨ ਸਾਹਿਬ ਵੀ ਹਾਰੇ ਨੇ ਨਾ। ਸੋ ਇਹ ਥੋੜਾ ਥੋੜਾ ਉਹਨਾਂ ਦੀ ਹੁੰਦੀ ਹੈ ਕਿ ਜੇ ਅਸੀਂ ਕੋਈ ਮੈਸੇਜ ਦੇਣਾ ਹੈ। ਉਹੀ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਦੇਖੋ, ਹਜੇ ਤਾਜ਼ਾ 92 ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਜਾਂਦਾ, ਉਸ ਦੇ ਕੁਛ ਹੀ ਦੇਰ ਬਾਅਦ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਸਾਹਿਬ ਦੇ ਬੈਕਯਾਰਡ ਹਰਾ ਦਿੱਤਾ ਜਾਂਦਾ। ਉਹ ਸਿਰਫ ਮੈਸੇਜ ਸੀਗਾ, ਹੋਰ ਕੁਛ ਨਹੀਂ ਹੈ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ। ਜਿਹੜਾ ਤੁਹਾਡਾ ਸਵਾਲ ਹੈ ਕਿ ਜੀ ਹਾਂਜੀ ਕੀ ਉਹਨਾਂ ਤੋਂ ਉਮੀਦਾਂ ਨੇ, ਪੰਜਾਬ ਦੇ ਲੋਕਾਂ ਨੂੰ ਲੀਡਰ ਮਿਲਦਾ ਹੀ ਨਹੀਂ ਪਿਆ। ਪਿਛਲੇ 100 ਸਾਲ ਚ ਮੈਂ ਪਹਿਲਾਂ 50 ਸਾਲ ਕਹਿੰਦਾ ਸੀ, ਹੁਣ ਤੁਹਾਨੂੰ 100 ਕਹਿ ਦਿੰਦਾ। ਪਹਿਲਾਂ ਚਲੋ 50 ਮੋਟੇ ਤੌਰ ਤੇ ਲਗਾ ਕੇ ਚਲੋ, 50 ਸਾਲ ਦੇ ਵਿੱਚ ਇੰਡੀਆ ਨੂੰ, ਸੋਰੀ ਪੰਜਾਬ ਨੂੰ ਕੋਈ ਲੀਡਰ ਥੋੜੀ ਮਿਲਿਆ ਜੀ। ਜੀ ਚੌਹਾਨ ਸਾਹਿਬ,
ਥੋੜੀ ਆਵਾਜ਼ ਵਿੱਚੋਂ ਨਾ ਬੰਦ ਹੋ ਗਈ ਸੀ ਯੁੱਧਵੀਰ ਜੀ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਕਿ ਜ਼ਿਆਦਾ ਨਹੀਂ ਮੈਂ ਇਸ ਮੈਟਰ ਤੇ ਡਿਸਕਸ ਕਰਾਂਗਾ, ਕਿਉਂਕਿ ਮੈਂ ਤਾਂ ਇੰਨੀ ਕਿਹਾ ਸੀ ਤਾਂ ਆਪਣੀ ਸੋਚ ਦੇ ਮੁਤਾਬਕ ਕਿ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੀ ਬਹੁਤ ਘਾਟ ਹੈ, ਲੋਕਾਂ ਨੂੰ ਐਜੂਕੇਟ ਹੋਣਾ ਬੜਾ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਅੱਛੇ ਬੁਰੇ ਬਾਰੇ ਸੋਚ ਸਕਣ। ਤੇ ਬਾਕੀ ਯੁੱਧਵੀਰ ਜੀ ਥੋੜੀ ਜਿਹੀ ਤੁਸੀਂ ਹੁਣੀ ਨਿਊਜ਼ ਜਿਹੜੀ ਹੈਗੀ ਹੈ ਆਪਣੇ ਦੱਸੀ ਹੈ ਕਿ ਅਮੈਰੀਕਾ ਨੇ ਦੱਸਿਆ ਪਿੰਨ ਪੁਆਇੰਟ ਕੀਤਾ $10 million, ਤੇ ਯੁੱਧਵੀਰ ਜੀ ਫਿਰ ਜੇ ਅਮੈਰੀਕਾ ਦੀ ਪਾਲਿਸੀ ਕੀ ਹੈ, ਇਹ ਸ਼ੋ ਕੀ ਕਰਨਾ ਚਾਹੁੰਦਾ? ਜੇ ਅਮੈਰੀਕਾ ਇਰਾਕ ਚ ਚਾਹੇ ਤਾਂ ਜੋ ਮਰਜ਼ੀ ਜਾ ਕੇ ਕਰ ਲਵੇ, ਜਿਸ ਕੰਟਰੀ ਚ ਚਾਹੇ ਜਿਸ ਮਰਜ਼ੀ ਨੂੰ ਬੰਦਾ ਮਰਵਾ ਦੇ, ਬੰਦਾ ਚੱਕ ਲੇ, ਇਹਨਾਂ ਨੇ ਉੱਥੇ ਆਪਣਾ ਬੰਦਾ, ਤੁਹਾਨੂੰ ਯਾਦ ਹੋਣਾ ਇੱਕ ਏਜੰਟ ਸੀ ਇਹਨਾਂ ਦਾ, ਉਹਨੇ 2-3 ਮੇਰਾ ਖਾਲੀ ਇੱਕ ਮਰਡਰ ਜਾਂ 2 ਮਰਡਰ ਕੀਤੇ ਸੀ ਅਮੈਰੀਕਾ ਚ, ਉਹਨੂੰ ਇਹਨਾਂ ਨੇ ਆਰਾਮ ਨਾਲ ਪੈਸੇ ਦੇ ਕੇ ਕਢਵਾ ਲਿਆ ਤਾ। ਤੇ ਮੇਰਾ ਮਤਲਬ ਜੇ ਅਮੈਰੀਕਾ ਨੂੰ ਲੱਗ ਰਿਹਾ ਕਿ ਇੰਡੀਆ ਇੱਦਾਂ ਕਰ ਰਿਹਾ, ਤਾਂ ਫਿਰ ਅਮੈਰੀਕਾ ਪ੍ਰੋਟੈਕਟ ਕਰੇ ਇਹਨਾਂ ਨੂੰ, ਜਿੰਨੇ ਵੀ ਬੰਦੇ ਉੱਥੇ ਵਾਂਟਡ ਹੈਗੇ ਆ, ਤੇ ਉਹਨਾਂ ਨੂੰ ਪੈਸੇ, ਅਮੈਰੀਕਾ ਨੂੰ ਪੈਸੇ ਦੀ ਘਾਟ ਹੈ, ਇਹ ਉਹਨਾਂ ਨੂੰ ਪ੍ਰੋਟੈਕਸ਼ਨ ਕਿਉਂ ਨਹੀਂ ਦਿੰਦਾ ਉਹਨਾਂ ਬੰਦਿਆਂ ਨੂੰ, ਕ੍ਰਿਮੀਨਲ ਨੂੰ ਜਿਹੜੇ ਉੱਥੇ ਬੈਠੇ ਹੋਏ ਆ? ਤੇ ਜੇ ਇੰਡੀਆ ਆਪਣੀ ਜੋਬ ਚੁੱਪ ਚੁੱਪੀ ਤੇ ਕਰ ਰਿਹਾ, ਤਾਂ ਮੇਰੇ ਖਿਆਲ ਚ ਹਰ ਕੰਟਰੀ ਨੂੰ ਆਪਣਾ ਅੱਛਾ ਬੁਰਾ ਸੋਚਣ ਦੀ ਲੋੜ ਹੈ, ਇਹਦੇ ਚ ਕਿਸੇ ਨੂੰ ਅਫਸੋਸ ਨਹੀਂ ਕਰਨਾ ਚਾਹੀਦਾ। ਜੇ ਕੋਈ ਗੱਲ ਸੁਣੋ, ਜੇ ਕੋਈ ਕ੍ਰਿਮੀਨਲ ਨੂੰ ਮਾਰਦਾ, ਤਾਂ ਫਿਰ ਸਾਨੂੰ ਅਫਸੋਸ ਕਰਨਾ ਚਾਹੀਦਾ? ਜਿਹਾ ਜਿਹਾ ਬੰਦਾ ਪਹਿਲਾਂ ਸੀ ਜਿਸਨੇ ਮਾਰਿਆ, ਉਹਨੂੰ ਕਿਸੇ ਨੇ ਅੱਗੇ ਮਾਰਤਾ, ਉਹ ਤਾਂ ਇੱਕੋ ਜਿਹੇ ਹੋ ਗਏ ਨਾ। ਇੱਥੇ ਵੀ ਪੁਲਿਸ ਕੀ ਕਰਦੀ ਹੈ, ਇੱਥੇ ਕੁਛ ਖਾਸ ਕਮਿਊਨਿਟੀ ਦੇ ਲੋਕ ਹੈ, ਗਨ ਵਾਇਲੈਂਸ ਹੁੰਦੀ ਹੈ, ਪੁਲਿਸ ਨੂੰ ਪਤਾ ਹੁੰਦਾ, ਲੇਕਿਨ ਉਹ ਜਾਣ ਕੇ ਅੱਖਾਂ ਮੀਟ ਲੈਂਦੇ ਵੀ ਚਲੋ ਆਪਸ ਚ ਹੀ ਚੱਲ ਰਹੇ ਹੈ, ਇਹ ਗੈਂਗਸਟਰ ਵਾਰ ਹੋ ਰਹੀ ਹੈ, ਇਹਨਾਂ ਨੂੰ ਕਰ ਲੈਂਦੋ। ਮੇਰਾ ਮਤਲਬ ਹੈ ਕਿ ਅਮੈਰੀਕਾ ਨੂੰ, ਆਈ ਡੋਂਟ ਨੋ ਕਿ ਅਮੈਰੀਕਾ ਕੀ ਪ੍ਰੂਵ ਕਰਨਾ ਚਾਹੁੰਦਾ। ਇਹ ਅਮੈਰੀਕਾ ਹੁਣ ਜੇ ਗੁਰਪੰਥ ਆਪਣਾ ਪੰਨੂ ਨੂੰ ਪ੍ਰੋਟੈਕਟ ਕਰ ਰਿਹਾ, ਤਾਂ ਉਹਨਾਂ ਨੂੰ ਵੀ ਪ੍ਰੋਟੈਕਟ ਕਰੇ ਜਿਹੜੇ ਇੰਡੀਆ ਦੇ ਵਾਂਟਡ ਹੈਗੇ ਉੱਥੇ, ਉਹਨਾਂ ਨੂੰ ਕਿਉਂ ਨੀ ਪ੍ਰੋਟੈਕਸ਼ਨ ਦਿੰਦਾ ਇਹ? ਤੇ ਇਹ ਮੇਰਾ ਤੁਹਾਤੋਂ ਕੁਸ਼ਚਨ ਸੀ ਕਿ ਇਹ ਡਬਲ ਮਾਪਦੰਡ ਕਿਉਂ ਹੈ, ਇਹਨਾਂ ਦੀ ਡਬਲ ਸੋਚ ਕਿਉਂ ਹੈ, ਇਹਦੇ ਬਾਰੇ ਤੁਸੀਂ ਜੇ ਕੁਛ ਥੋੜਾ ਬਹੁਤਾ ਦੱਸੋ।
ਦੇਖੋ, ਵਰਲਡ ਆਰਡਰ ਜਿਹੜਾ ਹੈ ਉਹ ਚੇਂਜ ਹੋ ਰਿਹਾ, ਠੀਕ ਹੈ, ਔਰ ਅਮਰੀਕਾ ਜਿਹੜਾ ਹੈਗਾ, ਜੇ ਅਸੀਂ ਪਿਛਲੀ ਸੈਂਚੁਰੀ ਦੀ ਗੱਲ ਕਰੀਏ ਤੇ ਪਿਛਲੀ ਸੈਂਚੁਰੀ ਦੀ ਸਟਾਰਟ ਦੇ ਵਿੱਚ ਬਿਫੋਰ ਦਾ ਫਸਟ ਵਰਲਡ ਵਾਰ ਜਿਹੜੀਆਂ ਪਾਵਰ ਸੀਗੀਆਂ ਉਹ ਬ੍ਰਿਟੇਨ ਸੀਗੀ ਪਾਵਰ, ਜਰਮਨੀ ਸੀਗੀ ਪਾਵਰ, ਫਰਾਂਸ ਅਸੀਂ ਕਹਿ ਸਕਦੇ ਹਾਂ, ਲੇਕਿਨ ਅਮਰੀਕਾ ਹੌਲੀ ਹੌਲੀ ਗਰੋ ਹੋਣਾ ਸ਼ੁਰੂ ਹੋਇਆ ਔਰ ਬਾਈ ਦੀ ਐਂਡ ਆਫ ਦਾ ਸੈਕਿੰਡ ਵਰਲਡ ਵਾਰ ਅਮਰੀਕਾ ਔਰ ਰਸ਼ੀਆ ਜਿਹੜੀਆਂ ਨੇ ਇਹ ਦੋ ਸੁਪਰ ਪਾਵਰ ਬਣ ਕੇ ਉਭਰੀਆਂ। ਕਾਫੀ ਦੇਰ ਤੱਕ ਅਮਰੀਕਾ ਔਰ ਰਸ਼ੀਆ ਸੁਪਰ ਪਾਵਰ ਬਣ ਕੇ ਰਹੇ, ਆਪਸ ਵਿਚ ਕੋਲਡ ਵਾਰ ਵੀ ਰਿਹਾ ਇਹਨਾਂ ਦੇ, ਔਰ ਉਸ ਦਰਮਿਆਨ ਇਹਨਾਂ ਨੂੰ ਕੋਈ ਵੀ ਚੈਲੰਜ ਨਹੀਂ ਸੀ ਕਰ ਸਕਦਾ, ਕਿਉਂਕਿ ਬ੍ਰਿਟੇਨ ਦਾ ਤੇ ਡਿਕਲਾਈਨ ਰਿਹਾ, ਜਰਮਨੀ ਲਗਭਗ ਖਤਮ ਹੀ ਹੋ ਗਈ, ਮਤਲਬ ਇਕਨੋਮਿਕ ਪਾਵਰ ਸੀਗੀ, ਜਪਾਨ ਜਿਹੜੀ ਹੈ ਇਕਨੋਮਿਕ ਪਾਵਰ ਬਣ ਕੇ ਉਭਰੀ, ਲੇਕਿਨ ਜਰਮਨੀ ਔਰ ਜੇ ਅਸੀਂ ਜਪਾਨ ਦੀ ਗੱਲ ਕਰੀਏ ਤੇ ਉਹ ਇਕਨੋਮਿਕ ਪਾਵਰ ਤੋਂ ਜ਼ਿਆਦਾ ਕੁਛ ਨਹੀਂ ਸੀਗੀ, ਜਿਹੜੀ ਅਸਲ ਸੁਪਰ ਪਾਵਰ ਸੀਗੀ ਇਹ ਦੋ ਹੀ ਕੰਟਰੀ ਸੀਗੀਆਂ। ਤੇ ਚਾਹੇ ਫਿਰ ਸਪੇਸ ਮਿਸ਼ਨ ਹੋਣ, ਚਾਹੇ ਨਿਊਕਲੀਅਰ ਵੈਪਨ ਬਣਾਉਣ ਦੀ ਗੱਲਬਾਤ ਹੋਵੇ, ਚਾਹੇ ਸਟਰੋਂਗ ਮਿਲਟਰੀ ਦੀ ਗੱਲਬਾਤ ਹੋਵੇ, ਚਾਹੇ ਇਨਫਲੂਐਂਸ ਦੀ ਗੱਲਬਾਤ ਹੋਵੇ, ਉਹ ਅਮਰੀਕਾ ਔਰ ਰਸ਼ੀਆ ਦਾ ਰਿਹਾ। ਉਸ ਤੋਂ ਬਾਅਦ ਰਸ਼ੀਆ ਯੂ ਐਸ ਐਸ ਆਰ ਜਿਹੜਾ ਹੁੰਦਾ ਸੀ ਉਹ ਯੂ ਐਸ ਐਸ ਆਰ ਡਿਸਇੰਟੀਗ੍ਰੇਟਿਡ ਔਰ ਰਸ਼ੀਆ ਰਹਿ ਗਿਆ, ਤੇ ਅਮਰੀਕਾ ਰਸ਼ੀਆ ਤੇ ਫਿਰ ਇਕਾਨਮੀ ਵੀ ਬੜੀ ਉਹਨਾਂ ਦੀ ਪਿੱਛੇ ਪੈ ਗਈ, ਥੋੜੀ ਬਹੁਤੀ ਮਿਲਟਰੀ ਪਾਵਰ ਰਹਿ ਗਈ ਉਹਨਾਂ ਕੋਲ, ਤੇ ਉਹਨਾਂ ਦਾ ਇਨਫਲੂਐਂਸ ਜਿਹੜਾ ਉਹ ਘੱਟ ਗਿਆ। ਹੁਣ ਇਸ ਸੈਂਚਰੀ ਵੱਲ ਆ ਜਾਂਦੇ ਹਾਂ ਤੇ ਚਾਈਨਾ ਇਸ ਦਰਮਿਆਨ ਖੁਦ ਅਮਰੀਕਾ ਨੇ ਸਪੋਰਟ ਕੀਤਾ, ਪ੍ਰੋਪਅਪ ਕੀਤਾ ਖੁਦ ਚਾਈਨਾ ਨੂੰ, ਚਾਈਨਾ ਖੜਾ ਹੋ ਗਿਆ, ਚਾਈਨਾ ਖੜਾ ਹੋ ਕੇ ਹੁਣ ਅਮਰੀਕਾ ਨੂੰ ਅੱਖਾਂ ਦਿਖਾਉਣ ਲੱਗ ਪਿਆ, ਔਰ ਪਤਾ ਹੈ ਉਹਨਾਂ ਨੂੰ ਕਿ ਜੇ ਉਹ ਕਹਿੰਦੇ ਆ ਕਿ ਅਸੀਂ 24 ਟ੍ਰਿਲੀਅਨ ਤੇ ਹੈ ਤੇ ਚਾਈਨਾ ਵੀ 17-18 ਟ੍ਰਿਲੀਅਨ ਤੇ, ਔਰ ਬਾਈ ਦਾ ਟਾਈਮ ਇਹਨਾਂ ਕੰਟਰੀਜ਼ ਨੇ 50 ਟ੍ਰਿਲੀਅਨ ਤੇ ਪਹੁੰਚਣਾ ਹੈ, ਠੀਕ ਹੈ ਨਾ ਜੀ, ਅੱਜ ਤੋਂ ਤੁਸੀਂ 25 ਸਾਲ ਅੱਗੇ ਦੀ ਗੱਲ ਕਰ ਲਓ ਤੇ ਅੱਜ ਤੋਂ 25 ਸਾਲ ਬਾਅਦ ਬਾਈ ਦਾ ਟਾਈਮ ਇਹ ਕੰਟਰੀਜ਼ ਜਿਹੜੀਆਂ 50 ਟ੍ਰਿਲੀਅਨ ਦੇ ਨੇੜੇ ਤੇੜੇ ਇਕਾਨਮੀ ਪਹੁੰਚਣਗੀਆਂ, ਤਾਂ 3 ਕੰਟਰੀਜ਼ ਜਿਹੜੀਆਂ ਨੇ ਉਹ 50 ਟ੍ਰਿਲੀਅਨ ਦੇ ਨੇੜੇ ਤੇੜੇ ਹੋਣਗੀਆਂ, ਸਭ ਤੋਂ ਅੱਗੇ ਤਾਂ ਡੈਫੀਨੇਟਲੀ ਚਾਈਨਾ ਹੀ ਨਜ਼ਰ ਆ ਰਿਹਾ। ਸੋ ਚਾਈਨਾ ਸਭ ਤੋਂ ਅੱਗੇ ਹੋਏਗਾ, ਦੂਸਰੇ ਨੰਬਰ ਤੇ ਇੰਡੀਆ ਔਰ ਅਮਰੀਕਾ ਬੜੇ ਕਲੋਜ਼ ਹੋਣਗੇ, ਹੋ ਸਕਦਾ ਇੰਡੀਆ ਥੋੜਾ ਜਿਹਾ ਅੱਗੇ ਹੋਵੇ, ਹੋ ਸਕਦਾ ਅਮਰੀਕਾ ਥੋੜਾ ਜਿਹਾ ਅੱਗੇ ਹੋਵੇ, ਬਟ ਇੰਡੀਆ ਔਰ ਅਮਰੀਕਾ ਕਲੋਜ਼ ਹੋਣਗੇ। ਚਾਈਨਾ ਸਭ ਤੋਂ ਅੱਗੇ ਜਾਂਦਾ ਨਜ਼ਰ ਆ ਰਿਹਾ ਹੈ, ਜੋ ਅੱਜ ਤੋਂ 25-40-50 ਸਾਲ ਦੀ ਪ੍ਰੋਜੈਕਸ਼ਨ ਹੈ। ਹੁਣ ਅਮਰੀਕਾ ਨੂੰ ਨਜ਼ਰ ਆ ਰਿਹਾ ਹੈ ਕਿ ਅੱਜ ਤੋਂ 25-40-50 ਸਾਲ ਬਾਅਦ, ਅੱਛਾ ਬਾਕੀ ਸਾਰੀ ਕੰਟਰੀਜ਼ ਨੇ ਬਹੁਤ ਪਿੱਛੇ ਰਹਿ ਜਾਣਾ, ਬਹੁਤ ਪਿੱਛੇ ਇਸ ਲਈ ਰਹਿ ਜਾਣਾ ਹੈ ਕਿ ਦੇਖੋ ਨਾ, 3 ਕੰਟਰੀਜ਼ ਤੇ 50 ਟ੍ਰਿਲੀਅਨ ਦੇ ਨੇੜੇ ਤੇੜੇ ਪਹੁੰਚ ਗਈਆਂ, ਹੋ ਸਕਦਾ ਚਾਈਨਾ ਉਸ ਵੇਲੇ 58 ਟ੍ਰਿਲੀਅਨ ਹੋਵੇ, ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਿਹਾ ਵੀ ਚਲੋ ਅਮਰੀਕਾ 51 ਟ੍ਰਿਲੀਅਨ ਤੇ ਲਗਾ ਲਓ ਤੇ ਇੰਡੀਆ 50 ਟ੍ਰਿਲੀਅਨ ਤੇ ਲਗਾ ਲਓ, ਹੋ ਸਕਦਾ ਇੰਡੀਆ 51 ਹੋਵੇ, ਬਟ 3 ਕੰਟਰੀਜ਼ ਤੇ 58-51-50 ਟ੍ਰਿਲੀਅਨ ਇਕਾਨਮੀਜ਼ ਹੋ ਗਈਆਂ, ਠੀਕ ਹੈ। ਬਾਕੀ ਕੋਈ ਵੀ ਕੰਟਰੀ ਦੁਨੀਆ ਦੀ 20 ਟ੍ਰਿਲੀਅਨ ਵੀ ਨਹੀਂ ਹੋਏਗੀ, 20 ਟ੍ਰਿਲੀਅਨ ਵੀ ਨਹੀਂ ਹੈ। ਬਾਕੀ ਤੁਸੀਂ ਸਾਰੇ ਯੂਰੋਪੀਅਨ ਯੂਨੀਅਨ ਨੂੰ ਇਕੱਠਾ ਕਰ ਲਓ, ਵਿੱਚੇ ਜਰਮਨੀ, ਫਰਾਂਸ ਸਭ ਇਕੱਠਾ ਕਰ ਲਓ, ਇੰਗਲੈਂਡ ਵੀ ਇਕੱਠਾ ਕਰ ਲਓ, ਤਾਂ ਵੀ ਇਹਨਾਂ ਨੇ 20 ਟ੍ਰਿਲੀਅਨ ਤੱਕ ਨਹੀਂ ਪਹੁੰਚਣਾ ਅਗਲੇ 25-30-40 ਸਾਲ ਦੀ ਪ੍ਰੋਜੈਕਸ਼ਨ। ਅੱਜ ਪਤਾ ਹੈ ਸਭ ਨੂੰ ਜਿਸ ਤਰੀਕੇ ਨਾਲ ਕਿਹੜੀ ਕਿਹੜੀ ਕੰਟਰੀ ਗਰੋ ਕਰ ਰਹੀ ਹੈ, ਠੀਕ ਹੈ। ਹੁਣ ਇਹਨਾਂ ਹਾਲਾਤਾਂ ਚ ਅਮਰੀਕਾ ਨੂੰ ਪਤਾ ਹੈ ਕਿ ਲੜਾਈ ਜਿਹੜੀ ਹੋਣੀ ਅਗਲੇ 25-30-50 ਸਾਲ ਉਹ ਦੋ ਹੀ ਕੰਟਰੀਜ਼ ਨਾਲ ਹੋਣੀ ਹੈ, ਇੱਕ ਚਾਈਨਾ ਨਾਲ, ਇੱਕ ਇੰਡੀਆ ਦੇ ਨਾਲ, ਠੀਕ ਹੈ। ਸੋ ਚਾਈਨਾ ਨੂੰ ਅਮਰੀਕਾ ਚਾਹੁੰਦਾ ਹੈ ਕਿ ਜਿਹੜੀ ਅਮਰੀਕਾ ਦੀ ਜੰਗ ਹੈ ਉਹ ਚਾਈਨਾ ਲੜੇ, ਹੁਣ ਤੱਕ ਤਾਂ ਉਹੀ ਕਰਦਾ ਆ ਰਿਹਾ ਅਮਰੀਕਾ। ਜੇ ਸਾਡੀ ਤਾਲਿਬਾਨ ਦੇ ਨਾਲ ਲੜਾਈ ਹੈ, ਸੋਰੀ, ਜੇ ਸਾਡੀ ਰਸ਼ੀਆ ਨਾਲ ਲੜਾਈ ਹੈ ਤੇ ਤਾਲਿਬਾਨ ਨੂੰ ਅੱਗੇ ਕਰ ਦਿਓ, ਤੇ ਜੇ ਤਾਲਿਬਾਨ ਨਾਲ ਲੜਾਈ ਹੈ ਤੇ ਪਾਕਿਸਤਾਨ ਲੜੇ ਵਾਰ ਔਨ ਟੈਰਰ। ਅਮਰੀਕਾ ਆਪਣੀ ਫੌਜ ਤੇ ਬਹੁਤ ਘੱਟ ਲੈ ਕੇ ਜਾਂਦਾ, ਠੀਕ ਹੈ। ਸੋ ਉੱਥੇ ਸੀਰੀਆ ਦੇ ਵਿੱਚ ਵੀ ਪ੍ਰੋਕਸੀ ਜੰਗ ਲੜੀ, ਸੋ ਹਰ ਜਗ੍ਹਾ ਅਮਰੀਕਾ ਹੁੰਦੀ ਹੋ ਇਹੀ ਸਟ੍ਰੈਟਜੀ ਹੈ, ਚਾਈਨਾ ਨੂੰ ਕਦੇ ਟ੍ਰਬਲ ਕਰ ਦਿਓ, ਤਾਇਵਾਨ ਨੂੰ ਸਪੋਰਟ ਕਰ ਕਰਕੇ। ਹੁਣ ਤੁਸੀਂ ਦੇਖਿਆ ਉੱਥੇ ਕੀ ਹੋਇਆ ਇੰਡੀਆ 'ਚ, ਉਹ ਦਲਾਈ ਲਾਮਾ ਸਾਹਿਬ ਨੂੰ ਜਾ ਕੇ ਨੈਨਸੀ ਪਲੋਸੀ ਦਾ ਸਭ ਮਿਲ ਰਹੇ ਨੇ, ਔਰ ਨੈਨਸੀ ਪਲੋਸੀ ਦਾ ਭਾਸ਼ਣ ਸੁਣਿਆ ਤੁਸੀਂ, ਉਹ ਕਹਿ ਰਹੀ ਹੈ ਕਿ ਇਹ ਜਿਹੜਾ ਸ਼ੀ ਜਿਨਪਿੰਗ ਆ ਇਹ ਤਾਂ ਮਰ ਜਾਏਗਾ ਕੱਲ ਨੂੰ। ਤੇ ਜਿਹੜੇ ਦਲਾਈ ਲਾਮਾ ਸਾਹਿਬ ਹੈ ਉਹਨਾਂ ਦੀ ਲੈਗਸੀ ਤਾਂ ਸਦੀਆਂ ਤੱਕ ਰਹੇਗੀ, ਇੰਡੀਆ ਨੇ ਵੀ ਉਹਨੂੰ ਸਪੋਰਟ ਕਰ ਦਿੱਤਾ। ਸੋ ਜਿੱਥੇ ਚਾਈਨਾ ਨੂੰ ਲਗਾਤਾਰ ਉਹ ਤਾਇਵਾਨ ਦੇ ਜ਼ਰੀਏ ਜਾਂ ਦਲਾਈ ਲਾਮਾ ਸਾਹਿਬ ਦੇ ਜ਼ਰੀਏ ਜਾਂ ਹੋਰ ਕਈ ਜ਼ਰੀਏ ਲਗਾਤਾਰ ਉਹਨੂੰ ਟ੍ਰਬਲ ਕਰ ਰਹੇ ਨੇ ਚਾਈਨਾ ਨੂੰ, ਇੰਡੀਆ ਦੇ ਜ਼ਰੀਏ ਉਹ ਟ੍ਰਬਲ ਪਹੁੰਚਾਉਣਾ ਚਾਹੁੰਦੇ ਨੇ, ਉੱਥੇ ਇੰਡੀਆ ਨੂੰ ਵੀ ਟ੍ਰਬਲ ਕਰਨ ਲਈ ਵੀ ਇੰਡੀਆ ਵੀ ਇੰਨੀ ਜ਼ਿਆਦਾ ਛਲਾਂਗਾ ਨਾ ਲਗਾਏ, ਇੰਡੀਆ ਨੂੰ ਟ੍ਰਬਲ ਕਰਨ ਲਈ ਉਹ ਕੁਛ ਨਾ ਕੁਛ ਚੀਜ਼ਾਂ ਅਮਰੀਕਾ ਕਰਦਾ ਰਹੇਗਾ, ਠੀਕ ਹੈ। ਕਿਉਂਕਿ ਕਿਉਂ ਚਾਹੇਗਾ ਅਮਰੀਕਾ ਜੀ ਇੰਡੀਆ ਵੀ ਬਹੁਤ ਬੜਾ ਸਟਰੋਂਗ ਹੋ ਜਾਏ, ਹੁਣ ਇੰਡੀਆ ਹਜੇ ਉਨਾ ਸਟਰੋਂਗ ਹੋਇਆ ਨਹੀਂ, ਔਰ ਅੱਜ ਵੀ ਅਮਰੀਕਾ ਦੀ ਗੱਲ ਕਰੀਏ ਤੇ ਕਿੱਥੇ ਇੰਡੀਆ ਦੀ 3.5 ਟ੍ਰਿਲੀਅਨ ਦੀ, ਆ ਪਿੱਛੇ ਜੇ ਇੱਕ ਦਿਨ ਟਾਈਮਸ ਆਫ ਇੰਡੀਆ ਤੇ ਖਬਰ ਆ ਗਈ ਸੀ 4 ਟ੍ਰਿਲੀਅਨ ਦੀ ਇਕਾਨਮੀ ਹੋ ਗਈ, ਅਸੀਂ ਇੱਥੇ ਕਿਹਾ ਸੀ, ਅਸੀਂ ਕਿਹਾ ਜੀ ਟਾਈਮਸ ਆਫ ਇੰਡੀਆ ਦੀ ਖਬਰ ਵੀ ਝੂਠੀ ਹੈ, ਕੋਈ 4 ਟ੍ਰਿਲੀਅਨ ਦੀ ਇਕਾਨਮੀ ਨਹੀਂ ਹਜੇ ਹੋਈ, ਸਾਰਾ ਹੋ ਹੱਲਾ ਮਚ ਗਿਆ ਸੀ। ਤੇ ਚਲੋ ਗੱਲ ਵੇੜੋ ਵੀ ਇੰਡੀਆ ਤਾਂ ਹਜੇ 3.5-4 ਟ੍ਰਿਲੀਅਨ ਦੀ ਇਕਾਨਮੀ ਹੈ, ਅਸੀਂ ਤਾਂ ਹਜੇ 4 ਟ੍ਰਿਲੀਅਨ ਟੱਚ ਕੀਤਾ, ਹੁਣ ਮੋਦੀ ਸਾਹਿਬ ਕਹਿ ਰਹੇ ਨੇ ਕਿ 5 ਟ੍ਰਿਲੀਅਨ ਕੀ ਬਣਾ ਦੇਣਗੇ, ਉਹ ਤਾਂ ਕੱਲ ਬਣਾਉਣਗੇ ਨਾ, ਹਜੇ ਉਹ ਕਿੱਥੇ, ਉਹ ਹਜੇ ਅੱਜ ਵੀ 600-700 ਬਿਲੀਅਨ ਡਾਲਰ ਦਾ ਉਹਨਾਂ ਦੇ ਡਿਫੈਂਸ ਬਜਟ ਹੈ, ਇੰਡੀਆ ਦਾ ਹਜੇ 100 ਬਿਲੀਅਨ ਡਾਲਰ ਡਿਫੈਂਸ ਬਜਟ ਨਹੀਂ ਹੈ। ਸੋ ਇੰਡੀਆ ਨੂੰ ਥੋੜਾ ਜਿਹਾ ਸੰਭਲ ਕੇ ਚੱਲਣਾ ਪਏਗਾ, ਦੱਬ ਕੇ ਚੱਲਣਾ ਪਏਗਾ, ਥੋੜਾ ਜਿਹਾ ਦੱਬਣਾ ਵੀ ਪਏਗਾ, ਥੋੜਾ ਸੰਭਲ ਵੀ, ਥੋੜੀ ਅੱਖਾਂ ਵੀ ਦਿਖਾ ਦੇਣੀ ਹੈ। ਹੁਣ ਮੋਦੀ ਸਾਹਿਬ ਸਭ ਤੋਂ ਪਹਿਲੀ ਬਾਇਲੈਟਰਲ ਵਿਜ਼ਿਟ ਉਹਨਾਂ ਦੀ ਰਸ਼ੀਆ ਆਇਆ, ਜਿਹੜੀ G7 ਵਿਜ਼ਿਟ ਸੀਗੀ ਦੈਟ ਵਾਸ ਨਾਟ ਅ ਬਾਇਲੈਟਰਲ ਵਿਜ਼ਿਟ, ਉਹ ਤਾਂ ਇਨਵੀਟੇਸ਼ਨ ਸੀਗਾ ਕਿ G7 ਸਮਿਟ ਆ ਤੁਸੀਂ ਆ ਜਾਓ। ਇੰਡੀਆ ਨੇ ਹੁਣ, ਇੰਡੀਆ ਨੇ ਅੱਖਾਂ ਤਾਂ ਇੰਡੀਆ ਰੋਜ਼ ਦਿਖਾ ਰਿਹਾ, ਇੰਡੀਆ ਨੇ ਹੁਣ G20 ਦੇ ਵਿੱਚ ਇੰਡੀਆ ਨੇ ਕਿਹਾ ਸੀ G20 ਤੋਂ ਬਾਹਰ ਹੋ ਜਾਣਾ ਹੈ, ਕਿੱਡੀ ਵੱਡੀ ਗੱਲ ਕਹਿਤੀ। ਕੰਟਰੀਜ਼ ਤਰਸ ਰਹੀਆਂ ਕਿ ਸਾਨੂੰ ਕੋਈ G7 ਚ ਸ਼ਾਮਿਲ ਕਰ ਲਿਆ, ਸਾਨੂੰ ਕੋਈ G20 ਸ਼ਾਮਿਲ ਕਰ ਲਿਆ। ਇੰਡੀਆ ਨੇ ਉੱਥੇ SCO ਸਮਿਟ ਕਹਿਤਾ ਅਸੀਂ ਆਉਣਾ ਹੀ ਨਹੀਂ, ਪ੍ਰਧਾਨ ਮੰਤਰੀ ਸਾਹਿਬ ਨਹੀਂ ਆਉਣਗੇ, SJ ਸ਼ੰਕਰ ਸਾਹਿਬ ਆਉਣਗੇ। ਸੋ ਇੰਡੀਆ ਚਾਈਨਾ ਨੂੰ ਅੱਖਾਂ ਦਿਖਾ ਰਿਹਾ, ਉਧਰੋਂ ਅਮਰੀਕਾ ਨੂੰ ਕਹਿ ਰਿਹਾ ਜੀ ਅਸੀਂ G20 ਤੋਂ ਹੀ ਬਾਹਰ ਹੋ ਜਾਣਾ, ਆ ਫੋਰਨ ਮਸਲਾ ਹੱਲ ਕਰੋ ਯੂਕਰੇਨ ਦਾ। ਸੋ ਇੰਡੀਆ ਆਪਣੇ ਆਪ ਨੂੰ ਅਸਰਟ ਕਰਨ ਲੱਗ ਪਿਆ ਕਿ ਜੀ ਯੂਕਰੇਨ ਰਸ਼ੀਆ ਦੀ ਜੰਗ, ਉਧਰੋਂ ਜਹਾਜ਼ ਫੜ ਕੇ। ਇਮਰਾਨ ਖਾਨ ਸਾਹਿਬ 26 ਫਰਵਰੀ ਨੂੰ ਉੱਥੇ ਸੀਗੇ ਨਾ, ਜਦੋਂ ਰਸ਼ੀਆ ਦੇ ਨਾਲ ਯੂਕਰੇਨ ਦੀ ਜੰਗ ਹੋਈ ਹੈ, ਤੇ ਇਮਰਾਨ ਖਾਨ ਸਾਹਿਬ ਨੂੰ ਤੁਸੀਂ ਦੇਖਿਆ ਹੀ ਹੈ ਕਿ ਕਿੱਦਾਂ ਕਰ ਦਿੱਤਾ ਅਮਰੀਕਾ ਨੇ। ਤੇ ਇਧਰੋਂ ਮੋਦੀ ਸਾਹਿਬ ਚੱਲੇ ਆ ਹੁਣ ਉੱਥੇ, ਰਸ਼ੀਆ ਦੋਸਤ ਜੀ ਸਾਡਾ, ਸਾਡਾ ਫਰੈਂਡ ਕੰਟਰੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਵੈਲਪਮੈਂਟ ਹੋ ਰਹੀਆਂ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ, ਅੱਛਾ ਇਹ ਹੁਣ ਜਿਹੜੀ CIA ਦੀ ਜਿਹੜੀ ਉਹ ਇੰਟੈਲੀਜੈਂਸ ਦੀ ਮੈਂਬਰ ਹੈ, ਫਾਰਮਰ ਹੈ, ਹੁਣ ਨਹੀਂ ਕਰੰਟ ਨਹੀਂ ਹੈ, ਸ਼ੀ ਇਜ਼ ਅ ਫਾਰਮਰ ਮੈਂਬਰ ਆਫ ਅਮਰੀਕਨ ਇੰਟੈਲੀਜੈਂਸ CIA, ਇਹਨਾਂ ਨੇ ਜਿਹੜੀ ਇਹ ਗੱਲ ਕਹਿਤੀ ਹੈ ਕਿ ਇੰਡੀਆ ਨੇ ਤਾਲਿਬਾਨ ਨੂੰ $10 million ਦਿੱਤੇ ਨੇ। ਹੁਣ ਉਹਦੀ ਮੈਂ ਅਨੈਲਿਸਿਸ ਤੁਹਾਨੂੰ ਦੱਸਦਾ ਕਿ ਇਹ ਸਾਰਾ ਮਾਮਲਾ ਹੋਇਆ ਕਿੱਦਾਂ ਹੈ, ਠੀਕ ਹੈ। ਉਹ ਦੇਖੋ ਐਸਾ ਹੈ ਕਿ ਜਿਹੜਾ ਤਾਲਿਬਾਨ ਪੁਰਾਣਾ ਸੀਗਾ 1996 ਤੋਂ 2001, ਤਿੰਨ ਕੰਟਰੀਜ਼ ਨੇ ਰਿਕਗਨਾਈਜ਼ ਕੀਤਾ ਸੀ, ਕਿਹੜੀਆਂ ਕਿਹੜੀਆਂ ਨੇ, ਇੱਕ ਪਾਕਿਸਤਾਨ, ਇੱਕ UAE ਤੇ ਇੱਕ ਸਾਊਦੀ ਅਰੇਬੀਆ, ਬਾਕੀ ਤਾਂ ਕਿਸੇ ਕੰਟਰੀ ਰਿਕਗਨਾਈਜ਼ ਨਹੀਂ ਕੀਤਾ। ਇੰਡੀਆ ਦੀ ਤਾਂ ਨਕਸ਼ ਦਮ ਕਰ ਦਿੱਤਾ ਸੀਗਾ, ਇੰਡੀਆ ਤੋਂ ਤਾਂ ਖਬਰ ਇਹ ਆ ਰਹੀ ਸੀ, ਮੈਂ ਇੰਡੀਆ ਸੀਗਾ ਉਸ ਵੇਲੇ, ਇੰਡੀਆ ਤੋਂ ਤਾਂ ਖਬਰ ਇਹ ਆ ਰਹੀ ਸੀਗੀ ਕਿ ਉਹ ਕਹਿੰਦੇ ਭਾਈ ਸਾਹਿਬ ਉੱਥੋਂ 6 ਫੁੱਟ 2 ਇੰਚ ਬੜੇ ਬੜੇ ਪਠਾਨ ਉੱਥੋਂ ਆ ਰਹੇ ਨੇ ਤਾਲਿਬਾਨ ਦੇ, ਤੇ ਉਹ ਤੇ ਬਦਾਮ ਖਾ ਕੇ ਤੇ ਹੋਰ ਥੋੜਾ ਬਹੁਤਾ ਖਾਣਾ ਖਾ ਕੇ, ਉਹਨਾਂ ਕੋਲ ਤਾਂ ਹੈ ਹੀ ਕੁਛ ਨੀ, 1K47 ਤੇ ਕਸ਼ਮੀਰ ਤੇ ਗਿਆ ਹੁਣ ਇੰਡੀਆ ਦੇ ਹੱਥੋਂ। ਇਹ ਗੱਲ ਹੋਣ ਲੱਗ ਪਈ ਸੀਗੀ ਉੱਥੇ ਕਿ ਜੀ ਉਹ ਮਰਿਆ ਹੋਇਆ ਥੱਲੇ ਲੰਮਾ ਪਿਆ ਹੋਵੇ ਨਾ ਅਫਗਾਨੀ, ਤੇ ਉਹ ਕਹਿੰਦੇ ਜੀ ਕੰਮ ਤਾਂ ਹੈ ਨਹੀਂ ਉੱਥੇ, ਵਿਹਲੇ ਨੇ, ਉਹ ਤਾਲਿਬਾਨ ਉਹਨਾਂ ਨੂੰ ਇੱਥੇ ਭੇਜੀ ਜਾ ਰਿਹਾ। ਇੰਡੀਆ ਦਾ ਪਲੇਨ ਹਾਈਜੈਕ ਹੋਇਆ ਤੇ ਕੰਧਾਰ ਹਾਈਜੈਕ ਤੁਹਾਨੂੰ ਯਾਦ ਹੀ ਹੋਏਗਾ, ਠੀਕ ਹੈ ਨੀ, ਇੰਡੀਅਨ ਏਅਰਲਾਈਨ ਦਾ ਉੱਥੋਂ ਨੇਪਾਲ ਤੋਂ ਲਿਆਂਦਾ ਤੇ ਉੱਥੇ ਕੰਧਾਰ ਲੈ ਗਏ, ਤੇ ਤਾਲਿਬਾਨ ਨੂੰ ਜੋ ਪਾਕਿਸਤਾਨ ਦੀ ISI ਕਹਿ ਰਹੀ ਸੀ ਉਹੀ ਕਰ ਰਹੇ ਸੀਗੇ। ਇਹ ਤੇ ਗੱਲ ਹੋ ਗਈ 1996 ਤੋਂ 2001 ਦੀ। ਹੁਣ ਜਦੋਂ ਦੁਬਾਰਾ ਆ ਜਾਓ, ਫਾਸਟ ਫਾਰਵਰਡ ਕਰੋ, ਕਹਾਣੀ ਲੰਬੀ ਹੈ, ਉਹ ਡਿਟੇਲ ਚ ਫਿਰ ਚੈਨਲ ਵਾਈਜ਼ ਤੇ ਸਮਝਾਵਾਂਗਾ ਸਾਰੀ ਤਸਵੀਰਾਂ ਦੇ ਨਾਲ, ਫੈਕਟਸ ਐਂਡ ਫਿਗਰ ਦੇ ਨਾਲ, ਠੀਕ ਹੈ। ਅੱਛਾ, ਹੁਣ ਜਦੋਂ ਤਾਲਿਬਾਨ ਆਇਆ ਪਾਕਿਸਤਾਨ, ਤਾਂ ਬੱਲੇ ਬੱਲੇ ਛਾਲਾਂ ਲੱਗ ਰਹੀਆਂ ਸੀਗੀਆਂ, ਉਹ ਇਮਰਾਨ ਖਾਨ ਸਾਹਿਬ ਕਹਿੰਦੇ ਜੀ ਫਟਾਫਟ ਰਿਕਗਨਾਈਜ਼ ਕਰੋ ਤਾਲਿਬਾਨ ਤੇ ਇੱਦਾਂ ਤੇ ਉੱਦਾਂ। ਇਮਰਾਨ ਖਾਨ ਸਾਹਿਬ ਨੇ ਵੀ ਬੱਲੇ ਬੱਲੇ ਕਰਾਤੀ, ਫੋਰਨ ISI ਦੇ ਹੈੱਡ ਪਹੁੰਚ ਗਏ ਉੱਥੇ, ਜਾ ਕੇ ਇਕੱਠੇ ਚਾਹ ਪੀ ਰਹੇ ਆ, ਵੀਡੀਓ ਜਾਰੀ ਕਰ ਦਿੱਤੀ, ਮਤਲਬ ਇਸ਼ਾਰਾ ਕੀਤਾ ਕਿ ਅਸੀਂ ਲੈ ਕੇ ਆਏ ਇਹਨਾਂ ਨੂੰ ਤੇ ਸਾਡੇ ਇਸ਼ਾਰੇ ਤੇ ਕੰਮ ਹੋਣਾ। ਅਮਰੀਕਾ ਜਾ ਰਿਹਾ ਉੱਥੋਂ, ਅਮਰੀਕਾ ਦੌੜ ਰਿਹਾ, ਰਸ਼ੀਆ ਪਹਿਲਾਂ ਹੀ ਚੁੱਪ ਕਰਕੇ ਬੈਠਾ ਹੈ, ਚਾਈਨਾ ਪਹਿਲਾਂ ਹੀ ਚੁੱਪ ਕਰਕੇ ਬੈਠਾ ਹੋਇਆ, ਠੀਕ ਹੈ। ਔਰ ਉਧਰੋਂ ਆਪਣਾ ਬਾਕੀ ਤਾਂ ਕੋਈ ਆਵਾਜ਼ ਹੀ ਨਹੀਂ ਕੱਢ ਰਿਹਾ, ਤੇ ਪਾਕਿਸਤਾਨ ਇਨ ਫੁੱਲ ਕੰਟਰੋਲ, ਤੇ ਇੰਡੀਆ ਫਟਾਫਟ ਦੌੜ ਰਿਹਾ ਉੱਥੋਂ। ਇੰਡੀਆ ਨੇ ਆਪਣੀ ਜਿਸ ਇੰਡੀਆ ਨੇ ਅਫਗਾਨਿਸਤਾਨ ਦੀ ਪਾਰਲੀਮੈਂਟ ਬਣਾਈ, ਉਸ ਇੰਡੀਆ ਦੀ ਇਹ ਹਾਲਤ ਕਰ ਦਿੱਤੀ ਗਈ ਕਿ ਭਾਈ ਸਾਹਿਬ ਤੁਹਾਡੀ ਅੰਬੈਸੀ ਵੀ ਬੰਦ ਹੈ, ਬੰਦੇ ਦੌੜ ਜਾਓ ਇੱਥੋਂ ਫਟਾਫਟ। ਜਿਸ ਇੰਡੀਆ ਨੇ ਸੜਕਾਂ ਬਣਾਈਆਂ, ਜਿਸ ਇੰਡੀਆ ਨੇ ਅਫਗਾਨਿਸਤਾਨ ਦੀ ਪਾਰਲੀਮੈਂਟ ਬਣਾਈ, ਉਸ ਇੰਡੀਆ ਦੀ ਅੰਬੈਸੀ ਵੀ ਬੰਦ ਕਰਾ ਕੇ ਦੌੜਾ ਦਿੱਤਾ ਉੱਥੋਂ, ਇਹ ਹਾਲਤ ਕਰਤੀ ਇੰਡੀਆ ਦੀ। ਅੱਛਾ, ਹੁਣ ਇਹਨੂੰ ਫਾਸਟ ਫਾਰਵਰਡ ਕਰੋ ਅੱਜ ਦੇ ਸਿਨੇਰੀਓ ਚ, ਹੁਣ ਅੱਜ ਦਾ ਸਿਨੇਰੀਓ ਕੀ ਹੋ ਗਿਆ, ਅੱਜ ਛੋਟੀ ਜਿਹੀ ਫਟਾਫਟ ਸਟੋਰੀ ਸੁਣਾ ਦੇਣਾ, ਬਾਕੀ ਡਿਟੇਲ ਦੱਸਾਂਗਾ ਵੀ ਇਹ ਪਲਟਾ ਕਿੱਦਾਂ ਵਜਿਆ ਔਰ ਕਿਉਂ ਵਜਿਆ, ਉਹ ਚੈਨਲ ਵਾਇਜ਼ ਤੇ ਦੱਸਾਂਗਾ। ਹੁਣ ਅੱਜ ਦਾ ਸਿਨੇਰੀਓ ਇਹ ਹੈ ਕਿ ਉਹ ਕਹਿੰਦੇ ਜੀ ਸਾਡਾ ਐਨਮੀ ਨੰਬਰ 1 ਕੌਣ ਹੈ ਤਾਲਿਬਾਨ ਦਾ, ਉਹ ਕਹਿੰਦੇ ਜੀ ਸਾਡਾ ਐਨਮੀ ਨੰਬਰ 1, ਦੁਸ਼ਮਣ ਨੰਬਰ 1 ਹੈ ਪਾਕਿਸਤਾਨ, ਠੀਕ ਹੈ, ਪਲਟਾ ਵੱਜ ਗਿਆ। ਔਰ ਉਹ ਕਹਿੰਦੇ ਸਾਡਾ ਦੋਸਤ ਨੰਬਰ 1 ਕੌਣ ਆ, ਕਹਿੰਦੇ ਸਾਡਾ ਦੋਸਤ ਨੰਬਰ 1 ਇੰਡੀਆ ਆ, ਚਾਹੇ ਪੈਸੇ ਦੀ ਗੱਲ ਆ ਜਾਵੇ, ਚਾਹੇ ਸਪੋਰਟ ਦੀ ਗੱਲ ਆ ਜਾਵੇ, ਠੀਕ ਹੈ, ਤੇ ਚਾਹੇ ਕ੍ਰਿਕਟ ਦੇ ਵਿੱਚ, ਉਹ ਸੈਮੀਫਾਈਨਲ ਚ ਪਹੁੰਚੇ ਆ, ਤੇ ਫੋਰਨ ਮਿਨਿਸਟਰ ਧੰਨਵਾਦ ਕਿਹਨੂੰ, ਵੈਸੇ ਉਹਨੂੰ ਫੋਰਨ ਮਿਨਿਸਟਰ, ਮੈਂ ਤਾਂ ਕਹਿੰਦਾ ਨੀ, ਮੈਂ ਤਾਂ ਜੀ ਦੇਖੋ ਮੇਰਾ ਵਰਡ ਤੇ ਸੇਮ ਰਹੇਗਾ, ਇੰਡੀਆ ਦੋਸਤੀ ਕਰੇ ਦੁਸ਼ਮਣੀ ਕਰੇ, ਅਸੀਂ ਤਾਂ ਜਰਨਲਿਸਟ ਆ, ਮੇਰਾ ਵਰਡ ਤਾਂ ਉਹਨਾਂ ਲਈ ਟੈਰਰਿਸਟ ਹੀ ਰਹੇਗਾ ਤਾਲਿਬਾਨ ਲਈ। ਐਨੀਵੇਜ਼, ਤਾਲਿਬਾਨ ਦਾ ਫੋਰਨ ਮਿਨਿਸਟਰ ਜਦੋਂ ਅਫਗਾਨਿਸਤਾਨ ਦੀ ਟੀਮ ਪਹੁੰਚੀ ਹੈ ਸੈਮੀਫਾਈਨਲ ਦੇ ਵਿੱਚ, ਤੇ ਧੰਨਵਾਦ ਕਿਹਦਾ ਕਰ ਰਿਹਾ, ਇੰਡੀਆ ਦਾ, ਕਿ ਜੀ ਇੰਡੀਆ ਨੇ ਸਾਡੀ ਬੜੀ ਸਪੋਰਟ ਕੀਤੀ, ਧੰਨਵਾਦ ਇੰਡੀਆ ਦਾ ਵੀ, ਨਾਲੇ ਮੁਬਾਰਕਬਾਦ ਦੇ ਰਿਹਾ ਕਿ ਜੀ ਅਸੀਂ ਕ੍ਰਿਕਟ ਵਰਲਡ ਕੱਪ ਦੇ ਸੈਮੀਫਾਈਨਲ ਚ ਪਹੁੰਚ ਗਏ ਹਾਂ, ਠੀਕ ਹੈ। ਔਰ ਹੁਣ ਜਿਹੜੀ ਆਹ ਖਬਰ ਆ ਰਹੀ ਹੈ, ਤੇ ਇਹਦੇ ਤੇ ਵੀ ਗੱਲ ਕਰਾਂਗੇ, ਜਿਹੜੇ ਹੁਣ ਪਹਿਲਾਂ 5 ਲੱਖ ਬੰਦੇ ਪਹਿਲਾਂ ਉਹਨਾਂ ਨੇ ਪਿਛਲੇ ਸਾਲ ਭੇਜੇ, ਵੀ ਹੁਕਮ ਜਾਰੀ ਹੋ ਗਏ ਸੀ ਲੈ ਕੇ ਜਾਓ ਇੱਥੋਂ, ਤੁਹਾਡੇ ਅਫਗਾਨੀ ਇੱਥੇ ਸਾਡੇ ਲੜਾਈਆਂ ਕਰ ਰਹੇ ਆ, ਟੈਰਿਸਟ ਐਕਟੀਵਿਟੀ ਕਰ ਰਹੇ ਆ, ਤੇ ਆਹ 8 ਲੱਖ ਹੁਣ ਫੇਰ ਉਹਨਾਂ ਨੇ ਕਰ ਦਿੱਤੇ ਆ ਟਾਰਗੇਟ, ਅੱਗੇ 8 ਲੱਖ ਹੋਰ ਭੇਜੋ। ਤਾਲਿਬਾਨ ਇਹਨਾਂ ਨੂੰ ਧਮਕੀਆਂ ਦੇ ਰਿਹਾ ਕਿ ਤੁਸੀਂ ਇੱਦਾਂ ਕਰੋ, 110 ਪਾਕਿਸਤਾਨੀ ਜਿਹੜੇ ਫੌਜੀ ਨੇ, 110 ਪਾਕਿਸਤਾਨੀ ਫੌਜੀ ਸ਼ਹੀਦ ਹੋ ਗਏ ਨੇ ਪਿਛਲੇ 6 ਮਹੀਨਿਆਂ ਸਿਰਫ। ਮੈਂ ਜ਼ਿਆਦਾ ਪਿਛਲੇ ਸਾਲ ਦੀ ਕਹਾਣੀ ਡਿਟੇਲ ਚੈਨਲ ਵਾਈਜ਼ ਤੇ ਸਾਂਝੀ ਕਰ ਔਰ ਪਾਕਿਸਤਾਨ ਉਹਨਾਂ ਨੂੰ ਤਰੀਕੇ ਤਾਲਿਬਾਨ ਪਾਕਿਸਤਾਨ ਕਹਿੰਦਾ ਹੈ, ਉਹ ਥੋੜੀ ਉਹ ਤਾਂ ਅਫਗਾਨ ਤਾਲਿਬਾਨ ਕਹਿੰਦੇ ਆਪਣੇ ਆਪ ਨੂੰ, ਉਹ ਤਾਂ ਉਹ ਪਾਕਿਸਤਾਨ ਦਾ ਨਾਂ ਨੀ ਲੈਣਾ ਚਾਹੁੰਦੇ ਆਪਣੇ ਨਾਂ, ਇਹ ਕਹਿੰਦੇ TTP ਹੁਣ ਨਵਾਂ ਆਪਰੇਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ਼। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਮੁੱਦੇ ਤੇ ਆ ਜਾਂਦੇ ਹਾਂ ਕਿ ਕਿਆ ਵਾਕਏ ਹੀ ਇੰਡੀਆ ਨੇ 10 ਮਿਲੀਅਨ ਦਿੱਤੇ ਨੇ ਕਿ 18 ਬੰਦੇ ਜੀ ਇਹਨਾਂ ਨੂੰ ਤੁਸੀਂ ਕਤਲ ਕਰੋ, ਉਹ ਅੱਗੇ ਚੱਲ ਕੇ ਡਿਟੇਲ ਸਾਂਝੀ ਕਰਦੇ ਹਾਂ ਤੁਹਾਨੂੰ।
ਇੱਕ ਰਿਕੁਐਸਟ ਪਲੀਜ਼, ਇੱਕ ਬਿੱਲ ਆਉਣਾ ਸੀ ਸਿਵਲ ਯੂਨੀਫਾਰਮ ਬਿੱਲ, ਉਹ ਪਾਸ ਹੋ ਗਿਆ ਜਾਂ ਨਹੀਂ ਹੋਇਆ, ਜਾਂ ਫਿਰ ਆਉਣ ਵਾਲੇ ਟਾਈਮ ਚ ਸੰਭਾਵਨਾ ਹੈ ਕਿ ਹੋ ਜਾਏਗਾ, ਇੰਨਾ ਦੇ ਦੱਸ ਦੋ ਬਸ।
ਉਹ ਸੰਭਾਵਨਾ ਪੂਰੀ ਹੈ ਜੀ, ਕਿਉਂਕਿ ਪਹਿਲਾਂ ਤਾਂ ਲੱਗ ਰਿਹਾ ਸੀ ਵੀ ਜਿਹੜੀ ਇਹਨਾਂ ਨੂੰ ਮਾਇਨੋਰਟੀ ਮਿਲੀ ਹੈ ਇਹ ਥੋੜਾ ਮਾਇਨੋਰਟੀ ਦੇ ਹਿਸਾਬ ਨਾਲ ਚੱਲਣਗੇ, ਮੈਨੂੰ ਤਾਂ ਲੱਗ ਰਿਹਾ ਵੀ ਮੋਦੀ ਸਾਹਿਬ ਇੰਨੇ ਤੇਜ਼ ਹੋਏ ਪਏ ਨੇ, ਉਹ ਕਹਿੰਦੇ ਜਿਹੜਾ ਕੰਮ ਕੋਈ ਰਹਿ ਗਿਆ ਸੀਗਾ ਪਿਛਲੇ 10 ਸਾਲਾਂ ਚ ਉਹ ਵੀ ਛੇਤੀ ਪੂਰਾ ਕਰੋ। ਸੋ ਸਿਵਲ ਯੂਨੀਫਾਰਮ ਬਿੱਲ ਜਿਹੜਾ ਉਹ ਹਜੇ ਆਉਣਾ ਹੈ, ਨਵੇਂ ਕਾਨੂੰਨ ਇਹ ਵੱਖਰੇ ਆਏ ਨੇ, ਹੋਰ ਇਹ ਸਿਰਫ ਕ੍ਰਿਮੀਨਲ ਕੋਡ ਚੇਂਜ ਕੀਤਾ, ਉਹ ਤੇ ਸਿਵਲ ਕਾਨੂੰਨ ਹਜੇ ਉਹ ਹਜੇ ਆਇਆ ਨੀ, ਆ ਸਕਦਾ
ਆਏਗਾ ਕੀ ਜੀ ਉਹਦੇ ਅੰਦਰ ਹੋਏਗਾ ਕੀ ਸਿਵਲ ਯੂਨੀਫਾਰਮ ਦੇ
ਜੋ ਇੱਥੇ ਕੈਨੇਡਾ ਚ ਹੈ। ਕੈਨੇਡਾ ਚ ਹੁਣ ਮੈਂ ਕਹਿ ਦਵਾਂ ਜੀ ਮੇਰਾ XYZ ਧਰਮ ਹੈ ਤੇ ਮੈਨੂੰ ਤੁਸੀਂ ਸਪੈਸ਼ਲ ਰਿਆਇਤ ਦਿਓ, ਕਹਿੰਦੇ ਜੀ ਕੋਈ ਸਪੈਸ਼ਲ ਰਿਆਇਤ ਨੀ ਤੁਹਾਡੇ ਲਈ। ਮੈਂ ਕਹਿੰਦਾ ਮੇਰਾ XYZ ਧਰਮ ਹੈ, ਮੈਨੂੰ ਤੁਸੀਂ ਇੱਦਾਂ ਅਕੋਮੋਡੇਟ ਕਰ ਲਓ, ਕਹਿੰਦੇ ਨਹੀਂ ਨਹੀਂ ਕਰਨਾ, ਕੈਨੇਡਾ ਚ ਯੂਨੀਫਾਰਮ ਸਿਵਲ ਕੋਡ ਹੈ, ਅਮਰੀਕਾ ਚ ਯੂਨੀਫਾਰਮ ਸਿਵਲ ਕੋਡ ਹੈ, ਇੰਡੀਆ ਦੇ ਵਿੱਚ ਹੈ ਜੀ ਤੁਹਾਡਾ ਧਰਮ ਕਿਹੜਾ ਹੈ ਜੀ, ਉਹ ਕਹਿੰਦੇ ਜੀ ਅਸੀਂ ਇਸ ਧਰਮ ਤੋਂ, ਕਹਿੰਦੇ ਅੱਛਾ ਜੀ ਤੁਹਾਨੂੰ ਆਹ ਰਿਆਇਤਾਂ ਦੇਤੀਆਂ, ਤੁਹਾਡਾ ਧਰਮ ਕਿਹੜਾ ਹੈ, ਉਹ ਕਹਿੰਦੇ ਜੀ ਆਹ ਧਰਮ, ਤੁਹਾਨੂੰ ਆਹ ਰਿਆਇਤਾਂ ਦੇਤੀਆਂ, ਉਹ ਇੰਡੀਆ ਚ ਇੱਦਾਂ ਚੱਲਦਾ, ਉਹ ਕਹਿੰਦੇ ਨਹੀਂ ਇਹ ਸਭ ਬੰਦ ਕਰੋ, ਹੁਣ ਯੂਨੀਫਾਰਮ ਸਿਵਲ ਕੋਡ, ਧਰਮ ਤੁਹਾਡਾ ਜਿਹੜਾ ਹੈ ਤੁਹਾਡਾ ਨਿੱਜੀ ਮਾਮਲਾ ਹੈ, ਤੁਹਾਨੂੰ ਕੋਈ ਰਿਆਇਤ ਜਿਹੜੀ ਹੈ ਉਹ ਇੱਦਾਂ ਨਹੀਂ ਮਿਲਣੀ। ਆਇਆ ਜੀ ਹੁਣ ਯੂਨੀਫਾਰਮ ਸਿਵਲ ਕੋਡ।
ਥੈਂਕ ਯੂ ਯੁਧਵੀਰ ਜੀ, ਤੁਹਾਡਾ ਲੌਂਗ ਵੀਕਐਂਡ ਤੋਂ ਬਾਅਦ ਮੈਂ ਸਭ ਤੋਂ ਜ਼ਿਆਦਾ ਸਮਾਂ ਲਿੱਤਾ, ਉਹਦੇ ਲਈ ਮੈਂ ਮਾਫ਼ੀ ਮੰਗਦਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ, ਵੈਲਕਮ ਜੀ, ਵੈਲਕਮ। ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਰਮੇਸ਼ ਚੰਦਰ ਚੌਹਾਨ ਸਾਹਿਬ, ਥੈਂਕ ਯੂ। ਹਾਂਜੀ ਸਤਵੰਤ ਸਿੰਘ ਜੀ, ਤੁਸੀਂ ਆਉਂਦੇ ਰਹੋ, ਸਤਵੰਤ ਸਿੰਘ ਜੀ ਗੋ ਅਹੈਡ।
ਹਾਂਜੀ ਜੋਤਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਤੇ ਮੈਂ ਸੁਣ ਰਿਹਾ ਸੀ ਕਾਫੀ ਚਿਰ ਤੋਂ ਜੋ ਤੁਸੀਂ ਡਿਸਕਸ ਕਰ ਰਹੇ ਸੀਗੇ ਤਾਲਿਬਾਨ ਵਾਲੀ, ਜਾਂ ਜਿਹੜੀ ਤੁਸੀਂ ਅਮਰੀਕਾ ਦੀ ਨਿਊਜ਼ ਸਾਂਝੀ ਕੀਤੀ ਉਹ ਵੀ, ਤੇ ਕਾਦਰ ਸਾਹਿਬ ਨੇ ਵੀ ਜਿਹੜੀ ਅੰਮ੍ਰਿਤਪਾਲ ਦੀ ਜਾਂ ਹੋਰ ਵੀ ਨਿਊਜ਼ ਸਾਂਝੀਆਂ ਕੀਤੀਆਂ, ਤੇ ਇਹ NIA ਲੱਗਾ ਅੰਮ੍ਰਿਤਪਾਲ ਤੇ, ਪਰ ਜਿਹੜੇ ਬ੍ਰਿਜ ਭੂਸ਼ਣ ਆ ਉਹਨਾਂ ਦੇ ਉੱਤੇ ਵਿਚਾਰੀਆਂ ਸਾਡੀਆਂ ਓਲੰਪਿਕ ਬੀਬੀਆਂ ਪੈਟ ਪੈਟ ਕੇ ਧਰਨੇ ਲਾ ਲਾ ਕੇ ਮਰ ਗਈਆਂ ਦਿੱਲੀ ਦੇ ਵਿੱਚ, ਤੇ ਉਹਨਾਂ ਨੂੰ ਤੇ BJP ਨੇ ਫੇਰ ਵੀ ਸੀਟ ਦਿੱਤੀ ਸੀ। ਹੋਰ ਪਤਾ ਨਹੀਂ, ਮੇਰਾ ਖਿਆਲ ਆ ਵੀ ਜਿਹੜੀ BJP ਦੀ ਪਿਛਲੀ ਵਜ਼ਾਰਤ ਦੇ ਵਿੱਚ ਵੀ ਜਾਂ ਹੁਣ ਦੀ ਵਜ਼ਾਰਤ ਦੇ ਵਿੱਚ ਵੀ, ਉਹ ਇਹਨਾਂ ਦੇ ਕਿਸੇ ਨਿਊਜ਼ ਚੈਨਲ ਨੇ ਦਿੱਤਾ ਸੀਗਾ ਵੀ 45% ਕ੍ਰਿਮੀਨਲ ਤੇ ਬਲਾਤਕਾਰੀ ਜਿਹੜੇ ਉਹ MP MLA ਬਣੇ ਹੋਏ ਆ, ਤੇ ਉਹ ਆਪਣੇ ਕਾਦਰਾਂ ਦਾ ਚਲੋ ਪੰਜਾਬ ਵੱਲ ਜ਼ਿਆਦਾ ਝੁਕਾ ਰਹਿੰਦਾ ਆ ਵੀ ਉਹ ਇੱਦਾਂ ਕਾਹਤੋਂ ਹੋ ਗਿਆ ਜਾਂ ਇੱਦਾਂ ਕਾਹਤੋਂ ਹੋ ਗਿਆ ਉਹਦੇ ਵਿੱਚ, ਜਾਂ ਉਹ ਕਿਉਂ ਲੜੇ ਇਲੈਕਸ਼ਨ ਕਿਉਂ। ਤੁਸੀਂ ਬੜੇ ਵਿਸਥਾਰ ਨਾਲ ਦੱਸਿਆ ਵੀ ਭਗਵੰਤ ਮਾਨ ਜਾਂ ਆਮ ਆਦਮੀ ਨੂੰ ਕਿਉਂ 92 ਸੀਟਾਂ ਦੇਤੀਆਂ, ਤੇ ਉਹਨਾਂ ਨੂੰ ਹੁਣ ਆਹ 0-13 ਭਗਵੰਤ ਮਾਨ ਦੀ ਕਹਿ ਰਹੇ ਸੀ, ਉਹ 0-13 ਕੀ ਉਹ 3 ਹੀ ਰਹਿ ਗਈਆਂ, ਕਿਉਂਕਿ ਪੰਜਾਬ ਦੀ ਜਿਹੜੀ ਫਿਜ਼ਾ ਟੋਟਲੀ ਜਿਹੜੀ ਬਾਕੀ ਦੇ ਉਸ ਇੰਡੀਆ ਨਾਲੋਂ ਵੱਖਰੀ ਆ। ਵੱਖਰੀ ਦੇ ਮੈਂ ਆਪ ਜੀ ਨੂੰ ਇਹ ਚੀਜ਼ ਤੇ ਦੱਸ ਦਵਾਂ, ਕਿਉਂਕਿ ਅੰਗਰੇਜ਼ਾਂ ਦੇ ਟਾਈਮ ਜਿਹੜਾ ਪੰਜਾਬ ਆ ਉਹ ਇੰਡੀਆ ਸਾਰਾ ਹੀ 200 ਸਾਲ ਹਿਸਟਰੀ ਦੇ ਹਿਸਾਬ ਨਾਲ ਉਹ ਗੁਲਾਮ ਰਿਹਾ, ਪਰ ਪੰਜਾਬ ਸਿਰਫ 100 ਸਾਲ, ਉਹ ਵੀ 1847 ਤੋਂ ਲੈ ਕੇ ਜਦੋਂ ਅਖੀਰਲਾ ਮੁਦਕੀ ਦਾ ਜਾਂ ਸਭਰਾਵਾਂ ਦੀ ਲੜਾਈ ਹੋਈ ਉਹ ਤੋਂ ਲੈ ਕੇ 1947 ਤੱਕ। ਬਾਕੀ ਪੰਜਾਬ ਦੀ ਫਿਜ਼ਾ ਇੱਦਾਂ ਦੀ ਆ ਵੀ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਦਾਂ ਬਾਜ ਰੱਖਿਆ ਸੀ, ਇਹ ਬਾਜ ਦੀ ਤਰ੍ਹਾਂ ਆ ਪੰਜਾਬ ਦੀ ਫਿਜ਼ਾ, ਇਹ ਵੀ ਇਹ ਪਿੰਜਰੇ ਚ ਨਹੀਂ ਪਾਏ ਰਹਿ ਸਕਦਾ ਪੰਜਾਬ। ਬਾਕੀ ਜਾਨਵਰ ਤੁਸੀਂ ਸ਼ੇਰ ਵੀ ਪਿੰਜਰੇ ਚ ਪਾ ਸਕਦੇ ਆ ਉਹ ਰਹਿ ਜੂਗਾ, ਪਰ ਉਹਨੂੰ ਵਿੱਚ ਬੁਰਕੀਆਂ ਸਿੱਟੀ ਜਾਓ ਮੀਟ ਦੀਆਂ ਖਾ ਲਏਗਾ, ਤੋਤਾ ਪਿੰਜਰੇ ਚ ਰਹਿ ਲਏਗਾ, ਪਰ ਬਾਜ ਇੱਕ ਅਜਿਹਾ ਪੰਛੀ ਆ ਜਿਹਨੂੰ ਤੁਸੀਂ ਪਿੰਜਰੇ ਦੇ ਵਿੱਚ ਜੋ ਮਰਜ਼ੀ ਪਾ ਦਿਓ ਉਹ ਨਹੀਂ ਖਾਊਗਾ, ਪਰ ਉਹ ਆਪਣੇ ਖੰਭ ਤੋੜ ਲੂਗਾ ਪਿੰਜਰਾ ਤੋੜਨ ਲਈ ਬਈ ਫਾਈਟ ਕਰਦਾ, ਪਰ ਉਹ ਖਾਊਗਾ ਨਹੀਂ ਕੁਛ। ਇਹ ਪੰਛੀ ਫਿਜ਼ਾ ਦੀ ਗੱਲ ਮੈਂ ਕਰ ਰਿਹਾ ਵੀ ਬਾਕੀ ਜਿਹੜਾ ਤੁਸੀਂ ਵਿਸਥਾਰ ਨਾਲ ਦੱਸਿਆ ਵੀ ਤਾਲਿਬਾਨ ਨੇ ਕਿੱਦਾਂ ਪਲਟੀ ਮਾਰੀ ਜਾਂ ਇੰਡੀਆ ਨੇ ਕਿੱਦਾਂ ਕੀਤਾ ਜਾਂ ਕੀ ਨਹੀਂ, ਹਾਂ ਮੈਂ ਕਹਿੰਦਾ ਵੀ ਤੁਸੀਂ 50 ਸਾਲ ਲਈ ਕਿਹਾ, ਮੈਂ ਕਹਿੰਦਾ ਵੀ ਇੰਡੀਆ ਦੀ ਜਿਹੜੀ ਇਕਾਨਮੀ ਆ 50 ਟ੍ਰਿਲੀਅਨ ਦੀ 60 ਟ੍ਰਿਲੀਅਨ ਕੱਲ ਨੂੰ ਹੋਵੇ, ਬਹੁਤ ਚੰਗੀ ਗੱਲ ਆ, ਅਸੀਂ ਉੱਥੋਂ ਆਏ ਹਾਂ। ਤੇ ਤੁਹਾਡਾ ਕੀ ਖਿਆਲ ਆ ਵੀ ਜਿਹੜੀ ਆਪਣੀ ਫਿਰ ਆਉਣ ਵਾਲੀਆਂ ਜਨਰੇਸ਼ਨਾਂ ਇੱਥੇ ਦੀਆਂ ਜਾਂ ਅਮਰੀਕਾ ਕੈਨੇਡਾ ਜਿਹਨੇ ਵੀ ਬਾਹਰ ਬੈਠੀਆਂ, ਤੇ ਆਪਾਂ ਫਿਰ ਏਦਾਂ ਹੀ ਉਧਰ ਨੂੰ ਵੀਜ਼ੇ ਲਈ ਭੱਜਾਂਗੇ ਜਾਂ ਆਪਾਂ ਤਰਸਾਂਗੇ ਜਿੱਦਾਂ ਹੁਣ ਇੱਧਰ ਲੋਕਾਂ ਇੱਧਰ ਨੂੰ ਤਰਸ ਰਹੇ ਹਾਂ, ਇਹਦੇ ਬਾਰੇ ਤੁਹਾਡਾ ਮੈਂ ਪੁਆਇੰਟ ਆਫ ਵਿਊ ਸੁਣਨਾ ਚਾਹੁੰਦਾ ਵੀ ਆਪਾਂ ਫਿਰ ਉਧਰ ਨੂੰ ਇਹ ਤਾਬਲੇ ਹੋਵਾਂਗੇ ਇੱਦਾਂ ਹੀ ਜਾਣ ਲਈ, ਭਾਵੇਂ ਕੱਲ ਨੂੰ 20 ਟ੍ਰਿਲੀਅਨ 50 ਟ੍ਰਿਲੀਅਨ ਦੀ ਹੋ ਜਾਂਦੀ ਤੁਸੀਂ ਕਿਹਾ। ਤੇ ਮੈਂ ਆਫ ਦੀ ਏਅਰ ਸੁਣ ਲੈਣਾ ਵੀਰ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ।
ਥੈਂਕ ਯੂ ਸਤਵੰਤ ਸਿੰਘ ਜੀ। ਦੇਖੋ ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਅਸੀਂ ਪੰਜਾਬ ਦੀ ਹਿਸਟਰੀ ਦੀ ਗੱਲ ਕਰਦੇ ਹਾਂ ਤੇ ਅਸੀਂ ਪੰਜਾਬ ਦੀ ਹਿਸਟਰੀ ਜ਼ਿਆਦਾਤਰ ਪਿਛਲੇ 100 ਸਾਲ 200, 500, 1000 ਸਾਲ ਤੱਕ ਜਾਂਦੇ ਹਾਂ, ਲੇਕਿਨ ਪੰਜਾਬ ਦੀ ਜਿਹੜੀ ਹਿਸਟਰੀ ਆ ਉਹ ਬਹੁਤ ਪੁਰਾਣੀ ਹੈ। ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਚੰਦਰਗੁਪਤ ਮੌਰੀਆ ਹੋਣਾ ਦਾ ਰਾਜ ਰਿਹਾ ਪੰਜਾਬ ਦੇ ਉੱਤੇ, ਠੀਕ ਨੀ। ਪੰਜਾਬ ਦੇ ਉੱਤੇ ਬਿੰਦੂਸਾਰ ਦਾ ਰਾਜ ਰਿਹਾ, ਪੰਜਾਬ ਦੇ ਉੱਤੇ ਅਸ਼ੋਕਾ ਦਾ ਰਾਜ ਰਿਹਾ, ਠੀਕ ਹੈ। ਸੋ ਇਸੇ ਕਈ ਰੂਲਰ ਜਿਹੜੇ ਨੇ ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਜਿਹੜਾ ਅੱਜ ਦਾ ਅਸੀਂ ਔਰ ਪੰਜਾਬ ਦੀ ਗੱਲ ਕਰਦੇ ਹਾਂ, ਜਿਹੜਾ ਕਿ ਹੁਣ ਕਾਫੀ ਹਿੱਸਾ ਤਾਂ ਇਹਦਾ ਪਾਕਿਸਤਾਨ ਸਾਈਡ ਹੈ ਕਿਉਂਕਿ ਅਸੀਂ ਪਹਿਲਾਂ ਤਾਂ ਇੰਡੀਆ ਪਾਕਿਸਤਾਨ ਸਾਹਿਬ ਵੇਖੀ ਸੀਗੇ, ਠੀਕ ਹੈ। ਫਿਰ ਦੇਵਾ ਰਮਨ ਉਹਨਾਂ ਦਾ ਇੱਥੇ ਰੂਲ ਰਿਹਾ, ਹੋਰ ਸੰਪ੍ਰਤੀ ਹੋਰ ਬਹੁਤ ਸਾਰੇ ਰਾਸ਼ਟਰ ਉਹਨਾਂ ਦਾ ਬ੍ਰਦਰ ਸੀ ਉਹ, ਠੀਕ ਹੈ। ਔਰ ਈਵਨ ਅਸ਼ੋਕਾ ਦੇ ਬੇਟੇ ਦਾ ਰਾਜ ਰਿਜ ਰਿਹਾ, ਫਿਰ ਅਸ਼ੋਕਾ ਦਾ ਪੋਤਾ ਜਿਹੜਾ ਹੈ, ਠੀਕ ਹੈ ਨੀ, ਦਸ਼ਰਥਾ, ਉਹ ਤੱਕ ਉਹਨਾਂ ਤੱਕ ਦਾ ਇੱਥੇ ਰਾਜ ਰਿਹਾ ਪੰਜਾਬ ਦੇ ਵਿੱਚ, ਜਿਹੜਾ ਆਪਣਾ ਇੱਧਰ ਦਾ ਪੰਜਾਬ ਹੈ। ਫਿਰ ਬਾਕੀ ਫਿਰ ਤੁਸੀਂ ਲਾ ਲਓ ਵੀ ਆਪਣਾ, ਚਾਹੇ ਅਸੀਂ ਮੁਗਲ ਰਾਜਿਆਂ ਦੀ ਗੱਲ ਕਰ ਲਈਏ, ਚਾਹੇ ਅਸੀਂ ਫਿਰ ਅੰਗਰੇਜ਼ਾਂ ਦੀ ਗੱਲ ਕਰ ਲਈਏ, ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ, ਫਿਰ ਅੰਗਰੇਜ਼ਾਂ ਦਾ ਰਾਜ ਰਿਹਾ, ਔਰ ਵਾਪਸ ਫਿਰ 1947 ਤੋਂ ਬਾਅਦ ਫਿਰ ਅੱਧਾ ਬੜਾ ਹਿੱਸਾ ਉਧਰ ਚਲ ਗਿਆ ਪਾਕਿਸਤਾਨ, ਕੁਛ ਹਿੱਸਾ ਸਾਡੇ ਕੋਲ ਰਹਿ ਗਿਆ, ਔਰ ਫਿਰ ਪੰਜਾਬ ਡਿਵਾਈਡ ਹੋ ਗਿਆ ਹੋਰ ਫਰਦਰ ਹਿਮਾਚਲ ਔਰ ਹਰਿਆਣੇ ਦੇ ਵਿੱਚ, ਠੀਕ ਹੈ। ਸੋ ਇਹਦੀ ਅੱਜ ਦੀ ਨੀ, ਹਜ਼ਾਰਾਂ ਸਾਲ ਦੀ ਹਿਸਟਰੀ ਹੈਗੀ ਹੈ ਇਹਦੀ ਜਿਹੜੀ ਪੰਜਾਬ ਦੀ, ਲੇਕਿਨ ਅਸੀਂ ਕਈ ਵਾਰ ਇਹੀ ਗੱਲ ਪਿਛਲੇ 100-200 ਸਾਲ ਦੀ ਹੀ ਗੱਲ ਜਿਹੜੀ ਆ ਕਰਦੇ ਰਹਿੰਦੇ ਹਾਂ ਕਿ ਜੀ ਇਹੀ ਇਹਨਾਂ ਲੋਕਾਂ ਦਾ ਹੀ ਰਾਜ ਰਿਹਾ, ਠੀਕ ਹੈ। ਸੋ ਪਹਿਲੀ ਚੀਜ਼ ਤਾਂ ਇਹ ਆ ਕਿ ਔਰ ਉਸ ਵਿੱਚ ਅਸੀਂ ਗੱਲੇ ਵਧੇ ਕਹਿ ਦਿੰਦੇ ਹਾਂ ਕਿ ਪੰਜਾਬ ਜਿਹੜਾ ਜੀ ਹਮੇਸ਼ਾ ਹੀ ਆਜ਼ਾਦ ਰਿਹਾ, ਪੰਜਾਬ ਤੇ ਰਾਜ ਨਹੀਂ ਰਿਹਾ, ਪੰਜਾਬ ਤੇ ਬਹੁਤ, ਮੈਂ ਤੁਹਾਨੂੰ ਦੱਸ ਹੀ ਚੁੱਕਾ ਹੈਗਾ, ਠੀਕ ਹੈ ਨੀ। ਤਾਂ ਬਹੁਤ ਸਾਰੇ ਲੋਕਾਂ ਦਾ ਰਾਜ ਰਿਹਾ, ਮੇਰੇ ਖਿਆਲ ਨਾਲ ਜੇ ਗਿਣਤੀ ਕਰਨ ਤੇ ਆ ਜਾਈਏ ਅਸੀਂ ਕਿ ਜੀ ਹਾਂਜੀ ਕਿੰਨੇ ਕੁ ਰਾਜੇ ਰਹੇ ਆ ਪੰਜਾਬ ਦੇ ਵਿੱਚ, ਤੇ ਲੰਬੀ ਚੌੜੀ ਗਿਣਤੀ ਹੈ ਉਹਦੀ ਬਹੁਤ। ਮੈਂ ਤੁਹਾਨੂੰ ਮੋਟੇ ਮੋਟੇ ਨਾਮ ਦੱਸ ਹੀ ਦਿੱਤੇ ਵੀ ਜਿਹਨਾਂ ਦਾ ਰਾਜ ਰਿਹਾ ਪੰਜਾਬ ਦੇ ਉੱਤੇ, ਠੀਕ ਹੈ। ਗੁਪਤਾ ਉਸ ਤੋਂ ਲੈ ਕੇ ਹੋਰ ਕਿਹਦਾ ਕਿਹਦਾ, ਗੁਪਤਾ ਤੋਂ ਲੈ ਕੇ ਹੋਰ ਅਸ਼ੋਕਾ ਤੋਂ ਲੈ ਕੇ ਅਸ਼ੋਕੇ ਦੇ ਬੋਂਡੇ ਤੋਂ ਲੈ ਕੇ ਅਸ਼ੋਕੇ ਦੇ ਪੋਤੇ ਤੋਂ ਲੈ ਕੇ ਇੱਥੇ ਉਹਨਾਂ ਲੋਕਾਂ ਨੇ ਰਾਜ ਵੀ ਕੀਤਾ। ਔਰ ਇਹਦੇ ਵਿੱਚ ਜ਼ਿਆਦਾ ਜਿਹੜੇ ਬੜੇ ਨਾਮ ਨੇ ਉਹ ਚੰਦਰ ਗੁਪਤ ਮੌਰੀਆ, ਸਮੁੰਦਰ ਗੁਪਤ, ਔਰ ਨਾਲ ਆਪਣਾ ਅਸ਼ੋਕਾ ਦਾ ਨਾਮ ਰਿਹਾ ਜਿਹਨਾਂ ਦਾ ਪੰਜਾਬ ਦੇ ਵਿੱਚ ਕੋਈ ਤੇ ਏਦਾਂ ਨੀ ਵੀ 10-20-50 ਸਾਲ 100-100, 200-200, 300-300 ਸਾਲ ਤੱਕ ਉਹਨਾਂ ਲੋਕਾਂ ਦਾ ਇੱਥੇ ਰਾਜ ਰਿਹਾ, ਠੀਕ ਹੈ। ਸੋ ਇਹ ਤੋਂ ਪਹਿਲਾਂ ਪੰਜਾਬ ਦੀ ਹਿਸਟਰੀ ਬਾਰੇ ਕਿਸੇ ਦਿਨ ਡਿਟੇਲ, ਵੈਸੇ ਜੇ ਤੁਸੀਂ ਕਹੋ ਤੇ ਆਪਾਂ ਕਿਸੇ ਦਿਨ ਚੈਨਲ ਵਾਏ ਦੇ ਵਿਦ ਪਿਕਚਰ ਵਿਦ ਡਿਟੇਲ ਜੇ ਤੁਸੀਂ ਚਾਹੁੰਦੇ ਹੋ ਤੇ ਆਪਾਂ ਪੰਜਾਬ ਦੀ ਗੱਲ ਕਰ ਲਾਂਗੇ ਵੀ ਪੰਜਾਬ ਦੇ ਵਿੱਚ ਕਿਹਦਾ ਕਿਹਦਾ ਕਦੋਂ ਕਦੋਂ ਰਾਜ ਰਿਹਾ, ਸਾਰੀਆਂ ਤਸਵੀਰਾਂ ਪਿਕਚਰ ਫੈਕਟ ਐਂਡ ਫਿਗਰ। ਜੇ ਕੋਈ ਪੰਜਾਬ ਦਾ ਕੋਈ ਹਿਸਟੋਰੀਅਨ ਆ ਕੇ ਗੱਲ ਕਰਨਾ ਚਾਹੁੰਦਾ ਇਹਦੇ ਬਾਰੇ ਤੇ ਉਹ ਵੀ ਅਸੀਂ ਗੱਲ ਕਰ ਲਾਂਗੇ। ਪਹਿਲੀ ਚੀਜ਼ ਤੇ ਪੰਜਾਬ ਦੀ, ਹਾਂ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਆਪਣਾ ਜਿਹੜੇ ਪੰਜਾਬੀ ਆ, ਜਿੱਦਾਂ ਹੁਣ ਕਈ ਵਾਰੀ ਬੰਦੇ ਮੈਨੂੰ ਕਹਿ ਵੀ ਅਪਸੈਟ ਹੋ ਜਾਂਦੇ ਨੇ ਜਦ ਆਪਣਾ ਇੱਥੇ ਕੋਈ ਪੰਜਾਬੀ ਇੱਕ ਬੰਦਾ ਗੜਬੜ ਕਰ ਜਾਂਦਾ, ਕਿਉਂਕਿ ਦੋ ਚੀਜ਼ਾਂ ਤੇ ਬੰਦੇ ਅਪਸੈਟ ਹੁੰਦੇ। ਇੱਕ ਮੈਂ ਕਹਿੰਦਾ ਵੀ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ, ਉਹ ਫਿਰ ਜਦ ਇੱਥੇ ਕੋਈ ਦਿੱਕਤ ਕਿਸੇ ਨੂੰ ਆ ਜਾਂਦੀ ਆ ਫਿਰ ਉਹ ਕਹਿੰਦੇ ਯੁੱਧਵੀਰ ਜੀ ਤੁਸੀਂ ਕਹਿੰਦੇ ਹੋ ਜੀ ਮੋਸਟ ਬਿਊਟੀਫੁਲ ਕੰਟਰੀ, ਇੱਥੇ ਦੇਖੋ ਆ ਹੋ ਗਿਆ ਇੱਦਾਂ ਹੋ ਗਿਆ। ਮੈਂ ਕਿਹਾ ਦੇਖੋ ਗੜਬੜਾਂ ਤੇ ਹੈਗੀਆਂ ਨੇ ਇੱਥੇ, ਇੱਥੇ ਵੀ ਦਿੱਕਤਾਂ ਨੇ, ਚੈਲੰਜਸ ਨੇ, ਬਟ ਸਟਿਲ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ। ਮੈਂ ਔਰ ਦੂਸਰੀ ਗੱਲ ਜਦੋਂ ਮੈਂ ਕਹਿੰਦਾ ਕਿ ਆਪਣੇ ਪੰਜਾਬੀ ਸਭ ਤੋਂ ਜ਼ਿਆਦਾ ਤਾਂ ਨਹੀਂ ਪਰ ਬਹੁਤ ਜ਼ਿਆਦਾ ਦਲੇਰ ਨੇ, ਚਲੋ ਸਭ ਤੋਂ ਜ਼ਿਆਦਾ ਵੀ ਕਹਿ ਸਕਦੇ ਹੋ ਸਕਦੇ ਆ, ਪਰ ਫਿਰ ਉਸ ਵੇਲੇ ਕਈ ਵਾਰ ਜਦ ਆਪਣਾ ਪੰਜਾਬੀ ਕੋਈ ਨੁਕਸਾਨ ਕਰ ਦਿੰਦਾ ਫਿਰ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਜੀ ਪੰਜਾਬੀ ਸਭ ਤੋਂ ਜ਼ਿਆਦਾ ਦਲੇਰ ਨੇ, ਆ ਦੇਖ ਲਓ ਆਪਣੇ ਪੰਜਾਬੀ ਬੰਦੇ ਨੇ ਸਾਡੇ ਨਾਲ ਇੱਦਾਂ ਕਰ ਦਿੱਤਾ, ਤੇ ਉਹ ਮਾੜਾ ਮੋਟਾ ਕੋਈ ਪੰਜਾਬੀ ਕਦੇ ਉੱਤੇ ਥੱਲੇ ਕਰ ਵੀ ਜਾਂਦਾ ਹੋਏਗਾ, ਬਟ ਉੱਦਾਂ ਤੁਸੀਂ ਕਿਉਂਕਿ ਅਸੀਂ ਸਾਊਥ ਤੁਸੀਂ ਰਹੇ ਹਾਂ, ਤੁਸੀਂ ਇੰਡੀਆ ਆਪਣੇ ਨਾ ਜਿਹੜੇ ਪੰਜਾਬੀ ਮੁੰਡੇ ਆਪਣੇ 4-6-8-10 ਚਾਹੇ ਅਸੀਂ ਟ੍ਰੇਨ ਚ ਟਰੈਵਲ ਕਰਦੇ ਸੀ, ਕਿਤੇ ਬੱਸ ਟਰੈਵਲ ਕਰਦੇ ਸੀ, ਕਿਤੇ ਖਾਣਾ ਖਾਣ ਰੈਸਟੋਰੈਂਟ ਚ ਬੈਠ ਜਾਈਏ, ਪੰਜਾਬੀ ਆਪਣੇ ਕਿਉਂਕਿ ਇੱਥੇ ਦੁੱਧ ਘਿਓ ਮੱਖਣ ਇੱਥੇ ਤਾਂ ਖੁਰਾਕਾਂ ਤਗੜੀਆਂ ਨੇ, ਆਪਣੇ ਸਰੀਰ ਇੱਕ ਡਿਫਰੈਂਟ ਨੇ ਸਾਰੇ, ਠੀਕ ਨੀ। ਆਮ ਆਪਣਾ ਤੁਸੀਂ ਪੰਜਾਬ ਦੇ ਦੇਖ ਲਓ ਆਪਣਾ, ਵਿਦ ਯੂ ਰਿਸਪੈਕਟ ਮੇ ਬੀ ਦਿਸ ਮਾਈਟ ਸਾਊਂਡ ਵੈਰੀ ਸ਼ੈਲੋ, ਵੀ ਉਹਦੇ ਵਿੱਚ ਕਿਹੋ ਜਿਹੀਆਂ ਗੱਲਾਂ ਕਰਨ ਲੱਗੇ ਹੋਏ ਨੇ, ਬਟ ਮੇਰੇ ਖਿਆਲ ਦੇ ਨਾਲ ਆਪਣਾ ਆਮ ਬੰਦਾ ਵਧੀਆ ਕੱਦ ਕਾਠ ਦਾ ਹੁੰਦਾ ਹੈ ਨਾ, ਆਪਾਂ ਜ਼ਿਆਦਾ ਡਿਟੇਲ ਚ ਨਾ ਜਾਂਦੇ ਆਪਣਾ। ਉਹ ਫਿਰ ਜਦੋਂ ਅਸੀਂ ਸਾਊਥ ਇੰਡੀਆ ਜਿੱਥੇ ਮਰਜ਼ੀ ਤੁਸੀਂ ਟਰੈਵਲ ਕਰੋ ਅਲੱਗ ਆਪਣੇ ਪੰਜਾਬੀ ਨਜ਼ਰ ਆਉਂਦੇ ਵੀ ਉਹ ਮੁੰਡੇ 4-6 ਪੰਜਾਬੀ ਜਾ ਰਹੇ ਆ ਜੀ, 4 ਹੋਣ 6 ਹੋਣ 10 ਹੋਣ। ਸੋ ਇਹ ਆਪਣੇ ਪੰਜਾਬੀਆਂ ਦੀ ਗੱਲ ਹੈ। ਬਾਕੀ ਆ ਜਾਂਦੇ ਮੁੱਦੇ ਤੇ ਜਿਹੜੀ ਤੁਸੀਂ ਗੱਲ ਕਹੀ ਵੀ ਕਿਆ ਕਦੇ ਇੱਥੋਂ ਵੀ ਕਦੇ ਹੋਏਗਾ ਜੀ ਇੱਥੋਂ ਲੋਕ ਵੀਜ਼ਾ ਲੈ ਕੇ ਇੰਡੀਆ ਜਾਣਗੇ, ਦੇਖੋ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਉਹ ਦਿਨ ਬੜਾ ਦੂਰ ਹੈ। ਐਟਲੀਸਟ ਮੈਨੂੰ ਇੱਦਾਂ ਲੱਗਦਾ ਵੀ ਅਸੀਂ ਲੋਕ ਤਾਂ ਨਹੀਂ ਜਾਵਾਂਗੇ, ਹੋ ਸਕਦਾ ਆਉਣ ਵਾਲੀਆਂ ਜਨਰੇਸ਼ਨ ਦੇ ਵਿੱਚ ਕੋਈ ਐਸਾ ਸਿਲਸਿਲਾ ਛਿੜ ਜਾਏ, ਕਿਉਂਕਿ ਇੰਡੀਆ ਦੇ ਵਿੱਚ ਇੱਕ ਟਾਈਮ ਐਸਾ ਸੀਗਾ ਕਿ ਦੁਨੀਆਂ ਭਰ ਤੋਂ ਲੋਕ ਜਿਹੜੀ ਹੈ, ਕਿਉਂਕਿ ਫਿਰ ਮੈਂ ਨਾ ਇਹਨਾਂ ਸਾਰੀਆਂ ਚੀਜ਼ਾਂ ਤੇ ਮੈਂ ਇੱਕ ਸੁਣਦੇ ਹੁੰਦੇ ਸੀ ਵੀ ਸੋਨੀ ਕਿਉਂਕਿ ਸੋਸ਼ਲ ਮੀਡੀਆ ਨਹੀਂ ਚੱਲਦਾ ਪਿਆ, ਵਾਈ ਮੀਡੀਆ ਚੱਲਦਾ। ਤਾਂ ਮੇਰੇ ਲਈ ਡੇ ਵਨ ਤੋਂ ਇੱਕ ਚੀਜ਼ ਬੜੀ ਜ਼ਰੂਰੀ ਹੈ, ਔਰ ਬਹੁਤ ਮਿਹਰ ਹੈ ਪਰਮਾਤਮਾ ਦੀ, ਵਾਹਿਗੁਰੂ ਜੀ ਦੀ ਬੜੀ ਮਿਹਰ ਰਹੀ ਹੈ ਕਿ 24 ਸਾਲਾਂ ਦੇ ਵਿੱਚ ਨਾ ਵੀ ਜਿਹੜੀ ਗੱਲ ਕਹੀਏ ਉਹ ਫਿਰ 99% ਸਹੀ ਨਾ ਹੋਵੇ, ਉਹ ਫਿਰ 100% ਸਹੀ ਹੋਵੇ। ਕਿਆ ਇੰਡੀਆ ਵਾਕਈ ਕਦੇ ਸੋਨੇ ਦੀ ਚਿੜੀਆ ਸੀਗਾ? ਇੰਡੀਆ ਦੀ ਇਕਾਨਮੀ ਕਿੱਦਾਂ ਦੀ ਸੀ? ਉਹ ਤੇ ਬੜੀ ਰਿਸਰਚ ਕਰਕੇ ਅਸੀਂ ਫਿਗਰ ਸਾਹਮਣੇ ਲਿਆਏ। ਕਿਆ ਵਾਕਈ ਹੀ ਇੰਡੀਆ ਦੇ ਵਿੱਚ ਇੰਨੀਆਂ ਬੜੀਆਂ ਯੂਨੀਵਰਸਿਟੀ ਸੀਗੀਆਂ? ਔਰ ਜਦ ਮੈਂ ਇੰਡੀਆ ਦੀ ਗੱਲ ਕਰ ਰਿਹਾ, ਦੈਟ ਮੀਨਸ ਇੰਡੀਆ, ਬੰਗਲਾਦੇਸ਼, ਪਾਕਿਸਤਾਨ, ਮੈਂ ਉਸ ਏਰੀਆ ਦੀ ਗੱਲ ਕਰ ਰਿਹਾ। ਕਿਆ ਵਾਕਈ ਕੋਈ ਐਸੀਆਂ ਯੂਨੀਵਰਸਿਟੀਜ਼ ਇੰਡੀਆ ਸੀਗੀਆਂ ਕਿ ਦੁਨੀਆਂ ਭਰ ਤੋਂ ਲੋਕ ਉੱਥੇ ਯੂਨੀਵਰਸਿਟੀ ਚ ਪੜ੍ਹਨ ਜਾਂਦੇ ਸੀਗੇ? ਸਾਡੇ ਵੇਦ ਜਿਹੜੇ ਆ ਉਹਨਾਂ ਚ ਵਾਕਈ ਕੋਈ ਚੀਜ਼ ਕੀ ਲਿਖੀ ਆ ਉਹ ਸੱਚ ਹੈ? ਦੇਖੋ, ਜੋ ਉਹਨਾਂ ਨੇ ਰਿਸਰਚ ਵੇਦ ਚ ਕਰਕੇ ਲਿਖ ਦਿੱਤੀ, ਹੁਣ ਮੈਂ ਬਰੀਫ ਚ ਕਰ ਦਿੰਦਾ ਕਿ ਵਾਕਈ ਹੀ ਇੰਡੀਆ ਸੋਨੇ ਦੀ ਚਿੜੀਆ ਸੀ, ਇੰਡੀਆ ਦੀ ਇਕਾਨਮੀ ਡੋਮੀਨੇਟ ਕੀਤੀ। ਆ ਜਿਹੜਾ ਅਮਰੀਕਾ ਡਿਸਕਵਰ ਹੋਇਆ ਸੀ ਉਹ ਚੱਲਾ ਤਾਂ ਬੰਦਾ ਸੀ ਇੰਡੀਆ, ਪੈਸਾ ਹੁਣ ਡਿਟੇਲ ਚ ਫਿਰ ਕਿਸੇ ਦਿਨ ਦੱਸ ਦਾਂਗਾ ਵੀ ਕਿਹਨੇ ਫਾਇਨਾਂਸ ਕੀਤਾ ਪਹਿਲਾਂ, ਫਿਰ ਕਿੱਦਾਂ ਉਹ ਵਾਸਕੋ ਡਿਗਾਮਾ ਸਾਹਿਬ ਕਿੱਦਾਂ ਫਿਰ ਉਹ ਰੂਟ ਲੱਭ ਰਹੇ ਸੀ ਵੀ ਇੰਡੀਆ ਕਿੱਦਾਂ ਜਾਣਾ ਹੈ, ਠੀਕ ਹੈ ਨੀ? ਤਾਂ ਹੀ ਉਹਨਾਂ ਨੂੰ ਫਿਰ ਈਸਟ ਇੰਡੀਅਨ ਕਿਹਾ ਜਾਂਦਾ ਔਰ ਇਹਨਾਂ ਨੂੰ ਵੈਸਟ ਇੰਡੀਅਨ ਕਿਹਾ ਜਾਂਦਾ, ਠੀਕ ਹੈ? ਲੱਭਣਾ ਤਾਂ ਇੰਡੀਆ ਚਾਹੁੰਦਾ ਸੀ, ਇੰਡੀਆ ਤਾਂ ਹਰ ਕੋਈ ਜਾਣਾ ਚਾਹੁੰਦਾ ਸੀ, ਚਾਹੇ ਕੋਈ ਵਪਾਰੀ ਹੈ, ਚਾਹੇ ਕੋਈ ਪੜ੍ਹਨ ਲਈ ਜਾਣਾ ਹੈ, ਚਾਹੇ ਕਿਸੇ ਨੇ ਵਪਾਰ ਕਰਨ ਲਈ ਜਾਣਾ, ਹਰ ਕੋਈ ਇੰਡੀਆ ਜਾਣਾ ਚਾਹੁੰਦਾ ਸੀ। ਔਰ ਇਹ ਸਾਲ ਦੋ ਸਾਲ ਥੋੜੀ ਹੈ ਵੀ ਤੁਸੀਂ ਕਹੋ ਜੀ ਇੰਡੀਆ ਦੀ ਇਕਾਨਮੀ ਨੇ ਡੋਮੀਨੇਟ ਕੀਤਾ ਵੀ 200 ਸਾਲ, ਨਹੀਂ ਨਹੀਂ ਨਹੀਂ, ਇੰਡੀਆ ਦੀ ਇਕਾਨਮੀ ਨੇ 200 ਸਾਲ ਡੋਮੀਨੇਟ ਕੀਤਾ, ਨਹੀਂ 500 ਸਾਲ, ਨਹੀਂ 1800 ਸਾਲ। ਜੇ ਤੁਸੀਂ ਆਹ ਹਿਸਟਰੀ ਕੱਢ ਲਓ ਇਸ 2000 ਸਾਲ ਦੀ, 1800 ਸਾਲ ਚਾਈਨਾ ਔਰ ਇੰਡੀਆ ਨੇ ਡੋਮੀਨੇਟ ਕੀਤਾ, ਦੋ ਹੀ ਕੰਟਰੀ ਸੀਗੀਆਂ, ਦੋ ਹੀ ਕੰਟਰੀ ਫੇਰ ਆ ਗਈਆਂ ਦੁਬਾਰਾ ਤੋਂ। ਇਹ ਅਮਰੀਕਾ ਇਹਨਾਂ ਦੀ ਤਾਂ ਦੋ, ਨਿਊਯਾਰਕ ਤੋਂ ਲੈ ਕੇ ਟੋਰੋਂਟੋ ਤੋਂ ਲੈ ਕੇ ਤੁਸੀਂ ਇਹਨਾਂ ਦੀ ਹਿਸਟਰੀ ਤਾਂ ਗਿਣੋ ਨਾ, ਇਹ ਤੇ ਹਜੇ ਕੰਟਰੀਜ਼ ਹਜੇ ਕੋਈ 200 ਸਾਲਾਂ ਬਣਾ ਰਹੀਆਂ, ਕੋਈ ਇਹਨਾਂ ਤੇ ਕੰਟਰੀ, ਇਹਨਾਂ ਨੂੰ ਪੁੱਛੋ ਵੀ 1000 ਸਾਲ ਪਹਿਲਾਂ ਨਿਊਯਾਰਕ ਸੀਗਾ ਹੀ ਨਹੀਂ, ਇਹਦਾ ਨਾਮੋ ਨਿਸ਼ਾਨ ਨਹੀਂ ਸੀਗਾ ਕਿਤੇ ਨਿਊਯਾਰਕ ਦਾ, ਨਿਊਯਾਰਕ ਕੰਟਰੀ ਸਿਟੀ ਕੰਟਰੀ ਦੇ ਬਾਅਦ ਚ ਉਹਨਾਂ ਦੇ ਸ਼ਹਿਰ ਹੀ ਨਹੀਂ ਸੀਗੇ। ਇਹ ਤਾਂ ਸਭ ਕੱਲ ਪਰਸੋਂ ਬਣਿਆ, ਕੱਲ ਪਰਸੋਂ ਇਨ ਦਾ ਕੰਟੈਕਸਟ ਕਿ ਇੱਕ ਦੀ ਹਿਸਟਰੀ 4000 ਸਾਲ ਦੀ, 5000 ਸਾਲ ਦੀ, 2000 ਸਾਲ ਦੀ, 1000 ਸਾਲ ਦੀ ਹਿਸਟਰੀ ਹੈ ਕਿਸੇ ਦੀ, ਮਿਨੀਮਮ 1000 ਸਾਲ ਇਹ ਪੁਰਾਣੇ ਸ਼ਹਿਰ ਨੇ ਸਾਰੇ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੇ ਸ਼ਹਿਰ ਨੇ। ਇੱਥੇ ਤੇ ਜੇ 2-400-500 ਸਾਲ ਪਹਿਲਾਂ ਤਾਂ ਹਿਸਟਰੀ ਇਹਨਾਂ ਦੀ ਸ਼ੁਰੂ ਹੋਈ ਹੈ। ਬਟ ਕਿਆ ਐਸਾ ਟਾਈਮ ਆ ਜਾਏਗਾ, ਜਿਹੜਾ ਤੁਹਾਡਾ ਸਵਾਲ ਹੈ, ਕਿ ਅਸੀਂ ਇੱਥੋਂ ਵਾਪਸ ਇੰਡੀਆ ਜਾਣਾ ਸ਼ੁਰੂ ਕਰ ਦਿਆਂਗੇ? ਆਈ ਡੋਂਟ ਨੋ, ਹੋ ਸਕਦਾ ਹੈ ਕਿ ਅੱਜ ਤੋਂ 50-100 ਸਾਲ ਬਾਅਦ ਲੋਕ ਵੀਜ਼ਾ ਲੈ ਕੇ ਜਾਣ ਇੰਡੀਆ ਦੁਬਾਰਾ ਚਾਈਨਾ। ਚਾਈਨਾ ਦੇ ਵਿੱਚ ਤੇ ਆਲਮੋਸਟ ਐਸੀ ਸਿਚੁਏਸ਼ਨ ਤੇ ਆ ਚੁੱਕੀ ਹੈ ਵੀ ਚਾਈਨਾ ਤੋਂ ਲੋਕ ਹੁਣ ਬਾਹਰ ਬਹੁਤ ਘੱਟ ਜਾਂਦੇ ਨੇ। ਚਾਈਨਾ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬਹੁਤ ਕਮਾਲ ਦਾ ਬਣ ਗਿਆ। ਚਾਈਨਾ ਅੱਜ ਤੁਸੀਂ ਦੇਖੋ ਕਿਹੜਾ ਫੀਲਡ ਮੈਂ ਪਕੜਾਂ, ਇਲੈਕਟ੍ਰੋਨਿਕਸ ਪਕੜਾਂ ਕਿ ਫਾਰਮਾਸੂਟੀਕਲ ਪਕੜਾਂ ਕਿ ਹੁਣ ਅੱਜ ਕੱਲ੍ਹ ਇਲੈਕਟ੍ਰਿਕ ਵਹੀਕਲ ਦੀ ਗੱਲ ਕਰ ਲਓ, ਇਲੈਕਟ੍ਰਿਕ ਵਹੀਕਲ ਉਹ ਇੰਨੀਆਂ ਬਣਾਉਂਦੇ ਪਏ ਨੇ ਕਿ ਸਾਰੇ ਚਾਈਨਾ ਨੂੰ ਤਾਂ ਸਪਲਾਈ ਹੈਗੀਆਂ 20-25% ਜਿਹੜੀ ਉਹਨਾਂ ਦੀ ਇਲੈਕਟ੍ਰਿਕ ਵਹੀਕਲਸ ਆ, ਇਲੈਕਟ੍ਰਿਕ ਕਾਰਾਂ ਬਣਾ ਰਹੀ ਹੈ ਚਾਈਨਾ, ਉਹ ਐਕਸਪੋਰਟ ਕਰ ਰਹੇ ਨੇ। ਸਪੋਰਟਸ ਫੀਲਡ ਦੇ ਅੱਜ ਆ ਜਾਓ, ਸਵੇਰੇ ਤੁਸੀਂ ਕਹੋ ਕਿ ਜੀ ਚਾਈਨਾ ਨੂੰ ਤੁਸੀਂ ਹੁਣੇ ਹੀ ਕਹਿਤਾ ਜਾਵੇ ਵੀ ਚਾਈਨਾ ਨੂੰ ਤੁਹਾਨੂੰ ਅਗਲੀ ਓਲੰਪਿਕਸ ਤੇ ਵਰਲਡ ਕੱਪ ਦੇਤਾ ਹੈ, ਅਗਲੇ ਇੱਕ ਸਾਲ ਚ ਕਰਾ ਲਓਗੇ? ਚਾਈਨਾ ਦੋਨੋਂ ਕਰਾ ਦੇਗਾ, ਓਲੰਪਿਕਸ ਵੀ ਤੇ ਵਰਲਡ ਕੱਪ ਵੀ। ਤਾਂ ਤੁਸੀਂ ਅਗਲੇ ਇੱਕ ਸਾਲ ਚ ਕੈਨੇਡਾ ਨੂੰ ਦੇ ਦਿਓ ਕਿ ਤੁਹਾਨੂੰ ਓਲੰਪਿਕਸ ਵੀ ਦਿੱਤੀਆਂ ਤੇ ਵਰਲਡ ਕੱਪ ਵੀ ਦਿੱਤੀਆਂ, ਦੁਨੀਆ ਮੰਗ ਰਹੀ ਹੈ, ਤੇ ਕੈਨੇਡਾ ਨੇ ਦੋਨਾਂ ਨੂੰ ਹੀ ਨਾ ਕਰ ਦੇਣੀ ਹੈ, ਪੈਸਾ ਹੀ ਨਹੀਂ ਹੈ। ਆ ਮੋਂਟਰੀਅਲ ਦੇ ਵਿੱਚ ਤਾਂ ਕੈਨੇਡਾ ਡੇ ਤਾਂ ਮਨਾਇਆ ਨਹੀਂ ਗਿਆ ਇਹਨਾਂ ਕੋਲੋਂ, ਆ ਮੋਂਟਰੀਅਲ ਦੇ ਵਿੱਚ ਕਹਿੰਦੇ ਫੰਡਿੰਗ ਨਹੀਂ ਹੈ, ਪੈਸੇ ਨਹੀਂ ਹੈ, ਕੈਨੇਡਾ ਡੇ ਪਰੇਡ ਹੀ ਕੈਂਸਲ ਕਰ ਦਿੱਤੀ, ਇਹ ਤਾਂ ਹਾਲਤ ਹੈ। ਮੋਂਟਰੀਅਲ ਦੇ ਵਿੱਚ ਕੈਨੇਡਾ ਡੇ ਪਰੇਡ ਇਸ ਲਈ ਕੈਂਸਲ ਹੋ ਗਈ ਕਿ ਪੈਸੇ ਨਹੀਂ ਹੈ ਇਹਨਾਂ ਕੋਲ। ਅੱਛਾ ਜੀ, ਉੱਥੇ 1976 ਦਾ ਸਟੇਡੀਅਮ ਦੇਖ ਆਏ ਓਲੰਪਿਕਸ ਦਾ, ਦੁਬਾਰਾ ਤੇ ਇੱਥੇ ਕੁਝ ਬਣਿਆ ਨਹੀਂ। ਤੇ ਇੱਥੇ ਜਿਹੜੀ ਆ ਟੋਰੋਂਟੋ ਹੈ, ਟੋਰੋਂਟੋ ਦੇ ਵਿੱਚ ਜਿਹੜੀ ਪਰੇਡ ਚੱਲਦੀ ਪਈ ਸੀ ਉਹ ਰੋਕ ਦਿੱਤੀ ਗਈ, ਠੀਕ ਹੈ, ਪ੍ਰਾਈਡ ਪਰੇਡ ਵਿੱਚ ਹੀ ਰੋਕ ਦਿੱਤੀ, ਉਹ ਆ ਗਏ ਜੀ ਪ੍ਰੋਟੈਸਟ ਕਰਨ। ਤੇ ਐਨੀਵੇਜ਼, ਹਜੇ ਵੀ ਮੈਂ ਫੇਰ ਵੀ ਆਪਣੀ ਗੱਲ ਤੇ ਕਾਇਮ ਆ ਕਿ ਮੋਸਟ ਬਿਊਟੀਫੁਲ ਕੰਟਰੀ ਤੇ ਸਾਡੇ ਲਈ ਤੇ ਇਹੀ ਹੈ ਭਾਈ, ਕਿਉਂਕਿ ਇਹਨੇ ਸਾਨੂੰ ਬੜਾ ਕੁਝ ਦਿੱਤਾ ਹੈ, ਸਭ ਕੁਝ ਹੈ। ਅਸੀਂ ਤੇ ਪੂਰੇ ਜਦੋਂ 12 ਵਜੇ ਆ ਤੇ ਅਸੀਂ ਘਰ ਦੇ ਵਿੱਚ ਸਾਡੇ ਸਾਰੇ ਫਰੈਂਡਸ ਇਕੱਠੇ ਹੋਏ ਸੀ, ਵੀ ਸਟੂਡ ਅਪ ਅਸੀਂ ਖੜੇ ਹੋਏ ਤੇ ਕੈਨੇਡਾ ਦਾ ਨੈਸ਼ਨਲ ਐਂਥਮ, ਕੈਨੇਡਾ ਡੇ, ਉਹ ਕੈਨੇਡਾ ਅਸੀਂ ਪਲੇ ਕੀਤਾ। ਤੇ ਹੋ ਸਕਦਾ ਵੀ ਆਉਣ ਵਾਲੇ 40-50-100 ਸਾਲ ਤੱਕ ਇੰਡੀਆ ਕੁਡ ਬੀ ਅ ਪ੍ਰੈਫਰਡ ਡੈਸਟੀਨੇਸ਼ਨ, ਕਿ ਉਹਨਾਂ ਦਾ ਜਿਹੜੇ ਵੈਸੇ ਜਿਹੜੇ ਉੱਥੇ ਦੇ ਜ਼ਿਆਦਾਤਰ ਲੋਕ ਨੇ ਹੁਣ ਜਿਹੜੇ ਵਧੀਆ, ਮੈਂ ਇੱਕ ਗੱਲ ਸਾਫ਼ ਕਹਿ ਦਿੰਦਾ, ਮੈਨੂੰ ਉਹ ਮੇਰੇ ਤੇ ਵੀ ਲਾਗੂ ਹੁੰਦੀ ਹੈ, ਵੀ ਜਿਹੜਾ ਜਿਹਦਾ ਇੰਡੀਆ ਚ ਸਰਦਾ ਹੈ, ਪੰਜਾਬੀ ਸਿੱਧੀ ਗੱਲ ਕਹਿ ਦਿੰਦਾ, ਜਿਹਦਾ ਇੰਡੀਆ ਚ ਸਰਦਾ ਉਹ ਨਹੀਂ ਇੱਥੇ ਆਉਂਦਾ। ਅਸੀਂ ਗੱਲਾਂ ਜਿੰਨੀਆਂ ਮਰਜ਼ੀ ਵੱਡੀਆਂ ਮਾਰੀ ਜਾਈਏ ਵੀ ਸਾਡੇ ਕੋਲ ਬੜੇ ਪੈਸੇ ਸੀ, ਅਸੀਂ ਤਾਂ ਇੱਦਾਂ ਸੀ ਤਾਂ ਉੱਦਾਂ ਸੀ, ਉਹ ਇੱਦਾਂ ਉੱਦਾਂ ਸੀ, ਫਿਰ ਇੱਥੇ ਕੀ ਕਰਨਾ ਹੈ? ਉੱਥੇ 140 ਕਰੋੜ ਬੰਦਾ ਰਹਿੰਦਾ ਹੀ ਹੈ, ਖਾ ਰਿਹਾ ਪੀ ਰਿਹਾ ਮੌਜਾਂ ਕਰ ਰਿਹਾ। ਮੈਂ ਆਪਣੇ ਫਰੈਂਡ, ਹੁਣ ਬੰਗਾਲ ਹੈ, ਸਾਡੇ ਕਈ ਫਰੈਂਡ ਉੱਥੇ ਦੇ ਨੇ, ਬੰਗਾਲ ਦੇ ਨੇ ਜਾਂ ਈਵਨ ਉੱਥੇ ਸਾਊਥ ਇੰਡੀਆ ਦੇ ਨੇ, ਉਹ US ਚਲ ਜਾਣਗੇ, ਕੈਨੇਡਾ ਤਾਂ ਉਹਨਾਂ ਦੀ ਰਡਾਰ ਚ ਹੈ ਹੀ ਨਹੀਂ। ਔਰ ਹੁਣ ਤੇ ਰਹੀ ਸਹੀ ਕਸਰ ਉਹ ਕਹਿੰਦੇ ਜੀ ਤੁਹਾਡੇ ਉੱਥੇ ਤਾਂ ਨਾ ਨੌਕਰੀ ਹੈ ਨਾ ਕੋਈ ਬੰਦਾ ਕੋਈ ਘਰ ਲੈ ਸਕਦਾ, ਇੱਥੇ ਸਾਡੇ ਜ਼ਿਆਦਾ ਓਪਰਚੁਨਿਟੀ ਹੈ, ਥਿੰਗਸ ਆਰ ਚੇਂਜਿੰਗ। ਮੈਨੂੰ ਲੱਗਦਾ ਹੈ ਕਿ 40-50 ਸਾਲ ਬਾਅਦ ਹੋ ਸਕਦਾ ਹੈ ਕਿ ਐਸਾ ਸਮੇਂ ਆ ਜਾਏ, ਉੱਥੋਂ ਬਹੁਤ ਲੋਕ ਨਹੀਂ ਆਉਣਗੇ ਜੋ ਚਾਈਨਾ ਚ ਆ ਚੁੱਕਾ ਆਲਰੇਡੀ। ਚਾਈਨਾ ਚ ਜ਼ਿਆਦਾ ਲੋਕ ਇੰਟਰਸਟਿਡ ਨਹੀਂ ਹੈ, ਬਹੁਤ ਘੱਟ ਲੋਕ, ਕੋਈ ਸਟੂਡੈਂਟ ਤੇ ਆ ਗਏ, ਥੋੜੇ ਬਹੁਤੇ ਲੋਕ ਆ ਜਾਂਦੇ ਇੱਥੇ, ਇਨਵੈਸਟਮੈਂਟ ਕਰ ਜਾਂਦੇ ਇੱਥੇ, ਅਦਰਵਾਈਜ਼ ਦੇ ਆਰ ਹੈਪੀ ਸਟੇਇੰਗ ਦੇਅਰ ਇਨ ਚਾਈਨਾ। ਸੋ ਹੋ ਸਕਦਾ 40-50 ਸਾਲ ਚ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਲੋਕ ਕਹਿਣਗੇ ਅਸੀਂ ਇੰਡੀਆ ਰਹਿ ਕੇ ਖੁਸ਼ ਹਾਂ ਜਿਸ ਹਿਸਾਬ ਨਾਲ ਇੰਡੀਆ ਤਰੱਕੀ ਕਰ ਰਿਹਾ, ਪਰ ਅਸੀਂ ਤੁਸੀਂ ਨਹੀਂ ਵਾਪਸ ਜਾਵਾਂਗੇ, ਸਾਡੀਆਂ ਇੱਕ ਦੋ ਜਨਰੇਸ਼ਨ ਵੀ ਵਾਪਸ ਨਹੀਂ ਜਾਣਗੀਆਂ, ਸਾਡੀ ਆਉਣ ਵਾਲੀ ਇੱਕ ਜਨਰੇਸ਼ਨ ਜਾਂ ਹੋ ਸਕਦਾ ਮਿਨੀਮਮ ਦੋ ਜਨਰੇਸ਼ਨ, ਨੋ ਦੇ ਵਿਲ ਨਾਟ ਗੋ ਬੈਕ, ਕਿਉਂਕਿ ਇੰਡੀਆ ਨੂੰ ਕੈਨੇਡਾ ਵਰਗਾ ਸਿਸਟਮ ਬਣਾਉਣ ਲਈ ਹਜੇ ਲੱਗ ਜਾਣੇ ਆ, ਮਿਨੀਮਮ ਸਿਸਟਮ ਬਣਾਉਣ ਲਈ ਮੈਨੂੰ ਲੱਗਦਾ, ਮੈਂ ਗਲਤ ਵੀ ਹੋ ਸਕਦਾ, 30-50 ਸਾਲ ਲੱਗ ਜਾਣੇ ਮਿਨੀਮਮ, 30-50 ਈਅਰਸ ਜੀ। ਹਾਂਜੀ, ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੈ ਕਿ ਹਾਂਜੀ ਸਾਡੇ ਕੋਈ ਸਪੋਂਸਰ ਜਿਹੜੇ ਨੇ ਉਹ, ਅੱਛਾ ਜੀ ਉਹ ਵੀ ਟੇਕ ਕੇਅਰ ਕਰਨੇ ਅਸੀਂ, ਔਰ ਉਹ ਕਹਿੰਦੇ ਜੀ ਥੈਂਕ ਯੂ ਟਾਈਮ ਵੀ ਰਹਿ ਗਿਆ। ਅੱਛਾ ਜੀ, ਸੋ ਸਭ ਤੋਂ ਪਹਿਲਾਂ ਫਿਰ ਥੈਂਕ ਯੂ ਟਾਈਮ ਲੈ ਲੈਂਦੇ ਹਾਂ ਜੀ, ਪਰਮਾਤਮਾ ਦਾ ਸ਼ੁਕਰੀਆ ਅਦਾ ਕਰੀਏ, ਔਰ ਤੁਸੀਂ ਕਿਸੇ ਦਾ ਵੀ ਸੋਰੀ, ਮੈਂ ਵਿੱਚ ਪਰਮਾਤਮਾ ਕਹਿਦਾ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਜੇ ਕੋਈ ਨਹੀਂ ਵੀ ਪਰਮਾਤਮਾ ਚ ਬਿਲੀਵ ਕਰਦਾ, ਸੋ ਇਸ ਲਈ ਅਸੀਂ ਬੜਾ ਸਿੰਪਲ ਕਿਸੇ ਧਰਮ ਦੇ ਨਾਲ ਪਰਮਾਤਮਾ ਨਾਲ ਹੀ ਅਸੀਂ ਜੁੜਿਆ, ਤੁਹਾਡੀ ਆਪਣੀ ਮਰਜ਼ੀ ਹੈ, ਜਿਹਦਾ ਵੀ ਤੁਸੀਂ ਸ਼ੁਕਰੀਆ ਅਦਾ ਕਰਨਾ ਚਾਹੋ ਸੋ ਉਹ ਤੁਸੀਂ ਕਰ ਸਕਦੇ ਹੋ। ਥੈਂਕ ਯੂ ਵਾਈ ਮੀਡੀਆ, ਥੈਂਕ ਯੂ ਟਾਈਮ, 30 ਸੈਕਿੰਡ। ਵੈਲਕਮ ਬੈਕ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ, ਔਰ ਮੈਨੂੰ ਲੱਗ ਰਿਹਾ ਕਿ ਮੀਤਾ ਜੀ ਹਮਾਰੇ ਸਾਥ ਹੈ, ਕਾਵਿਆ ਹੋਮੁਕੇਰ ਸੇ ਜੀ, ਮੀਤਾ ਜੀ ਹਮਾਰੇ ਸਾਥ ਹੈ ਜੀ,
ਜੀ 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 ਸਾਡੇ ਨਾਲ ਜੁੜੇ ਹੋਏ ਨੇ ਮੀਤਾ ਔਜ਼ਾ ਫਰੋਮ ਕਾਵਿਆ ਹੋਮੁਕੇਰ, ਵੈਲਕਮ ਟੂ ਰੇਡੀਓ ਵਾਈ ਮੀਤਾ ਔਜ਼ਾ ਜੀ।
ਹਾਂਜੀ ਹਾਂਜੀ ਕਾਵਿਆ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ ਤੁਹਾਡਾ, ਠੀਕ ਹੋ ਤੁਸੀਂ? ਹਾਂਜੀ ਕਾਵਿਆ ਜੀ, ਆਪਣੇ ਫੋਨ ਕੋਲ ਮਿਊਟ ਕਰ ਲੇ, ਦੁਬਾਰਾ ਜੁਆਇਨ ਕਰਨਗੇ, ਠੀਕ ਹੈ ਕੋਈ ਨੀ, ਤੁਸੀਂ ਦੁਬਾਰਾ ਉਹਨਾਂ ਨੂੰ ਜੁਆਇਨ ਕਰਾ ਲੈਣਾ। ਹਾਂਜੀ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਹੋ, ਗੁਰਦੇਵ ਸਿੰਘ ਜੀ ਗੋ ਐਡ
ਭਾਈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਭਾਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ ਸੁਣ ਰਿਹਾ ਸੀ, ਮੇਰਾ ਕੁਐਸਚਨ ਇਹੀ ਹੈ ਵੀ ਸਰ ਜਦੋਂ ਅੰਮ੍ਰਿਤਪਾਲ ਹੁਣ ਜਿੱਤ ਗਿਆ ਵਾ, ਹਾਂਜੀ ਉਹਨੂੰ ਸੌਂ ਜਾਂ ਕਿੱਤਾ ਵਾ, ਜਾਂ ਤੇ ਪਹਿਲੋਂ ਲਾ ਹੀ ਇਹੋ ਜਿਹਾ ਬਣਾਉਣ ਕਿ ਕੋਈ ਬੰਦਾ ਇਹੋ ਜਿਹਾ ਇਲੈਕਸ਼ਨ ਲੜ ਹੀ ਨਹੀਂ ਸਕਦਾ। ਜੇ ਤੁਸੀਂ ਜੇ ਇਲੈਕਸ਼ਨ ਲੜਨ ਦੇ ਪੇਪਰ ਭਰੇ, ਸਾਰਾ ਕੁਝ ਠੀਕ ਆ, ਜਿੱਤ ਗਿਆ, ਦੁਨੀਆ ਸਾਰਿਆਂ ਨੇ ਵੋਟ, ਇੰਨੀ 2 ਲੱਖ ਬੰਦੇ ਤੋਂ ਵੱਧ ਵੋਟਾਂ ਪਈਆਂ ਉਹਨੂੰ, ਹਾਂਜੀ ਫੇਰ ਉਹ 2 ਲੱਖ ਬੰਦੇ ਦੀ ਵੈਲਿਊ ਕੀ ਹੋਈ ਜੀ? ਉਹਨੂੰ ਸੌ ਹੀ ਨਹੀਂ ਚੁਕਾਉਣੀ ਤੁਸੀਂ, ਹਾਂਜੀ
ਉਹ ਉਹਨਾਂ ਨੇ ਜੀ ਉਹ ਸਹੁੰ ਚੁੱਕਣ ਜਾ ਰਹੇ ਨੇ, ਰਸਤਾ ਉਹ ਪੰਜਾਬ ਸਰਕਾਰ ਨੇ ਐਪਲੀਕੇਸ਼ਨ ਭੇਜ ਦਿੱਤੀ ਹੈ, ਉਹ ਸਹੁੰ ਚੁੱਕਣ ਜਾ ਰਹੇ ਨੇ, ਉਹ ਪੰਜਾਬ ਸਰਕਾਰ ਵੱਲੋਂ ਹੀ ਢਿੱਲ ਸੀ। ਸੋ ਮੈਂ ਤੁਹਾਨੂੰ ਦੱਸਦਾ ਪੰਜਾਬ ਸਰਕਾਰ ਵੱਲੋਂ ਹੀ ਢਿੱਲ ਸੀ, ਪੰਜਾਬ ਸਰਕਾਰ ਨੇ ਐਪਲੀਕੇਸ਼ਨ ਭੇਜ ਦਿੱਤੀ ਹੈ, ਸਹੁੰ ਚੁੱਕਣ ਜਾ ਰਹੇ ਨੇ, ਤੋ ਸਹੁੰ ਚੁੱਕ ਲੈਣਗੇ। ਜਿੱਥੇ ਦੇਖੋ ਸਿਮਰਜੀਤ ਸਿੰਘ ਮਾਨ ਸਾਹਿਬ 3 ਵਾਰ ਮੈਂਬਰ ਪਾਰਲੀਮੈਂਟ ਬਣੇ ਨੇ, 1989 ਦੇ ਵਿੱਚ, ਫਿਰ 2022 ਦੇ ਵਿੱਚ, ਠੀਕ ਹੈ ਨੀ। ਤੋ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਖਾਲਿਸਤਾਨ ਜਿੰਦਾ ਵਰਕੇ, ਉਹਨਾਂ ਨੇ ਵੀ ਸਹੁੰ ਚੁੱਕੀ ਹੈ, ਸਰਬਜੀਤ ਸਿੰਘ ਖਾਲਸਾ ਸਾਹਿਬ ਵੀ ਸਹੁੰ ਚੁੱਕੇ ਆ ਗਏ ਨੇ ਉੱਥੇ, ਤੇ ਇਹ ਵੀ ਸਹੁੰ ਚੁੱਕ ਲੈਣਗੇ ਉੱਥੇ, ਕਿਹੜੀ ਵੱਡੀ ਗੱਲ ਹੈ, ਤੇ ਉਹ ਸਹੁੰ ਚੁੱਕ ਲੈਣਗੇ ਉੱਥੇ, ਉਹਨਾਂ ਨੇ ਦੇਤੀ ਐਪਲੀਕੇਸ਼ਨ ਵੀ, ਇਹ ਵੀ ਸਹੁੰ ਚੁੱਕਣਗੇ ਜੀ ਅੰਮ੍ਰਿਤਪਾਲ ਸਾਹਿਬ।
ਚਲੋ ਗੁੱਡ ਨਿਊਜ਼ ਜੀ, ਬਾਕੀ ਇਹ ਇਹਨਾਂ ਨੂੰ ਬਾਹਰ ਜਾਂ ਫਿਰ ਜੇਲ੍ਹ ਚ ਜਾਣਗੇ ਜਾਂ ਬਾਹਰ ਕਿਵੇਂ ਆਜ਼ਾਦ ਕੀਤਾ ਜਾਊਗਾ ਜੀ?
ਜੇਲ੍ਹ ਦੇ ਵਿੱਚ 2 ਚੀਜ਼ਾਂ ਨਹੀਂ ਹੈਗੀਆਂ, ਇੱਕ ਤਾਂ ਵੋਟ ਪਾਉਣ ਦੀ ਪ੍ਰੋਵੀਜ਼ਨ ਨਹੀਂ ਹੈ, ਜੇਲ੍ਹ ਦੇ ਵਿੱਚ ਤੁਸੀਂ ਬੈਠ ਕੇ ਵੋਟ ਨਹੀਂ ਪਾ ਸਕਦੇ, ਇਲੈਕਸ਼ਨ ਲੜ ਸਕਦੇ ਹੋ, ਤੇ ਦੂਜੀ ਸਹੁੰ ਚੁੱਕਣ ਦੀ ਪ੍ਰੋਵੀਜ਼ਨ ਨਹੀਂ ਹੈ। ਸੋ ਇਹਨਾਂ ਵਾਸਤੇ ਜਦੋਂ ਹੁਣ ਐਪਲੀਕੇਸ਼ਨ ਗਈ ਹੈ, ਤੇ ਇਹਨਾਂ ਨੂੰ ਬਿਲਕੁਲ ਜ਼ਮਾਨਤ ਦਿੱਤੀ ਜਾਏਗੀ, ਬੇਲ ਤੇ ਬਾਹਰ ਆਉਣਗੇ ਔਰ ਸਹੁੰ ਚੁੱਕਣਗੇ ਫਿਰ ਆਪਣੀ।
ਓਕੇ ਸਰ ਜੀ, ਬਾਕੀ ਸਰ ਜੀ ਗੱਲ ਇਹ ਆ ਕਿ ਚਲੋ ਇੰਡੀਆ ਕੱਲ ਹੀ ਬਣੇ ਜਿਸ ਤਰ੍ਹਾਂ ਵੀ 50-60 ਟ੍ਰਿਲੀਅਨ ਦੀ, ਪਰ ਜਿਹੜੀ ਲੋਕੀ ਉੱਥੇ 80 ਕਰੋੜ ਤੋਂ ਜ਼ਿਆਦਾ ਜਿਹੜੇ ਉਹ ਗਰੀਬ ਦੀ ਲੇਖਾ ਦੀ, ਜਿਹਨਾਂ ਕੋਲ ਫੂਡ ਨਹੀਂ ਹੈਗਾ, ਗੌਰਮੈਂਟ ਦੇ ਵੀ ਰਹੀ ਆ, ਉਹਨਾਂ ਦਾ ਕੀ ਫਾਇਦਾ ਹੋਏਗਾ, ਉਹ ਉੱਪਰ ਆਉਣਗੇ ਜਾਂ ਕਿਸ ਤਰ੍ਹਾਂ? ਕਿਉਂਕਿ ਹੁਣ ਤੁਸੀਂ ਕਿਹਾ ਜਰਮਨ ਦੀ ਜੋ ਵੀ ਆਪਾਂ ਵੀ 1 ਟ੍ਰਿਲੀਅਨ ਦੀ ਆ, ਪਰ ਉੱਥੋਂ ਦੇ ਕਿੰਨਾ ਆਲਮੋਸਟ ਪੀਪਲ ਸਾਰੇ ਹੈਪੀ ਆ, ਬਹੁਤ ਖੁਸ਼ਹਾਲ ਆ, ਪੈਸੇ ਵੀ ਆ ਸਾਰਾ ਕੁਝ, ਰੋਟੀ ਪਾਣੀ ਵੀ ਖਾਣ ਨੂੰ ਆ, ਤੇ ਇਹੋ ਗੱਲ ਆਵੇ ਜੀ ਉਹ ਕੁਝ ਇਹ ਜਿਹੜੀ ਕਿੰਨਾ ਇਕੋਨਮੀ ਆ ਜਿਹੜੀ ਹੋਊਗੀ ਇੰਡੀਆ ਦੀ, ਉਹ ਕੁਝ ਹੀ ਬੰਦਿਆਂ ਦੀ ਹੋਊਗੀ ਕਿ ਜਾਂ 140 ਕਰੋੜ ਤੇ ਇਸ ਵੇਲੇ ਆ, ਉਸ ਵੇਲੇ ਹੋ ਸਕਦਾ 150 ਕਰੋੜ ਹੋ ਜਾਣ, ਤੇ ਉਹ ਲੈਵਲ ਦੇ ਉੱਤੇ ਆਉਣ ਵੀ ਸਾਰੇ ਇੰਡੀਆ ਜਿਹੜਾ ਖੁਸ਼ਹਾਲ ਹੋਵੇ ਤੇ ਚੰਗਾ, ਹਰ ਇੱਕ ਬੰਦੇ ਕੋਲ ਰੋਟੀ ਹੋਵੇ ਖਾਣ ਦੀ।